ਚਾਹੀਦਾ। ਮੇਰਾ ਤਾਂ ਮਤਲਬ ਇੰਨਾ ਹੀ ਹੈ ਕਹਿਣ ਦਾ ਕਿ ਜੋ ਲੋਕ ਪੈਦਾ ਹੋ ਰਹੇ ਆ ਨਾ, ਇਹ ਬਹੁਤ ਅੱਗੇ ਨੀ ਜਾ ਕੇ ਪਤਾ ਨੀ ਕਿੰਨਾ ਹੋਣਾ ਕਿੰਨਾ ਨੀ, ਇਸ ਨੂੰ ਐਸੀ ਠੱਪ ਤਾਂ ਦਿੱਤਾ ਜਾਵੇ ਤੇ ਬੈਠ ਕੇ ਟੇਬਲ ਟਾਪ ਕਰਕੇ ਸੁਝਾਵਾਉਣਾ ਚਾਹੀਦਾ ਮਸਲੇ ਨੂੰ। ਨਹੀਂ ਤਾਂ ਆਮ ਜਿਹੜੀ ਜਨਤਾ ਯੂਨੀਵਰਸਿਟੀ ਦੀ ਉਹ ਕੀਤੀ ਹੈ ਜਿਹੜੇ ਵਰਕਿੰਗ ਕਲਾਸ ਨੂੰ। ਥੈਂਕ ਯੂ ਯੂਨੀਵਰਸਿਟੀ, ਤੁਹਾਡਾ ਵੀ ਕਹਿਣ ਵੀ ਦੱਸਦਾ ਕਹਿੰਦਾ ਧੰਨਵਾਦ।
ਧੰਨਵਾਦ ਚੌਹਾਨ ਸਾਹਿਬ। ਦੇਖੋ ਚਾਹੇ ਉਹ ਅਸੀਂ 70s ਦੇਖਿਆ, 70 ਦੇ ਦਹਾਕਿਆਂ ਚ ਦੇਖਿਆ, ਚਾਹੇ 80s ਔਰ 1984 ਦੇ ਵਿੱਚ ਅਸੀਂ ਬਹੁਤ ਹੀ ਕੁਛ ਦੇਖ ਲਿਆ, 80s 90s ਔਰ ਅੱਜ ਤੱਕ ਵੀ ਜਿਹੜਾ ਹੈ ਜੀ, ਅਸੀਂ ਆਮ ਪਬਲਿਕ ਜਿਹੜੀ ਆਮ ਲੋਕਾਂ ਦਾ ਨੁਕਸਾਨ ਹੀ ਨੁਕਸਾਨ ਹੈ, ਇਹਦੇ ਵਿੱਚ ਕੋਈ ਫਾਇਦਾ ਨਹੀਂ ਹੋਇਆ। ਲੇਕਿਨ ਅੱਗੇ ਵਧਣ ਤੋਂ ਪਹਿਲਾਂ ਮੈਂ ਦੱਸਵਾਂ ਕਿ ਤੀਸਰਾ ਛੱਕਾ ਲਗਾਤਾਰ ਕਮਾਲ ਕਰ ਦਿੱਤਾ ਜੀ ਅੱਜ ਇਸ ਯੰਗਸਟਰ ਨੇ, ਕਮਾਲ ਕਰ ਦਿੱਤਾ। ਕੋਈ ਵੀ ਬਾਲਰ ਉਹਨੂੰ ਰੋਕ ਨਹੀਂ ਪਾ ਰਿਹਾ, ਕੋਈ ਬਾਲਰ ਨਹੀਂ ਰੋਕ ਪਾ ਰਿਹਾ, ਚਾਹੇ ਤੁਸੀਂ ਅਸ਼ਵਿਨ ਨੂੰ ਲੈ ਆਓ ਚਾਹੇ ਜਿਹਨੂੰ ਮਰਜ਼ੀ ਲੈ ਆਓ, ਬੈਕ ਟੂ ਬੈਕ ਛੱਕੇ ਲਗਾਤਾਰ 3 ਛੱਕੇ ਔਰ ਕਲੀਨ ਹਿਟਿੰਗ ਹੈ। ਔਰ ਇਸ ਮੌਕੇ ਤੇ ਨਵਦੀਪ ਬੱਗਾ ਸਾਹਿਬ ਨੂੰ ਮੈਂ ਲੈ ਕੇ ਆਉਣਾ ਚਾਹੁੰਦਾ ਡਿਸਕਸ਼ਨ ਦੇ ਵਿੱਚ, ਬਾਕੀ ਕਾਲਰਸ ਨਾਲ ਗੱਲ ਜਾਰੀ ਰਹੇਗੀ। ਹਰਪਾਲ ਜੀ ਤੁਸੀਂ ਵੀ ਹੋਲਡ ਕਰ ਲਓ, ਸੁਖਵਿੰਦਰ ਜੀ, ਹਰਪਾਲ ਜੀ ਬਿਲਕੁਲ ਹੋਲਡ ਕਰਨਾ ਬਿਲਕੁਲ, ਹੀ ਇਜ਼ ਪਲੇਇੰਗ ਇਨਿੰਗਸ ਆਫ ਹਿਸ ਲਾਈਫ, ਤੁਸੀਂ ਹੋਲਡ ਕਰ ਲੈਣਾ ਜੀ, ਹਰਪਾਲ ਜੀ ਬਿਲਕੁਲ ਹੋਲਡ ਕਰ ਲੈਣਾ, ਸਾਰਿਆਂ ਨਾਲ ਗੱਲਬਾਤ ਕਰਾਂਗੇ। ਨਵਦੀਪ ਬੱਗਾ ਸਾਹਿਬ ਵੈਲਕਮ ਸਰ, ਕੀ ਹਾਲ ਹੈ, ਠੀਕ ਹੈ ਜੀ?
ਹਾਂਜੀ ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ, ਹਾਂਜੀ ਬਿਲਕੁਲ ਠੀਕ ਹੈ, ਤੁਸੀਂ ਸੁਣਾਓ ਜੀ, ਤੁਹਾਡਾ ਤਾਂ ਠੀਕ ਹੋ?
ਬਿਲਕੁਲ ਠੀਕ ਹੈ ਜੀ। ਹਰਪਾਲ ਜੀ ਨਾਲ ਗੱਲ ਕਰਾਂਗੇ, ਹਿਰੇਨ ਜੀ, ਸੁਖਵਿੰਦਰ ਸਾਹਿਬ, ਵਿਰਕ ਸਾਹਿਬ ਦੇ ਨਾਲ ਨੇ, ਸਾਰਿਆਂ ਨਾਲ ਗੱਲ ਕਰਾਂਗੇ। ਪਰ ਇਸ ਮੌਕੇ ਦੇ ਉੱਤੇ ਜਿੱਥੇ ਛੱਕਿਆਂ ਦੀ ਬਰਸਾਤ ਹੋ ਰਹੀ ਹੈ, ਨਵਦੀਪ ਬੱਗਾ ਸਾਹਿਬ, ਬੱਗਾ ਸਾਹਿਬ ਕੀ ਹਾਲ ਚਾਲ ਹੈ? ਇਹ ਤੇ ਲੱਗਦਾ ਤੁਹਾਡੀ ਤਰ੍ਹਾਂ ਹੀ ਨਵਦੀਪ ਬੱਗਾ ਜੀ ਸ਼ੇਰ ਬੱਗਾ ਬਣਿਆ ਹੋਇਆ ਅੱਜ, ਤੇ ਕਿਆ ਬੱਲੇਬਾਜ਼ੀ ਕਰ ਰਿਹਾ ਜੀ ਪ੍ਰਿਅੰਸ਼ੂ, ਹੈ
ਕਮਾਲ ਕਮਾਲ ਹੈ ਜੀ, ਸਿੰਗਲ ਮੈਨ ਸ਼ੋਅ ਸਰ ਜੀ ਹੋ ਰਿਹਾ,
ਔਰ ਸੈਂਚਰੀ ਹੋ ਗਈ ਜੀ ਪੂਰੀ, ਤੁਸੀਂ ਨਾਲ ਰਹੋ। ਨਵਦੀਪ ਬੱਗਾ ਸਾਹਿਬ ਸਾਡੇ ਮੇਨ ਸਪਾਂਸਰ ਨਾਲ ਨੇ ਇਸ ਮੌਕੇ ਦੇ ਉੱਤੇ, ਨਵਦੀਪ ਬੱਗਾ ਸਾਹਿਬ ਸਾਨੂੰ ਸਪਾਂਸਰ ਕਰ ਰਹੇ ਨੇ, ਪ੍ਰਿਅੰਸ਼ ਔਰ ਪ੍ਰੀਤੀ ਜ਼ਿੰਟਾ ਖੜੇ ਹੋ ਕੇ ਤਾਲੀਆਂ ਵਜਾ ਰਹੀ ਹੈ, ਸਾਰੀ ਟੀਮ ਤਾਲੀਆਂ ਵਜਾ ਰਹੀ ਹੈ। ਸੈਂਚਰੀ, ਕਿਆ ਬੱਲੇਬਾਜ਼ੀ ਕੀਤੀ ਅੱਜ ਇਸ ਲੜਕੇ ਨੇ, ਹਰ ਕੋਈ ਖੜੇ ਹੋ ਕੇ ਤਾਲੀਆਂ ਵਜਾ ਰਿਹਾ ਇਸ ਯੰਗਸਟਰ ਵਾਸਤੇ। ਔਰ ਮੈਂ ਇੱਥੇ ਦੱਸਵਾਂ ਕਿ ਜ਼ਬਰਦਸਤ ਬੱਲੇਬਾਜ਼ੀ ਇਸ ਯੰਗਸਟਰ ਨੇ ਕੀਤੀ ਹੈਗੀ ਹੈ, ਕਮਾਲ ਦੀ ਬੱਲੇਬਾਜ਼ੀ। ਔਰ ਪਿਛਲੀਆਂ 4 ਗੇਂਦਾਂ ਜੇ ਮੈਂ ਦੇਖ ਲਵਾਂ ਤਾਂ ਪਿਛਲੀਆਂ 4 ਗੇਂਦਾਂ ਦੇ ਵਿੱਚ 3 ਛੱਕੇ ਔਰ 1 ਚੌਕਾ ਇਸ ਬੱਲੇਬਾਜ਼ ਨੇ ਲਗਾ ਦਿੱਤਾ ਆਲਰੇਡੀ। 102 ਰਨ 39 ਗੇਂਦਾਂ ਦੇ ਵਿੱਚ, 102 ਰਨ ਇਨ 39 ਡਿਲੀਵਰੀਜ਼, ਔਰ ਹਜੇ ਵੈਸੇ 7 ਓਵਰ ਬਾਕੀ ਨੇ। ਆਈ ਹੋਪ ਕਿ ਜਿੰਨਾ ਜ਼ਿਆਦਾ ਦੇਰ ਇਹ ਲੜਕਾ ਕ੍ਰੀਜ਼ ਦੇ ਉੱਤੇ ਰਹੇਗਾ, ਓਨਾ ਹੀ ਨੁਕਸਾਨ ਧੋਨੀ ਸਾਹਿਬ ਵੀ ਪਿੱਛੇ ਵਿਕਟ ਕੀਪਿੰਗ ਕਰ ਰਹੇ ਨੇ, ਔਰ ਧੋਨੀ ਸਾਹਿਬ ਵੀ ਦੇਖ ਰਹੇ ਨੇ ਕਿ ਧੋਨੀ ਸਾਹਿਬ ਕਹਿ ਰਹੇ ਨੇ ਇਹਨੂੰ ਕਿੱਦਾਂ ਰੋਕਿਆ ਜਾਏ ਇਸ ਯੰਗਸਟਰ ਨੂੰ। ਰਿਤੂਰਾਜ ਗਾਇਕਵਾੜ, ਚੇਨਈ ਸੁਪਰ ਕਿੰਗ, ਲੱਖਾਂ ਕਰੋੜਾਂ ਫੈਨ ਚੇਨਈ ਸੁਪਰ ਕਿੰਗਸ ਦੇ, ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਸ ਯੰਗਸਟਰ ਪ੍ਰਿੰਸ ਆਰਿਆਂ ਨੂੰ ਕਿੱਦਾਂ ਰੋਕਿਆ ਜਾਏ। ਜੀ ਨਵਦੀਪ ਬੱਗਾ ਸਾਹਿਬ ਤੁਹਾਡੇ ਕਮੈਂਟ ਲੈਂਦੇ ਹਾਂ, ਫਿਰ ਹਰਪਾਲ ਜੀ ਬਾਕੀ ਸਾਰਿਆਂ ਦੇ ਕਮੈਂਟ ਲਵਾਂਗੇ। ਨਵਦੀਪ ਬੱਗਾ ਸਾਹਿਬ ਮੈਂ ਦੱਸਦਾਂ ਕਿ ਜੇ ਗੱਲ ਆਵੇ ਰੀਅਲ ਸਟੇਟ ਦੀ, 2 ਜ਼ਬਰਦਸਤ ਪ੍ਰੋਜੈਕਟ ਇਹਨਾਂ ਕੋਲ ਹੈਗੇ ਨੇ, ਮੈਨੂੰ ਪਤਾ ਨਹੀਂ ਅੱਜ 2 ਦੱਸਣਗੇ ਕਿ ਉਸ ਤੋਂ ਵੀ ਜ਼ਿਆਦਾ ਦੱਸਣਗੇ, 2 ਜ਼ਬਰਦਸਤ ਪ੍ਰੋਜੈਕਟ ਰੀਅਲ ਸਟੇਟ ਦੇ ਨਵੇਂ, ਉਹ ਵੀ ਦੱਸਣਗੇ, ਔਰ ਨਵਦੀਪ ਬੱਗਾ ਜੀ ਨਾਲ ਕ੍ਰਿਕਟ ਦੀ ਵੀ ਗੱਲ ਸੁਣਦੇ ਹੈਗੇ ਆ। ਬੱਗਾ ਸਾਹਿਬ ਪਹਿਲਾਂ ਫੋਨ ਨੰਬਰ ਦਿਓ ਸਭ ਤੋਂ ਪਹਿਲਾਂ, ਨਵਦੀਪ ਬੱਗਾ ਜੀ ਗੋ ਐਟ।
ਥੈਂਕ ਯੂ ਸਰ ਜੀ, 6477038 ਨੰਬਰ ਹੈ। ਬਾਕੀ ਸਰ ਜੀ ਅੱਜ ਕ੍ਰਿਕਟ ਦੀ ਆਪਾਂ ਗੱਲ ਕਰ ਰਹੇ ਤੇ ਬਹੁਤ ਹੀ ਅੱਜ ਕਮਾਲ ਕਰਤੀ ਆ ਪ੍ਰਿੰਸ ਸਾਹਿਬ ਨੇ। ਦੇਖੋ ਜਿਹੜਾ ਸਪੈਸ਼ਲੀ ਅੱਜ ਉਸ ਵੇਲੇ ਪਤਾ ਲੱਗਾ ਜਦੋਂ ਪੂਰੀ ਟੀਮ ਨਾ ਚੱਲੇ ਔਰ 1 ਮੈਨ ਸ਼ੋਅ ਹੋ ਰਿਹਾ, ਠੀਕ ਹੈ ਜੀ, ਪੂਰੀ ਪੂਰੀ ਟੀਮ ਦੀ ਕਮੀ ਜਦੋਂ ਇੱਕ ਕੱਲਾ ਬੰਦਾ ਪੂਰਾ ਕਰਦਾ, ਦੇਖੋ ਅੱਜ ਉਹ ਵਾਲੇ ਇੱਕ ਮਤਲਬ ਕਿ ਮੂਵਮੈਂਟ ਹੈ ਕਿ ਕਮਾਲ ਹੀ ਹੋ ਗਈ ਸਰ ਜੀ, ਤਾਂ ਮਤਲਬ ਕਿ ਅਨਬਿਲੀਵੇਬਲ ਵੀ ਆ। ਦੇਖੋ ਸੈਂਚਰੀ ਵੀ ਹੋ ਗਈ ਆ, ਉਹ ਮੈਨੂੰ ਲੱਗਦਾ 200 ਤਾਂ ਹੁਣ ਈਜ਼ੀ ਲੱਗਣ ਲੱਗ ਪਿਆ,
200 ਈਜ਼ੀ ਲੱਗਣ ਲੱਗ ਪਿਆ। ਮੈਂ ਨਵਦੀਪ ਬੱਗਾ ਸਾਹਿਬ ਇੱਕ ਚੀਜ਼ ਹੋਰ ਪੁੱਛਣਾ ਚਾਹੁੰਦਾ ਤੁਹਾਨੂੰ ਵੀ ਔਰ ਹਰਪਾਲ ਜੀ ਵੀ ਨਾਲ ਨੇ, ਮੈਂ ਉਹਨਾਂ ਨੂੰ ਜਰਾ ਡਿਸਕਸ਼ਨ ਚਲਾਇਆ। ਹਰਪਾਲ ਜੀ ਕੀ ਹਾਲ ਹੈ, ਠੀਕ ਹੈ ਜੀ? ਹਾਂਜੀ ਹਰਪਾਲ ਜੀ, ਹੈਲੋ, ਤੁਸੀਂ ਫੋਨ ਅਨਮਿਊਟ ਕਰ ਲਓ ਜੀ ਹਰਪਾਲ। ਹਾਂਜੀ ਹਰਪਾਲ ਜੀ, ਪੰਜਾਬ ਦੀ ਟੀਮ ਇਸ ਵਾਰ ਇੱਕ ਨਵੇਂ ਜੋਸ਼ ਦੇ ਵਿੱਚ ਨਜ਼ਰ ਆ ਰਹੀ ਹੈ, ਕੀ ਕਹੋਗੇ ਇਸ ਬਾਰੇ ਹਰਪਾਲ ਜੀ?
ਦੇਖੋ ਮੈਨੂੰ ਲੱਗਦਾ ਕਿ ਕੰਬੀਨੇਸ਼ਨ ਤਾਂ ਠੀਕ ਹੈਗੇ ਆ ਪੰਜਾਬ ਦੀ ਟੀਮ ਦੇ, ਪਰ ਮੈਨੂੰ ਥੋੜੀ ਜਿਹੀ ਲੀਡਰਸ਼ਿਪ ਦੀ ਕਮੀ ਲੱਗਦੀ, ਐਕਸਾਈਟਮੈਂਟ ਹੈ ਨੀ ਲੀਡਰਸ਼ਿਪ ਦੇ ਵਿੱਚ। ਮੈਨੂੰ ਲੱਗਦਾ ਕਿ ਲੀਡਰ ਕੈਪਟਨ ਥੋੜਾ ਇਜ਼ ਅ ਗੁੱਡ ਬੈਟਸਮੈਨ ਬਟ ਇਜ਼ ਨੋਟ ਅ ਗੁੱਡ ਕੈਪਟਨ, ਮੈਨੂੰ ਜੋ ਲੱਗਦਾ। ਤੇ ਉਦੋਂ ਤਾਂ ਟੀਮ ਬੈਲੈਂਸ ਹੈਗੀ ਆ, ਔਰ ਓਵਰਸੀਜ਼ ਪਲੇਅਰ ਵੀ ਮੈਨੂੰ ਲੱਗਦਾ ਕਿ ਥੋੜਾ ਨਿਰਾਸ਼ ਹੀ ਕਰ ਰਿਹਾ, ਔਰ ਉਹਨਾਂ ਨੂੰ ਸਹੀ ਤਰ੍ਹਾਂ ਯੂਜ਼ ਵੀ ਨੀ ਕੀਤਾ ਜਾ ਰਿਹਾ। ਮੈਕਸਵੈਲ ਤੇ ਸੋਨੀਅਸ ਨੂੰ ਮੈਨੂੰ ਲੱਗਦਾ ਕਿ ਉਹਨਾਂ ਦੀ ਯੂਜ਼ ਦੇ ਵਿੱਚ ਵੀ ਥੋੜੀ ਪ੍ਰੋਬਲਮ ਲੱਗਦੀ ਆ। ਬਾਕੀ ਲੌਂਗ ਵੇ ਟੂ ਗੋ ਹੈਗਾ, ਮੈਨੂੰ ਲੱਗਦਾ ਕਿ ਇੰਪਰੂਵ ਹੋ ਜਾਊਗੀ ਜੇ ਥੋੜੀ ਲੀਡਰਸ਼ਿਪ ਅਗਰੈਸਿਵ ਹੋਈ।
ਨਹੀਂ ਬਟ ਸਰ ਹੁਣ ਸ਼੍ਰੇਯਸ ਅਈਅਰ ਨੇ ਹੁਣੇ ਤਾਂ KKR ਨੂੰ ਟ੍ਰੋਫੀ ਜਿਤਾਈ ਅੰਡਰ ਹਿਸ ਲੀਡਰਸ਼ਿਪ, ਤੁਸੀਂ ਕਹਿ ਰਹੇ ਹੋ ਲੀਡਰਸ਼ਿਪ ਉਹਦੀ ਵਧੀਆ ਨਹੀਂ ਹੈ?
ਦੇਖੋ KKR ਦੇ ਵਿੱਚ ਤੇ ਪੰਜਾਬ ਦੇ ਵਿੱਚ ਬਹੁਤ ਵੱਡਾ ਫਰਕ ਹੈਗਾ। KKR ਦੇ ਵਿੱਚ 2 ਪਲੇਅਰ ਏਦਾਂ ਦੇ ਸੀ ਜਿਹਨਾਂ ਨੂੰ ਕਿਸੇ ਲੀਡਰ ਦੀ ਲੋੜ ਨਹੀਂ ਹੈ, ਇੱਕ ਸੀਗੇ ਐਂਡਰੇ ਰਸਲ ਤੇ ਸੁਨੀਲ ਲਰੈਨ, ਉਹਨਾਂ ਦੀ ਡਾਊਨ ਵੀ ਫਿਕਸ ਹੈਗਾ ਕਿੱਥੇ ਉਹਨਾਂ ਨੇ ਆਉਣਾ ਤੇ ਬੋਲਿੰਗ ਕਦੋਂ ਕਰਾਣੀ ਉਹ ਵੀ ਫਿਕਸ ਹੈਗੀ
ਹਨਾ,
ਉਹ ਇਸ ਕਰਕੇ ਜਿੱਦਾਂ ਗਾਂਗੁਲੀ ਦੇ ਟਾਈਮ ਤੰਦੂਲਕਰ ਹੁੰਦੇ ਸੀ ਜਾਂ ਦ੍ਰਾਵਿੜ ਹੁੰਦੇ ਸੀ ਜਾਂ ਕੁੰਬਲੇ ਹੁੰਦੇ ਸੀ, ਉਹ ਲੀਡਰਸ਼ਿਪ ਦਾ ਕਮਾਲ ਥੋੜਾ ਸੀ, ਕੁੰਬਲੇ ਨੂੰ ਜਦੋਂ ਮਰਜ਼ੀ ਬਾਲ ਫੜਾ ਦਿਓ ਉਹਨੇ ਵਿਕਟ ਲੈਣੀ ਲੈਣੀ, ਤੰਦੂਲਕਰ ਨੂੰ ਜਿੱਥੇ ਮਰਜ਼ੀ ਬੈਟਿੰਗ ਕਰਾ ਦਿਓ ਹਨਾ, ਉਹਦੇ ਕਰਕੇ ਜੇ ਤੁਸੀਂ ਲੀਡਰਸ਼ਿਪ ਦਾ ਕਹਿ ਰਹੇ ਹੋ ਉਦਾਂ ਨੀ ਗੱਲ ਬਣਦੀ। ਮੈਨੂੰ ਲੱਗਦਾ ਕਿ ਲੀਡਰਸ਼ਿਪ ਉਦੋਂ ਹੀ ਯੂਜ਼ ਹੁੰਦੀ ਹੈ ਜਦੋਂ ਆਰਡੀਨਰੀ ਪਲੇਅਰ ਤੋਂ ਅਸੀਂ ਬੈਸਟ ਆਊਟਪੁੱਟ ਹੈ। ਮੈਨੂੰ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਥੋੜਾ ਜਿਹਾ ਲੈਗ ਕਰ ਰਿਹਾ, ਬਾਕੀ ਦੇਖੋ।
ਪਰ ਮੈਂ ਇਸ ਲਈ ਕਹਿ ਰਿਹਾ ਹੈਗਾ ਕਿ ਦੇਖੋ ਜਦੋਂ ਇਹਨੂੰ ਦਿੱਲੀ ਦਾ ਕੈਪਟਨ ਬਣਾਇਆ ਗਿਆ ਸੀ ਤੇ ਦਿੱਲੀ ਦੀ
ਪ੍ਰਿਆਂਸ਼ ਆਊਟ ਹੋ ਗਿਆ
ਬਟ ਨੈਵਰ ਮਾਈਂਡ ਹੀ ਪਲੇਡ ਵੈਰੀ ਵੈਲ, ਪ੍ਰਿਆਂਸ਼ ਆਊਟ ਹੋ ਗਿਆ ਜੀ। ਲੇਕਿਨ ਦਿੱਲੀ ਦੀ ਟੀਮ ਦਾ ਬਤੌਰ ਕਪਤਾਨ ਪਹਿਲੀ ਵਾਰੀ ਦਿੱਲੀ ਕਦੇ ਫਾਈਨਲ ਚ ਨਹੀਂ ਸੀ ਪਹੁੰਚੀ, ਸੋ ਪਹਿਲੀ ਵਾਰੀ ਐਜ਼ ਅ ਕੈਪਟਨ ਉਹਨਾਂ ਨੇ ਦਿੱਲੀ ਨੂੰ ਫਾਈਨਲ ਚ ਪਹੁੰਚਾਇਆ 2020 ਦੇ ਸੀਜ਼ਨ ਦੇ ਵਿੱਚ। ਸੋ ਦਿੱਲੀ ਨੂੰ ਫਾਈਨਲ ਚ ਪਹੁੰਚਾਉਣ ਵਾਸਤੇ ਇਹਨਾਂ ਦਾ ਬੜਾ ਅਹਿਮ ਰੋਲ ਰਿਹਾ 2020 ਸੀਜ਼ਨ ਦੇ ਵਿੱਚ। ਹਾਂ, ਨੋ ਡਾਊਟ ਫਿਰ 2021 ਦੇ ਵਿੱਚ ਇਹਨਾਂ ਦੀ ਸ਼ੋਲਡਰ ਇੰਜਰੀ ਜਦੋਂ ਹੋਈ ਹੈ ਤੇ ਉਹ ਜ਼ਰੂਰ ਫਿਰ ਇਹਨਾਂ ਨੂੰ ਕਾਫੀ ਦਿੱਕਤ ਦਿੱਤੀ ਇਹਨਾਂ ਦੀ ਸ਼ੋਲਡਰ ਇੰਜਰੀ ਦੇ। ਲੇਕਿਨ 2020 ਚ ਦਿੱਲੀ ਨੂੰ ਫਾਈਨਲ ਚ ਪਹੁੰਚਾਇਆ ਇਹਨਾਂ ਨੇ ਪਹਿਲੀ ਵਾਰੀ, ਫਿਰ ਕੋਲਕਾਤਾ ਨੂੰ ਜਿਤਾਇਆ ਇਹਨਾਂ ਨੇ, ਟਾਈਟਲ ਜਿਤਾ ਦਿੱਤਾ 2024 ਦੇ ਵਿੱਚ। ਸੋ ਦੋ ਵਾਰ ਐਸ ਕੈਪਟਨ, ਇੱਕ ਵਾਰ ਇੱਕ ਟੀਮ ਨੂੰ ਪਹਿਲੀ ਵਾਰੀ ਫਾਈਨਲ ਚ ਪਹੁੰਚਾਉਣਾ ਔਰ ਇੱਕ ਵਾਰੀ ਟਾਈਟਲ ਵੀ ਜਿਤਾ ਦੇਣਾ KKR ਨੂੰ, ਸੋ ਐਸ ਅ ਲੀਡਰ ਹਜੇ ਤੱਕ ਕੋਈ ਮਾੜਾ ਰਿਕਾਰਡ ਨਹੀਂ ਰਿਹਾ ਮੇਰੇ ਖਿਆਲ ਦੇ ਨਾਲ।
ਦੇਖੋ ਤੁਸੀਂ ਆਰਗੂਮੈਂਟ ਸਿੰਘ ਜੋ ਮਰਜ਼ੀ ਕਹਿ ਸਕਦੇ, ਬਟ ਮੈਨੂੰ ਇਹ ਲੱਗਦਾ ਜੋ ਅੱਜ ਇਸ ਵੇਲੇ ਤੱਕ ਦੀ ਪੰਜਾਬ ਦੀ ਪਰਫਾਰਮੈਂਸ ਹੈ, ਮੈਨੂੰ ਲੱਗਦਾ ਕਿ ਥੋੜੀ ਆ ਜਿਹੜੇ ਪਲੇਅਰਸ ਨੂੰ ਅੰਡਰ ਯੂਟੀਲਾਈਜ਼ਡ ਵੀ ਹੈਗੇ ਆ ਥੋੜੇ ਜਿਹੇ, ਔਰ ਓਵਰਸੀਜ਼ ਪਲੇਅਰ ਵੀ ਸਹੀ ਤਰ੍ਹਾਂ ਆਪਣੇ ਆਪ ਨੂੰ ਉਹਨਾਂ ਨੂੰ ਇਸਤੇਮਾਲ ਨਹੀਂ ਕੀਤਾ ਜਾ ਰਿਹਾ। ਪੱਕੀ ਹੋ ਸਕਦਾ ਹਲੇ ਲੌਂਗ ਵੇ ਟੂ ਗੋ, ਜਿਵੇਂ ਪਹਿਲੇ ਹੀ ਕਿਹਾ, ਹੋ ਸਕਦਾ ਇਹਨਾਂ ਚੀਜ਼ਾਂ ਦੇ ਉੱਤੇ ਵਰਕਆਊਟ ਪੈ ਗਿਆ। ਬਾਕੀ ਕ੍ਰਿਕਟ ਦੇਖੋ ਜੀ, ਜਿੱਦਾਂ ਅੱਜ ਮੈਕਸਵੈਲ
ਹੋਏ,
ਐਚ ਲੱਗ ਗਿਆ ਆਊਟ ਹੋ ਗਏ, ਥੋੜੀ ਲੱਗ ਜਾਂਦੀ ਤਾਂ ਬਾਲ ਉਹ ਬਾਲਰੀ ਤੇ ਜਾਣੀ ਸੀ, ਬਹੁਤ ਤੇਜ਼ ਸੀਗੀ ਬਾਲ ਦੀ, ਔਰ ਅਸ਼ਵਿਨ ਨੇ ਬਹੁਤ ਵਧੀਆ ਕੈਚ ਫੜਿਆ। ਇਸ ਏਜ ਦੇ ਵਿੱਚ ਇੰਨੀ ਫਿਟਨੈਸ ਰੱਖਣਾ ਸਤਬਾਗ ਕੁਮਾਰ ਦਾ, ਬਾਕੀ
ਠੀਕ ਹੈ। ਤੁਸੀਂ ਫੋਨ ਮਿਊਟ ਕਰ ਲਓ, ਤੁਸੀਂ ਨਾਲ ਹੀ ਰਹਿਣਾ। ਸੁਖਵਿੰਦਰ ਜੀ, ਹਰੀਨ ਜੀ ਸਭ ਨਾਲ ਗੱਲ ਕਰਦੇ, ਮੈਂ ਜਰਾ ਨਦੀਪ ਬੱਗਾ ਸਾਹਿਬ ਨਾਲ ਗੱਲ ਜਾਰੀ ਰੱਖਾਂ। ਨਦੀਪ ਬੱਗਾ ਜੀ, ਵੈਲਕਮ ਬੈਕ।
ਥੈਂਕ ਯੂ ਸਰ, ਥੈਂਕ ਯੂ ਜੀ।
ਅੱਛਾ, ਮੈਂ ਪੁੱਛਣਾ ਚਾਹ ਰਿਹਾ ਸੀਗਾ ਕਿ ਤੁਹਾਡੇ ਕੋਲੋਂ ਵੀ ਹਰਪਾਲ ਜੀ ਤੋਂ, ਸਾਰਿਆਂ ਤੋਂ ਪੁੱਛਦੇ ਆ ਕਿ ਜਿਹੜਾ ਪਾਕਿਸਤਾਨ ਸੁਪਰ ਲੀਗ ਹੋ ਰਹੀ ਹੈ ਨਵਦੀਪ ਬੱਗਾ ਸਾਹਿਬ, ਉਹਦੇ ਵਿੱਚ ਵੀ ਕੋਈ ਇੰਟਰਸਟ ਹੋਏਗਾ ਤੁਹਾਨੂੰ ਲੱਗਦਾ ਕ੍ਰਿਕਟ ਪ੍ਰੇਮੀਆਂ ਦਾ, ਕਿ IPL ਹੀ ਇੰਨੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਕਿ ਉਹਦੇ ਚ ਇੰਟਰਸਟ ਘਟੇਗਾ? ਤੁਹਾਡਾ ਕੀ ਵਿਚਾਰ ਹੈ ਇਸ ਤੇ?
ਸਰ ਜੀ, ਪਰਸਨਲੀ ਮੈਂ ਦੱਸਾਂ, ਮੈਂ ਆਪਣਾ, ਮੈਂ ਕਦੀ ਪਾਕਿਸਤਾਨ ਲੀਗ ਦੇ ਬਹੁਤ ਘੱਟ ਮੇਰਾ ਇੰਟਰਸਟ ਆ ਹਨਾ, ਉਦਾਂ ਵੀ ਜੋ ਆਪਣੇ ਸਾਰੇ ਆਲੇ ਦੁਆਲੇ ਸਰਕਲ ਚ ਮੈਂ ਦੇਖਿਆ ਜੋ IPL ਸਰ ਜੀ, ਉਹਦਾ ਵਰਲਡ ਕੱਪ ਵਾਂਗੂ ਉਹਦਾ ਚਾਰਮ ਹੈਗਾ ਸਾਰੇ ਪਾਸੇ ਹਨਾ, ਤੇ ਪਾਕਿਸਤਾਨ ਲੀਗ ਦਾ ਡੈਫੀਨੇਟਲੀ ਨਹੀਂ, ਉਹ ਨਹੀਂ ਸਰ ਜੀ, ਉਹਦੇ ਲਾਗੇ ਨਹੀਂ ਹੈਗਾ ਕੰਮ,
ਗੱਲਬਾਤ ਹੈ ਨਹੀਂ ਕੋਈ ਨਹੀਂ ਜ਼ਿਆਦਾ।
ਹਾਂਜੀ,
ਠੀਕ ਹੈ ਜੀ। ਔਰ ਨਦੀਪ ਜੀ, ਮੈਂ ਚਾਹਾਂਗਾ ਕਿ ਜਿੱਥੇ ਕ੍ਰਿਕਟ ਦੇ ਬਾਰੇ ਤੁਹਾਡੇ ਕਮੈਂਟਸ ਲੈਣੇ, ਲੇਕਿਨ ਰੀਅਲ ਸਟੇਟ ਦੇ ਵਿੱਚ ਦੋ ਜ਼ਬਰਦਸਤ ਪ੍ਰੋਜੈਕਟ ਤੁਹਾਡੇ ਕੋਲ ਇਸ ਵੇਲੇ ਮੌਜੂਦ ਨੇ, ਸੋ ਪਲੀਜ਼ ਪਹਿਲਾਂ ਉਹਨਾਂ ਨੂੰ ਹਾਈਲਾਈਟ ਕਰੋ।
ਹਾਂਜੀ ਸਰ, ਪਹਿਲਾਂ ਤਾਂ ਮੈਂ ਜੀ ਕਿਚਨਰ ਦੇਖੋ, ਬੜੀ ਗਰੋਇੰਗ ਇੱਕ ਸਿਟੀ ਹੈ ਹਨਾ, ਔਰ ਬੜੀ ਵਧੀਆ ਹਾਈਵੇ ਦੇ ਉੱਪਰ, ਬਿਲਕੁਲ ਇਹਦੀ ਲੋਕੇਸ਼ਨ ਬੜੀ ਜ਼ਬਰਦਸਤ ਹੈ। ਉਹਦੇ ਵਿੱਚ ਸਾਡੇ ਕੋਲ ਸਰ ਜੀ ਟਾਊਨ ਹੋਮਸ ਆ ਰਹੇ ਆ, ਔਰ ਨਾਲ ਡੀਟੈਚ ਹੋਮ, ਦੋਨਾਂ ਦਾ ਪ੍ਰੋਜੈਕਟ ਹੈ ਕੰਬਾਈਂਡ, ਟਾਊਨ ਹੋਮ ਔਰ ਡੀਟੈਚ ਹੋਮ। ਇਹਦੀਆਂ ਡੀਟੇਲ ਅਜੇ ਬਹੁਤੀਆਂ ਬਾਹਰ ਨਹੀਂ ਆਈਆਂ, ਪਰ ਸਪਰਿੰਗ ਦੇ ਵਿੱਚ ਆ ਜਾਣੇ, ਇਹ ਲਾਂਚ ਹੋ ਜਾਣਾ। ਇਹਦੇ ਵਾਸਤੇ ਮੈਨੂੰ ਲਿਸਨਰ ਕਿਸੇ ਟਾਈਮ ਵੀ ਕਾਲ ਕਰ ਸਕਦੇ ਆ, ਵੈਰੀ ਸੂਨ ਲਾਂਚਿੰਗ ਆ, ਬੜਾ ਕਮਾਲ ਦਾ ਪ੍ਰੋਜੈਕਟ ਹੈ ਇਹ, ਡਿਵੈਲਪਰ ਵੀ ਬਹੁਤ ਵਧੀਆ ਆ, ਲੋਕੇਸ਼ਨ ਵੀ ਬੜੀ ਟਾਪ ਦੀ ਹੈ। ਇਹਦੇ ਵਾਸਤੇ ਵਾਹਨ ਜਿਹੜਾ ਲਾਸਟ ਟਾਈਮ ਕਦੀ ਸ਼ੇਅਰ ਕੀਤਾ ਸੀਗਾ, ਉਹ ਵੀ ਕਿਸੇ ਟਾਈਮ ਵੀ ਹੁਣ ਲਾਂਚ ਹੋਣ ਵਾਲਾ ਹੀ ਆ, ਆਪਣੇ ਵਾਹਨ ਦੇ ਵਿੱਚ ਜਿਹੜੇ ਅਰਬਨ ਟਾਊਨ ਹੋਮ, ਸਟਾਰਟਿੰਗ ਅਰਾਊਂਡ 700 ਪ੍ਰਾਈਸ ਇਹਨਾਂ ਦੀ। ਸਕੇਅਰ ਫੀਟ ਤੁਸੀਂ ਲਾਸਟ ਟਾਈਮ ਪੁੱਛੇ, ਜਦੋਂ ਮੈਨੂੰ, ਮੈਂ ਨਹੀਂ ਦੱਸ ਸਕਿਆ ਜੀ, ਮੈਂ ਦੇਖੇ ਨਹੀਂ ਸੀਗੇ, ਪਰ ਉਹ 1500 ਪਲੱਸ ਸਕੇਅਰ ਫੀਟ ਉਹਦੇ ਹੋਣਗੇ, ਔਰ ਉਹ ਵੀ ਦੋਨੋਂ ਹੀ ਪ੍ਰੋਜੈਕਟਰ ਜੀ ਬੜੇ ਕਮਾਲ ਦੇ, ਵਾਹਨ ਔਰ ਕਿਚਨਰ ਦੇ ਵਿੱਚ। ਇਹਦੇ ਲਈ ਕੋਈ ਡਿਟੇਲ ਚਾਹੀਦੀਆਂ ਲਿਸਨਰ ਨੂੰ, ਮੈਨੂੰ ਕਰ ਸਕਦੇ ਕਾਲ 6477034958।
ਠੀਕ ਹੈ ਜੀ, ਨੰਬਰ ਇੱਕ ਵਾਰ ਫਿਰ ਦੇ ਦਿਓ। ਜਦੋਂ ਰੀਅਲ ਸਟੇਟ ਦੇ ਵਧੀਆ ਪ੍ਰੋਜੈਕਟਸ ਤੁਸੀਂ ਸੋਚ ਰਹੇ ਹੋ ਤਾਂ ਇੱਕ ਵਾਰ ਪਹਿਲਾਂ ਨਵਦੀਪ ਬੱਗਾ ਸਾਹਿਬ ਦੇ ਨਾਲ ਵੀ ਜ਼ਰੂਰ ਸੰਪਰਕ ਕਰ ਲੈਣਾ, ਕਿਉਂਕਿ ਇਹਨਾਂ ਕੋਲ ਬੜੇ ਵਧੀਆ ਪ੍ਰੋਜੈਕਟਸ ਹੁੰਦੇ ਨੇ, ਦੇਖ ਸਕਦੇ ਹੋ, ਜਾਣ ਸਕਦੇ ਹੋ। ਫੋਨ ਨੰਬਰ ਇੱਕ ਵਾਰ ਫਿਰ ਦੇ ਦਿਓ ਜੀ।
ਹਾਂਜੀ ਜ਼ਰੂਰ ਸਰ। ਸਰ ਇਸ ਤੋਂ ਪਹਿਲਾਂ ਮੈਂ ਇੱਕ ਹੋਰ ਦੱਸਣਾ ਚਾਹੁੰਦਾ, ਜਿੱਦਾਂ ਨਾ ਮੂਵ ਇਨ ਰੈਡੀ ਹੋਮ ਸਾਡੇ ਕੋਲ ਆਲਮੋਸਟ ਹਰ ਸਿਟੀ ਦੇ ਵਿੱਚ ਹੀ ਹੈ। ਉਹਦਾ ਸਰ ਜੀ ਜਿਹੜੇ ਫਸਟ ਟਾਈਮ ਬਾਇਰ ਆ ਜਾਂ ਹੋਰ ਵੀ, ਚਲੋ ਜੇ ਆਪਣੇ ਅਪਗ੍ਰੇਡ ਵੀ ਜਿਹਨੇ ਕਰਨਾ ਚਾਹੁੰਦੇ ਉਹਨਾਂ ਲਈ ਵੀ ਸਰ ਜੀ, ਉਹਨਾਂ ਨੂੰ ਬਹੁਤ ਫਾਇਦਾ ਹੋ ਸਕਦਾ। ਜਿਹੜੇ ਵੱਡੇ ਘਰਾਂ ਚਾਂ ਵਿੱਚ ਕਹਿ ਲਓ ਵੀ ਜਿਹੜੇ ਓਵਰ 1.5 million ਦੇ ਅਰਾਊਂਡ ਘਰ ਆ, ਉਹਨਾਂ ਵਿੱਚ ਸਰ ਜੀ 2-2, 3-3 lakh ਬਿਲਡਰ ਜਿਹੜੇ ਘਟਾ ਕੇ ਦੇ ਰਹੇ, ਪਰ ਉਹ ਕੁਇਕ ਮੂਵਿੰਗ ਮੀਨਸ ਕੇ 2-4 ਮਹੀਨਿਆਂ ਦੇ ਵਿੱਚ ਮੂਵ ਇਨ ਰੈਡੀ ਹੋਮਸ ਹੈਗੇ ਆ।
ਉਸ ਤੋਂ ਬਿਨਾਂ ਕਈ ਏਦਾਂ ਦੇ ਟਾਊਨ ਹੋਮਸ ਵੀ ਹੈਗੇ ਜਿਹੜੇ ਕਿ ਮੂਵ ਇਨ ਰੈਡੀ ਆ, ਉਹਨਾਂ ਦੀ ਇੱਕ ਇੱਕ ਲੱਖ ਡਾਲਰ ਦੀ ਪ੍ਰਾਈਸ ਡਿਵੈਲਪਰ ਨੇ ਕਢਾ ਕੇ ਸਾਡੇ ਉਹਨਾਂ ਨੇ ਭੇਜੇ ਹੈਗੇ ਆ, ਉਹਦੇ ਲਈ ਵੀ ਮੈਨੂੰ ਆਪਣੇ ਲਿਸਨਰਸ ਕਾਲ ਕਰ ਸਕਦੇ ਆ, ਉਹਨਾਂ ਡਾਇਰੈਕਟਲੀ ਬੜਾ ਵੱਡਾ ਫਾਇਦਾ ਹੋ ਸਕਦਾ, ਦੋ ਦੋ ਚਾਰ ਚਾਰ ਲੱਖ ਦੀ ਪ੍ਰਾਈਸ ਉਹਦੀ ਕਢਾਈ ਹੋਈ ਆ ਡਿਵੈਲਪਰ ਦੀ।
ਅੱਛਾ, ਮਤਲਬ ਕਿ ਤੁਹਾਨੂੰ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਕਿਸੇ ਨੇ ਮਿਲੀਅਨ ਡੇਢ ਮਿਲੀਅਨ ਦਾ ਕੋਈ ਘਰ ਲੈਣਾ ਉਹ ਵੀ, ਜਾਂ ਫਿਰ ਅੱਛਾ ਟਾਊਨ ਹੋਮ ਜਿਹੜੇ ਮੂਵਿੰਗ ਨੇ ਆਲਰੇਡੀ ਉਹ ਹੈਗੇ ਨੇ, ਉਹ ਕਿਸ ਰੇਂਜ ਚ ਹੈਗੇ ਨੇ ਟਾਊਨ ਹੋਮ?
ਉਹ ਵੀ ਸਰ ਡਿਪੈਂਡਿੰਗ ਔਨ ਸਿਟੀ, ਬਟ ਉਹਦੇ ਵਿੱਚ ਵੀ ਇੱਕ ਇੱਕ ਲੱਖ ਡੇਢ ਲੱਖ ਪ੍ਰਾਈਸ ਘੱਟ ਹੈ, ਉਹਦੀ ਡਿਪੈਂਡ ਕਰਦਾ ਕਿਸ ਸਿਟੀ ਵਿੱਚ ਆ। ਆਲਮੋਸਟ ਕਾਫੀ ਜਿਆਦਾ ਕੈਂਬਰਿਜ ਕਹਿ ਲੋ, ਬੈਰੀ ਕਹਿ ਲੋ, ਹਾਂਜੀ ਆਪਣੇ ਓਸ਼ਵਾ ਕਹਿ ਲੋ, ਈਵਨ ਬ੍ਰੈਂਪਟਨ ਚ ਵੀ ਕੁਛ ਏਦਾਂ ਦੀ ਇੱਕ ਦੋ ਪਲੇਸ ਹੈਗੀਆਂ, ਮਿਸਾਗਾ ਵਿੱਚ ਵੀ, ਤੇ ਉਹਦੇ ਵਿੱਚ ਡਿਪੈਂਡਿੰਗ ਔਨ ਲੋਕੇਸ਼ਨ ਉਹ ਪ੍ਰਾਈਸ ਕਾਫੀ ਘਟਾ ਕੇ ਡਿਵੈਲਪਰ ਆਫਰ ਕਰ ਰਿਹਾ। ਉਹਦਾ ਡਾਇਰੈਕਟ ਫਾਇਦਾ ਜਿਹੜੇ ਫਸਟ ਟਾਈਮ ਬਾਇਰ ਹੈ ਉਹ ਬਹੁਤ ਲੈ ਸਕਦੇ ਆ, ਤੇ ਡੈਫੀਨਿਟਲੀ ਬਹੁਤ ਵਧੀਆ ਓਪਰਚੁਨਿਟੀ ਉਹਨਾਂ ਵਾਸਤੇ ਹੋ ਸਕਦੀ ਹੈ।
ਠੀਕ ਹੈ, ਚਾਹੇ ਤੁਸੀਂ ਕੋਈ ਘਰ ਦੀ ਬੁਕਿੰਗ ਕਰਾਉਣਾ ਚਾਹੁੰਦੇ ਹੈਗੇ ਹੋ ਕਿਸੇ ਵੀ ਸ਼ਹਿਰ ਦੇ ਵਿੱਚ, ਇੱਕ ਵਾਰ ਜਰਾ ਨਰਦੀਪ ਬੱਗਾ ਸਾਹਿਬ ਨਾਲ ਸੰਪਰਕ ਕਰ ਲਓ ਜੇ ਤੁਸੀਂ ਬੁਕਿੰਗ ਤੋਂ ਇਲਾਵਾ, ਜਾਂ ਤੁਸੀਂ ਜੇ ਚਾਹੁੰਦੇ ਹੋ ਕਿ ਕੋਈ ਇਸ ਵੇਲੇ ਕੋਈ ਫਾਇਦਾ ਲੈ ਲਿਆ ਜਾਵੇ, ਕੋਈ ਵਧੀਆ ਲੱਖ ਡੇਢ ਲੱਖ ਦੀ ਕੋਈ ਡਿਸਕਾਊਂਟ ਤੁਹਾਨੂੰ ਕੋਈ ਮਿਲ ਰਿਹਾ ਹੈ ਕਿ ਤੁਸੀਂ ਕਿਸੇ ਘਰ ਐਸਾ ਜਿੱਥੇ 2 ਮਹੀਨੇ 4 ਮਹੀਨੇ ਦੀ ਕਲੋਜ਼ਿੰਗ ਕਰ ਸਕਦੇ ਹੋ ਫਸਟ ਟਾਈਮ ਹੋਮ ਬਾਇਰ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਆਪਣਾ ਕੋਈ ਟਾਊਨ ਹੋਮ ਲੈ ਲਿਆ ਜਾਵੇ ਇਸ ਵੇਲੇ ਬ੍ਰੈਂਪਟਨ ਚ ਕੋਈ ਮਿਸੀਸਾਗਾ ਜਾਂ ਬੈਰੀ ਕਿਚਨਰ ਕੈਂਬਰਿਜ ਦੇ ਵਿੱਚ ਕੋਈ ਟਾਊਨ ਹੋਮ ਲੈ ਕੇ ਆਪਣਾ ਸਟਾਰਟ ਕੀਤਾ ਜਾਏ ਕਾਰਜਕ੍ਰਮ, ਇੱਕ ਵਾਰ ਨਵਦੀਪ ਬੱਗਾ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ ਹੈਗਾ। ਨਵਦੀਪ ਬੱਗਾ ਜੀ, ਕੋਈ ਹੋਰ ਚੀਜ਼ ਐਡ ਕਰਨਾ ਚਾਹੁੰਦੇ ਹੋ ਉਹ ਵੀ ਜ਼ਰੂਰ ਕਰੋ, ਔਰ ਫੋਨ ਨੰਬਰ ਵੀ ਦਿਓ ਸਰ।
ਥੈਂਕ ਯੂ ਸਰ, ਥੈਂਕ ਯੂ, ਦੈਟਸ ਆਲ ਫੋਰ ਨਾਓ, ਐਂਡ ਨੰਬਰ ਇਜ਼ 6477034958।
ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਨਵਦੀਪ ਬੱਗਾ ਸਾਹਿਬ ਸਾਡੇ ਸੈਗਮੈਂਟ ਦੇ ਮੇਨ ਸਪੋਂਸਰ ਨੇ, ਔਰ ਨਵਦੀਪ ਬੱਗਾ ਸਾਹਿਬ ਤਿਆਰੀਆਂ ਕਰ ਲਓ ਜੀ, ਆਪਾਂ IPL ਦੇ ਵਿੱਚ ਕੁਛ ਫਾਈਨਲ ਜਾਂ ਕੁਛ ਨਾ ਕੁਛ ਜਿਹੜੇ ਇਕੱਠੇ ਬੈਠ ਕੇ ਆਪਾਂ ਸਾਰੇ ਜ਼ਰੂਰ ਦੇਖਾਂਗੇ। ਸੋ ਕੋਈ ਮੈਚ ਜਿਹੜਾ ਜ਼ਰੂਰ ਆਪਾਂ ਇਕੱਠੇ ਬੈਠ ਕੇ ਦੇਖਣਾ ਹੈਗਾ, ਵੀ ਵਿਲ ਆਲ ਗੈਟ ਟੂਗੈਦਰ ਸੂਨ। ਠੀਕ ਹੈ ਜੀ,
ਸਰ ਜੀ ਅਵਰ ਪਲੇਜ਼ਰ। ਮੈਂ ਤੁਸੀਂ ਦੱਸ ਦਿਓ ਵੀ ਜਿੱਦਾਂ ਵੀ ਆਪਾਂ ਡੇਟ ਤੁਸੀਂ ਫਾਈਨਲ ਕੀਤੀ, ਆਪਾਂ ਵੀ ਆਰ ਐਕਸਾਈਟਡ।
ਬਿਲਕੁਲ ਬਿਲਕੁਲ ਬਿਲਕੁਲ, ਵਿਲ ਆਲ ਡੈਫੀਨੇਟਲੀ ਗੈਟ ਟੂਗੈਦਰ। ਠੀਕ ਹੈ ਜੀ, ਹਾਂਜੀ, ਥੈਂਕ ਯੂ ਨਵਦੀਪ ਬੱਗਾ ਸਾਹਿਬ ਸਾਡੇ ਸੈਗਮੈਂਟ ਦੇ ਮੇਨ ਸਪੋਂਸਰ। ਜਦੋਂ ਗੱਲ ਆਏ ਰੀਅਲ ਸਟੇਟ ਦੀ ਤੇ ਤੁਸੀਂ ਨਵਦੀਪ ਬੱਗਾ ਸਾਹਿਬ ਨਾਲ ਸੰਪਰਕ ਕਰ ਲੈਣਾ। ਥੈਂਕ ਯੂ ਸਰ, ਥੈਂਕ ਯੂ। ਸੁਖਵਿੰਦਰ ਜੀ ਤੁਸੀਂ ਆਉਂਦੇ ਰਹੋ, ਸੁਖਵਿੰਦਰ ਜੀ ਗੋ ਹੈਡ।
ਹੈਲੋ, ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ ਜੀ।
ਗੱਲ ਹੋ ਰਹੀ ਸੀ ਇੰਡੋ ਕੈਨੇਡੀਅਨ ਰਿਸ਼ਤਿਆਂ ਦੀ,
ਜੀ ਜੀ,
ਮੈਨੂੰ ਲੱਗਦਾ ਮੈਨੂੰ ਤਾਂ ਕੋਈ ਆਸ ਨਹੀਂ, ਉਹ ਜੋ ਕੁਛ ਵੀ ਹੋਇਆ ਸੀ ਉਹਦਾ ਹੁਣ ਫਾਇਦਾ ਹੋ ਰਿਹਾ, ਇਸ ਟਾਈਮ ਚ ਫਾਇਦਾ ਹੋ ਰਿਹਾ, ਕਿਸੇ ਨੂੰ ਹੋ ਰਿਹਾ, ਕਿਸੇ ਨੂੰ ਨੁਕਸਾਨ ਹੋ ਰਿਹਾ, ਸੋ ਉਦਾਂ ਦੇ ਬਿਆਨ ਆ ਰਹੇ ਆ। ਔਰ ਮੈਨੂੰ ਲੱਗਦਾ ਜੇ ਲਿਬਰਲ ਪਾਰਟੀ ਆ ਗਈ ਤੇ ਸਟੇਟਸ ਕੋ ਇਦਾਂ ਦਾ ਰਹਿਣਾ ਕੋਈ ਵਧੀਆ ਹੋਣ ਦੇ ਚਾਂਸ ਨਹੀਂ ਹੈਗੇ, ਕਿਉਂਕਿ ਪਹਿਲਾਂ ਤੇ ਕਾਤੀ ਸਾਹਿਬ ਆਪਾਂ ਕੰਪੇਅਰ ਕਰਦੇ ਡਾਕਟਰ ਮਨਮੋਹਨ ਸਿੰਘ ਨਾਲ, ਜੇ ਉਦਾਂ ਦੀ ਗੱਲ ਆ ਤੇ ਮੈਨੂੰ ਲੱਗਦਾ ਕਿ ਕਾਫੀ ਸਿਮਿਲੈਰਿਟੀਜ਼ ਹੈਗੀਆਂ। ਮੈਂ ਕੋਈ ਵੱਡਾ ਬਹੁਤਾ ਫੈਨ ਨਹੀਂ ਹੈਗਾ ਡਾਕਟਰ ਮਨਮੋਹਨ ਸਿੰਘ ਐਜ ਏ ਪੋਲੀਟੀਸ਼ੀਅਨ, ਐਜ ਏ ਪ੍ਰਾਈਮ ਮਿਨਿਸਟਰ, ਐਜ ਏ ਫਾਈਨੈਂਸ ਮਿਨਿਸਟਰ, ਐਜ ਏ ਇਕਨੋਮਿਸਟ ਤੇ ਬਹੁਤ ਅੱਛੇ ਆ, ਪਰ ਐਜ ਏ ਪੋਲੀਟੀਸ਼ੀਅਨ, ਐਜ ਏ ਪ੍ਰਾਈਮ ਮਿਨਿਸਟਰ, ਖਾਸ ਕਰਕੇ ਸੈਕਿੰਡ ਟਰਮ ਤੇ ਬਹੁਤ ਹੀ ਮਾੜੀ ਉਹਨਾਂ ਦੀ ਕਾਰਗੁਜ਼ਾਰੀ ਸੀਗੀ, ਉਹਨਾਂ ਨੂੰ ਬੜਾ ਐਕਸਪਲੋਇਟ ਕੀਤਾ ਗਿਆ, ਐਂਡ ਹੀ ਲੈਟ ਦੈਮ, ਜਿਹੜੀ ਪਾਰਟੀ ਉਹਨਾਂ ਨੂੰ ਸਪੋਰਟ ਕਰਦੀ ਸੀ ਉਹਨਾਂ ਨੇ ਬੜਾ ਕੋਪਰੇਟ ਕੀਤਾ ਉਹਨਾਂ ਨਾਲ, ਹਾਂਜੀ ਕਰੋ ਜੀ ਮੈਨੂੰ ਐਕਸਪਲੋਇਟ, ਜਿੱਦਾਂ ਕਹੋ ਉਦਾਂ ਕਰਾਂਗੇ, ਤੇ ਹੁੰਦਾ ਰਿਹਾ। ਉਦਾਂ ਦੀ ਪੋਜੀਸ਼ਨ ਮੈਨੂੰ ਮੇਰੀ ਮਤਲਬ ਕਿ ਲੱਗਦਾ, ਜਾਂ ਮੈਨੂੰ ਹੋ ਸਕਦਾ ਮੈਂ ਗਲਤ ਵੀ ਹੋਵਾਂ, ਕਿ ਕਾਤੀ ਸਾਹਿਬ ਜੀ ਦੀ ਕੋਈ ਪੋਲੀਟੀਕਲ ਸਟਰੈਂਥ ਹੈ ਨਹੀਂਗੀ, ਇਹਨਾਂ ਨੂੰ ਵੀ ਇਹਨਾਂ ਨੂੰ ਬੈਕ ਕਰਨ ਵਾਲੇ ਜਿਹੜੇ ਉਹੀ ਬੰਦੇ ਆ ਜਿਹੜੇ ਪਹਿਲਾਂ ਆਪਣੇ ਰੂਲ ਕਰ ਰਹੇ ਸੀਗੇ, ਜਾਂ ਉਹੀ ਬੰਦੇ ਆ ਜਿਹੜੇ ਇੰਡੋ ਜਿਹੜੇ ਕੈਨੇਡੀਅਨ ਰਿਲੇਸ਼ਨ ਆ ਉਹਨਾਂ ਦਾ ਜੋ ਵੀ ਹੈਗਾ ਉਹਦੇ ਵਿੱਚ ਉਹੀ ਬੰਦੇ ਸੀਗੇ, ਉਹ ਡੇਟਾਂ ਵੀ ਇੱਥੇ ਖਾਸ ਕਰਕੇ ਬੰਦੇ ਉਹੀ ਬਣ ਰਹੇ ਆ, ਔਰ ਉਹ ਚਾਹੁੰਦੇ ਆ ਕਿ ਉਦਾਂ ਹੀ ਚੱਲਦਾ ਰਹੇ, ਤੇ ਪਾਰਟੀ ਵੀ ਚਾਹੁੰਦੀ ਕਿਉਂਕਿ ਉਹਨਾਂ ਦੀ ਵੋਟ ਬਣਦੀ ਹੈ ਥੋੜੀ ਬਹੁਤੀ, ਸਾਰੀ ਤਾਂ ਨਹੀਂ ਜਿੰਨੀ ਵੀ ਹੈ ਚੱਲਦੀ ਰਹੇ। ਤੇ ਕਰਨੀ ਸਾਹਿਬ, ਚਲੋ ਇਹ ਕੁਸ਼ਚਨ ਛੱਡੋ, ਜਸਵੀਰ ਸਾਹਿਬ ਕਰਨੀ ਸਾਹਿਬ ਤੁਹਾਨੂੰ ਕੀ ਲੱਗਦਾ ਮਨਮੋਹਨ ਸਿੰਘ ਵਾਂਗੂ ਹੀ ਹੋਏਗਾ ਕਿ ਇਹਨਾਂ ਨੂੰ ਕਿੰਨਾ ਕੁ ਕਲਾਊਟ ਹੈਗਾ ਇਹਨਾਂ ਦਾ ਪੋਲੀਟੀਕਲੀ, ਇਹ ਡਿਪੈਂਡ ਹੀ ਰਹਿਣਗੇ, ਜੇ ਡਿਪੈਂਡ ਰਹਿਣਗੇ ਤੇ ਫਿਰ ਜਿਹੜੇ ਬੰਦੇ ਇਹਨਾਂ ਨੂੰ ਪ੍ਰੋਜੈਕਟ ਕਰ ਰਹੇ ਇਹਨਾਂ ਨੂੰ ਘੁਮਾਉਣਗੇ, ਇਹਨਾਂ ਨੂੰ ਕੰਮ ਨਹੀਂ ਕਰਨਗੇ, ਫਿਰ ਉਹਨਾਂ ਦੇ ਕਹਿਣ ਤੇ ਮਿਨਿਸਟਰ ਵੀ ਬਣ ਗਏ, ਫਿਰ ਮਿਨਿਸਟਰ ਵੀ ਜੇ ਉਹਦੇ ਪੀਕ ਪ੍ਰਾਈਮ ਮਿਨਿਸਟਰ ਹੋਏਗਾ, ਮੇਰਾ ਕਹਿਣ ਦਾ ਮਤਲਬ ਜੇ ਕੱਲ ਨੂੰ ਬਣਦੇ ਵੀ ਆ ਤਾਂ, ਸੋ ਐਜ ਏ ਪ੍ਰਾਈਮ ਮਿਨਿਸਟਰ ਵੀ ਇਹਨਾਂ ਉੱਤੇ ਕਈ ਕੁਸ਼ਚਨ, ਇਹਨਾਂ ਦੀ ਜਿਹੜੀ ਜਿੱਥੇ ਪਹਿਲਾਂ ਕੰਮ ਕਰਦੇ ਉਹਦੇ ਬਾਰੇ ਵੀ ਕਈ ਚੀਜ਼ਾਂ ਆ ਰਹੀਆਂ, ਤੇ ਚਲੋ ਉਹਦੇ ਬਾਰੇ ਤੇ ਕੁਛ ਨੀ ਕਿਹਾ ਜਾ ਸਕਦਾ ਜੇ ਕੋਈ ਕਲੀਅਰ ਨਹੀਂ ਹੈਗਾ, ਪਰ ਐਜ ਏ ਪ੍ਰਾਈਮ ਮਿਨਿਸਟਰ ਤਾਂ ਲੱਗਦਾ ਤੇ ਇਹੀ ਹੈ ਮੈਨੂੰ ਤਾਂ, ਕਿ ਇਹਨਾਂ ਦੀ ਆਪਣੀ ਕੋਈ ਐਡੀ ਪੋਲੀਟੀਕਲ ਪਾਵਰ ਹੈ ਨੀਗੀ, ਇਹਨਾਂ ਨੂੰ ਜਿਹੜੇ ਬੰਦੇ ਬੈਕ ਕਰ ਰਹੇ ਆ ਫਿਰ ਕੱਲ ਨੂੰ ਉਹ ਚੱਲਣ ਦੇਣਗੇ, ਜਾਂ ਇਹ ਕਿੰਨੇ ਕੁ ਇੰਡੀਪੈਂਡੈਂਟਲੀ ਕੰਮ ਕਰਨਗੇ, ਇੱਕ ਮਨਮੋਹਨ ਸਿੰਘ ਵਾਂਗੂ ਹੋਏਗਾ ਜੇ ਉਦਾਂ ਹੀ ਹੋਏਗਾ ਫਿਰ ਇੱਕ ਵੀਕ ਜੀ ਗੌਰਮੈਂਟ ਚੱਲੂਗੀ।
ਦੇਖੋ ਮੈਂ ਪਹਿਲੀ ਚੀਜ਼ ਤੇ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਮਾਰ ਕਰਨੀ ਸਾਹਿਬ ਦਾ ਤੁਸੀਂ ਕੈਬਨਿਟ ਦੇਖ ਲਓ, 97% ਕੈਬਨਿਟ ਸੇਮ ਹੈ। ਹੁਣ ਜਿਹੜੀ ਸਰਕਾਰ ਪਿਛਲੇ 10 ਸਾਲਾਂ ਦੀ ਸੀਗੀ 97% ਕੈਬਨਿਟ ਉਹਨਾਂ ਦਾ ਸੇਮ ਹੈ, ਨੰਬਰ ਇੱਕ। ਠੀਕ ਹੈ, ਨੰਬਰ ਦੋ ਜਿਹੜਾ ਹੈ, ਜਦੋਂ ਤੱਕ ਇੱਕ ਬੋਲਡ ਵਿਜ਼ਨ, ਠੀਕ ਹੈ, ਕੈਨੇਡਾ ਨੂੰ ਬਹੁਤ ਤੇਜ਼ੀ ਨਾਲ ਇੱਕ ਬੋਲਡ ਵਿਜ਼ਨ ਚਾਹੀਦਾ ਹੈ। ਜੇ ਤੇ ਅਸੀਂ ਉਹੀ ਸਾਰਾ ਕੁਝ ਕਰਨਾ ਹੈ ਜੋ ਅਸੀਂ ਪਹਿਲਾਂ ਕਰਦੇ ਰਹੇ ਹਾਂ, ਫਿਰ ਤੇ 4 ਸਾਲ ਦੇ ਵਿੱਚ ਅਸੀਂ ਐਕਸਪੈਕਟ ਕਰੀਏ ਕਿ ਤਬਦੀਲੀ ਆ ਜਾਏਗੀ ਜਾਂ ਕੁਝ ਹੋ ਜਾਏਗਾ। ਔਰ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਨਹੀਂ ਕਰ ਸਕਦੇ, ਬਿਲਕੁਲ ਕਰ ਸਕਦੇ ਆ। ਮਾਰਕ ਕਰਨੀ ਸਾਹਿਬ ਕੋਲ ਕੈਪੇਬਿਲਿਟੀ ਹੈ, ਉਹ ਕਰ ਸਕਦੇ ਨੇ ਬਿਲਕੁਲ, ਬਟ ਡਿਪੈਂਡ ਕਰਦਾ ਹੈ ਕਿ ਉਹ ਬੋਲਡ ਸਟੈਪਸ ਲੈਣਗੇ। ਬਿਲਕੁਲ ਚੇਂਜ ਕਰਨਾ ਪਏਗਾ ਸਾਨੂੰ, ਕੈਨੇਡਾ ਨੂੰ ਇੱਕ ਵੱਖਰੀ ਸੋਚ ਲੈ ਕੇ ਆਉਣੀ ਪਏਗੀ। ਜਿਹੜੀ ਵੱਖਰੀ ਸੋਚ ਕੀ ਹੈ, ਉਹ ਅਲੱਗ ਸੋਚ ਕੀ ਹੈ, ਉਹ ਅਲੱਗ ਸੋਚ ਇਹ ਹੈ ਕਿ ਸਾਰਾ ਫੋਕਸ ਕੈਨੇਡਾ ਤੇ। ਜਦੋਂ ਉਹ ਗੱਲ ਕਰਦੇ ਨੇ ਨਾ ਕੈਨੇਡਾ ਸਟਰੋਂਗ ਕਿੱਦਾਂ ਹੋਏਗਾ, ਕਰੰਟ ਸਿਚੁਏਸ਼ਨ ਦਾ ਤਾਂ ਹੋਣਾ ਨਹੀਂ ਹੈ। ਜੋ ਕੁਛ ਪਹਿਲਾਂ ਕਰਦੇ ਰਹੇ ਨੇ ਲੀਡਰ, ਕੋਈ ਵੀ ਲੀਡਰ ਹੋਵੇ, ਛੱਡੋ ਕੋਈ ਵੀ ਲੀਡਰ, ਆਪਾਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰਨਾ ਚਾਹੁੰਦੇ, ਕੋਈ ਵੀ ਲੀਡਰ ਹੈ, ਜੋ ਕੁਛ ਕੈਨੇਡਾ ਦੇ ਵਿੱਚ ਪਹਿਲਾਂ ਹੁੰਦਾ ਰਿਹਾ, ਤੁਸੀਂ ਇਮੀਗ੍ਰੇਸ਼ਨ ਬੇਤਹਾਸ਼ਾ ਲਿਆ, ਤੁਹਾਡੇ ਕੋਲ ਇੱਥੇ ਨਾ ਉਹਨਾਂ ਨੂੰ ਖਾਣ ਨੂੰ ਰੋਟੀ ਦੇਣ ਨੂੰ ਹੈ, ਨਾ ਤੁਹਾਡੇ ਕੋਲ ਹੋਸਪਿਟਲ ਹੈ, ਨਾ ਕੋਈ ਕਾਲਜਿਸ ਨੇ, ਕੁਛ ਨਹੀਂ ਹੈ ਤੁਹਾਡੇ ਕੋਲ। ਘਰ ਦੇ ਵਿੱਚ ਤੁਸੀਂ ਤੜਾ ਤੜ ਇਮੀਗ੍ਰੈਂਟਸ ਲਿਆਈ ਜਾ ਰਹੇ ਹੋ, ਸਟੂਡੈਂਟ ਲਿਆਈ ਜਾ ਰਹੇ ਹੋ, ਜਿਹੜੇ ਲੋਕ ਇੱਥੇ ਹੈਗੇ ਨੇ ਉਹਨਾਂ ਨੂੰ ਤੁਸੀਂ ਸਰਵਿਸ ਦੇ ਨਹੀਂ ਪਾ ਰਹੇ। ਕ੍ਰਾਈਮ ਤੇ ਕੋਈ ਕੰਟਰੋਲ ਨਹੀਂ ਹੈ, ਕ੍ਰਾਈਮ ਤੇ ਸਟਰੋਂਗ ਐਕਸ਼ਨ ਲੈਣਾ ਪਏਗਾ, ਬਹੁਤ ਸਟਰੋਂਗ ਔਰ ਬੋਲਡ ਐਕਸ਼ਨ ਲੈਣਾ ਪਏਗਾ ਕ੍ਰਾਈਮ ਦੇ ਉੱਤੇ, ਫਿਰ ਜਾ ਕੇ ਗੱਲ ਬਣੇਗੀ। ਤੁਹਾਡੇ ਕੋਲ ਤੇ ਗੱਡੀਆਂ ਨੇ, ਤੁਸੀਂ ਤੇ ਸਿਕਿਉਰਿਟੀ ਹੈ, 4 ਅੱਗੇ 4 ਪਿੱਛੇ, ਤੁਸੀਂ ਤੇ ਮਾਰ ਕਰਨੀ ਸਾਹਿਬ ਵੀ ਉਸ ਇਲੀਟ ਸਿਸਟਮ ਦਾ ਹਿੱਸਾ ਨੇ, ਇਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ ਹੈ। ਮਾਰ ਕਰਨੀ ਸਾਹਿਬ ਸਾਰੀ ਉਮਰ ਪੈਸੇ ਚ ਖੇਲੇ ਨੇ, ਮੈਂ ਔਰ ਪੀਰ ਪੋਲੀਵ ਸਾਹਿਬ ਨੇ ਵੀ ਇਹੀ ਕਹਿ ਰਿਹਾ, ਪੀਰ ਪੋਲੀਵ ਸਾਹਿਬ ਲਈ ਵੀ ਇਹੀ ਹੈ, ਉਹਨਾਂ ਕੋਲ ਵੀ ਪੀਰ ਪੋਲੀਵ ਸਾਹਿਬ ਵੀ ਆਪਣਾ ਆਰਾਮ ਨਾਲ ਵਧੀਆ ਚੱਲ ਰਿਹਾ ਸਿਲਸਿਲਾ ਉਹਨਾਂ ਦਾ ਵੀ। ਮੈਂ ਦੋਨੋਂ ਲੀਡਰ ਦੀ ਗੱਲ ਕਰ ਰਿਹਾ, ਜਗਮੀਤ ਸਿੰਘ ਜੀ ਦੀ ਲਈ ਵੀ ਇਹੀ ਹੈ, ਜਗਮੀਤ ਸਿੰਘ ਜੀ ਕੋਲ ਪੈਸੇ ਦੀ ਕਮੀ ਥੋੜੀ ਰਹੀ ਹੈ, ਵਧੀਆ ਆਪਣਾ ਆਰਾਮ ਨਾਲ ਪੈਸਾ ਆ ਰਿਹਾ ਉਹਨਾਂ ਕੋਲ। ਸੋ ਇਹ ਇਲੀਟ ਬੰਦੇ ਆ, ਜੇ ਤੇ ਉਹਨਾਂ ਨੂੰ ਇੱਕ ਸਾਰੇ ਮੁੱਦੇ ਪਕੜ ਲੈਣਾ ਵਾਰੀ ਵਾਰੀ, ਜੇ ਤੇ ਉਹਨਾਂ ਨੇ ਕੋਈ ਬੋਲਡ ਐਕਸ਼ਨ ਲੈਣਾ ਹੈ ਆਮ ਕੈਨੇਡੀਅਨ ਵਾਸਤੇ। ਆਮ ਕੈਨੇਡੀਅਨ ਇਸ ਵੇਲੇ ਬਹੁਤ ਦਿੱਕਤ ਚ ਹੈ, ਅਫੋਰਡੇਬਿਲਟੀ ਦਾ ਬੁਰਾ ਹਾਲ ਹੈ, ਕੰਪਨੀਜ਼ ਜਿਹੜੀਆਂ ਇਸ ਵੇਲੇ ਬਿਜ਼ਨਸ ਚਲਾ ਰਹੀਆਂ ਸੀਗੀਆਂ ਤੜਾਤੜ ਬੈਂਕਰਪਸੀਜ਼ ਹੋ ਰਹੀਆਂ, ਕ੍ਰਾਈਮ ਦੀ ਨਾਲ ਉਹ ਜੂਝ ਰਹੇ ਨੇ, ਇੱਕ ਪਾਸੋਂ ਐਕਸਟੋਰਸ਼ਨ ਦੀ ਧਮਕੀ, ਦੂਜੇ ਪਾਸੋਂ ਇੱਥੇ ਕਾਰਜੈਕਿੰਗ, ਇਹ ਵੋ, ਦੁਨੀਆ ਭਰ ਦੀ ਦਿੱਕਤਾਂ, ਰਿਲੇਸ਼ਨ ਅਸੀਂ ਸਾਰੀਆਂ ਕੰਟਰੀਜ਼ ਨਾਲ ਖਰਾਬ ਕਰਕੇ ਬੈਠੇ ਹਾਂ। ਅਮੈਰੀਕਾ ਲਈ ਤਾਂ ਖੁਦ ਹੀ ਕਹਿ ਰਹੇ ਨੇ, ਟਰੂਡੋ ਸਾਹਿਬ ਔਰ ਮਾਰਕ ਕਰਨੀ ਸਾਹਿਬ ਦੋਨੋਂ ਇਹ ਗੱਲ ਕਹਿ ਚੁੱਕੇ ਨੇ, ਇੱਕ ਨੇ ਥੋੜੀ ਕਿਹਾ, ਦੋਨਾਂ ਨੇ ਕਹਿਤਾ ਵੀ ਅਮੈਰੀਕਾ ਸਾਡੀ ਇਕਨੋਮੀ ਨੂੰ ਕੋਲੈਪਸ ਕਰਨਾ ਚਾਹੁੰਦਾ ਹੈ, ਔਰ ਅੱਜ ਹਜ਼ਾਰਾਂ ਨੌਕਰੀਆਂ ਜਾ ਰਹੀਆਂ ਨੇ, ਜਿਹੜੀਆਂ ਹਾਈ ਪੇਇੰਗ ਜੋਬਸ ਅੱਜ ਚੱਲੀਆਂ ਜਾਣੀਆਂ, ਤੁਹਾਨੂੰ ਲੱਗਦਾ ਵਾਪਸ ਹੋਣਗੀਆਂ? ਉਹ ਹਾਈ ਪੇਇੰਗ ਜੋਬਸ ਜਿਹੜੀਆਂ ਜਾ ਰਹੀਆਂ ਨੇ ਉਹ ਵਾਪਸ ਆਉਣਗੀਆਂ? ਔਰ ਇਹਨਾਂ ਹਾਲਾਤਾਂ ਚ ਐਡੀ ਵੱਡੀ ਅਸੀਂ ਗਲਤੀ ਕਰਦੇ ਰਹੇ ਇਨ ਦਾ ਪਾਸਟ ਕਿ ਦੁਨੀਆਂ ਭਰ ਦੇ ਜਿਹੜੇ ਕਨਫਲਿਕਟ ਨੇ, ਦੁਨੀਆਂ ਭਰ ਦੇ, ਕਿਤੇ ਰਸ਼ੀਆ ਯੂਕਰੇਨ ਚ ਲੜਾਈ ਹੋ ਜੇ ਉਹ ਸਾਰਾ ਕੁਝ ਇੱਥੋਂ ਨਿਬੜਨਾ, ਕਿਤੇ ਮਿਡਲ ਈਸਟ ਦੇ ਵਿੱਚ ਕੋਈ ਲੜਾਈ ਹੋ ਜੇ ਇੱਥੇ ਪ੍ਰੋਟੈਸਟ, ਵਾਇਲੈਂਟ ਪ੍ਰੋਟੈਸਟ, ਕਿਉਂ ਭਾਈ? ਬੰਦ ਕਰਾਓ ਸਾਰਾ ਕੁਝ, ਕਹੋ ਰੂਲ ਲੈ ਕੇ ਆਓ, ਖਬਰਦਾਰ ਜੇ ਕਿਸੇ ਨੇ ਕੈਨੇਡੀਅਨ ਫਲੈਗ ਨੂੰ ਹੱਥ ਵੀ ਲਗਾਇਆ ਤੇ ਇੱਥੇ ਤਾਂ ਜਿਹਦਾ ਜੋ ਮਨ ਕਰਦਾ ਹੈ। ਇਹਨਾਂ ਨੂੰ ਕਲਚਰ ਹੀ ਬੜਾ ਅਲੱਗ ਕ੍ਰੀਏਟ ਕਰ ਦਿੱਤਾ ਇਹਨਾਂ ਲੋਕਾਂ ਨੇ, ਕੈਨੇਡਾ ਦੇ ਵਿੱਚ ਤਾਂ ਇਹਨਾਂ ਨੂੰ ਕੈਨੇਡਾ ਬਾਰੇ ਫਿਕਰ ਹੀ ਕੋਈ ਨਹੀਂ ਹੈ। ਜੋ ਜਾਂਦਾ ਬੰਦਾ ਉੱਥੋਂ ਕੋਈ ਸਾਊਥ ਅਮਰੀਕਨ ਕੰਟਰੀ ਤੋਂ ਪਤਾ ਨਹੀਂ ਕਿੱਥੋਂ ਉੱਠ ਕੇ ਆਉਂਦਾ, ਵੀਜ਼ੇ ਲਗਾ ਰੱਖੇ ਨੇ, ਵਿਜ਼ਟਰ ਵੀਜ਼ਾ, ਉਹ ਇੱਥੇ ਆਉਂਦੇ ਨੇ 4 ਦਿਨ ਕ੍ਰਾਈਮ ਕੀਤਾ, ਜਿੱਦਾਂ ਟੂਰਿਸਟ ਆਏ ਹੁੰਦੇ ਆ ਕ੍ਰਾਈਮ ਕਰਨ, ਉੱਥੋਂ 4 ਦਿਨ ਆਏ, ਕ੍ਰਾਈਮ ਕੀਤਾ, ਟੂਰਿਸਟ ਵੀਜ਼ੇ ਤੇ ਹੁੰਦੇ ਆ, ਨਾ ਕੋਈ ਲੈਣਾ ਨਾ ਦੇਣਾ, ਚਲੋ ਜੀ ਕ੍ਰਾਈਮ ਕਰਕੇ 4 ਪੈਸੇ ਬਣਾ ਕੇ ਉੱਥੇ ਚਲੇ ਗਏ। ਕਿੰਨੀ ਇੱਥੇ ਗੱਡੀਆਂ ਚ ਚੋਰੀ ਹੋ ਰਹੀਆਂ, ਕਿੰਨਾ ਕੁਛ ਹੋ ਰਿਹਾ ਇੱਥੇ ਗੱਡੀਆਂ ਚ ਚੋਰੀ ਹੋ ਰਹੀਆਂ, ਕਿੰਨਾ ਕੁਛ ਹੋ ਰਿਹਾ ਇੱਥੇ, ਜਦੋਂ ਇਹ ਹੋਰ ਕਿੰਨੇ ਹੋਰ ਕਿਸ ਗੱਲ ਦੇ ਪ੍ਰਧਾਨ ਮੰਤਰੀ? ਅੱਛਾ ਫੇਰ ਉਹਨਾਂ ਨੂੰ ਕੋਈ ਪੁੱਛਣ ਵਾਲਾ ਕੋਈ ਹੋਵੇ ਨਾਲ, 4 ਚੇਲੇ ਪਾਲ ਕੇ ਖੜੇ ਹੋ ਜਾਂਦੇ ਉੱਠ ਕੇ, ਉਹ ਨਹੀਂ ਜੀ ਨਹੀਂ, ਐ ਨਾ ਪੁੱਛੋ, ਇਹ ਨਾ ਕਰੋ, ਉਹ ਨਾ ਕਰੋ, ਕੈਨੇਡਾ ਬੜੀ ਵਧੀਆ ਕੰਟਰੀ ਹੈ, ਕੁਛ ਨਹੀਂ ਹੋ ਰਿਹਾ, ਸਾਰਾ ਕੁਛ ਬਹੁਤ ਵਧੀਆ ਹੋ ਰਿਹਾ। ਸੋ ਜੇ ਤੇ ਉਹ ਕੋਈ ਰੈਡੀਕਲ ਆਈਡੀਆਜ਼ ਲੈ ਕੇ ਆਉਣਗੇ ਫਿਰ ਤੇ ਕੋਈ ਚੇਂਜ ਹੈ, ਨਹੀਂ ਤਾਂ ਫਿਰ ਉਹੀ ਸਟੇਟਸ ਕੋ ਰਹਿਣਾ। ਜੀ ਸੁਖਵਿੰਦਰ ਸਾਹਿਬ,
ਬਿਲਕੁਲ ਠੀਕ ਹੈ, ਪਰ ਮੈਂ ਜਿਹੜਾ ਮੇਰਾ ਕੁਐਸਚਨ ਨਹੀਂ ਰਹੇਗਾ ਕਿ ਡਾਕਟਰ ਮਨਮੋਹਨ ਸਿੰਘ ਨਾਲ ਜਿਹੜਾ ਕੰਪੈਰੀਜ਼ਨ ਆ, ਉਹ ਮੈਨੂੰ ਕਾਫੀ ਜਾਇਜ਼ ਜਿਹਾ ਲੱਗਦਾ, ਠੀਕ ਜਿਹਾ ਲੱਗਦਾ, ਚੰਗੀਆਂ ਮਾੜੀਆਂ ਦੋਨਾਂ ਗੱਲਾਂ ਚ। ਉਹ ਕਿੰਨੇ ਕੁ ਪਾਵਰਫੁਲ ਹੋਣਗੇ ਇਹਨਾਂ ਦਾ, ਇੰਨਾ ਕੁ ਪੋਲੀਟੀਕਲ ਕਲਾਊਡ ਹੈਗਾ, ਨਹੀਂ ਤਾਂ ਫਿਰ ਆਪਣੇ ਆਪ ਹੀ ਕਰ ਲੈਂਦੇ। ਇਹਨਾਂ ਨੂੰ ਜਿਹੜੇ ਬੈਕ ਕਰ ਰਹੇ ਆ, ਉਹ ਬਹੁਤ ਉਹਨਾਂ ਨੇ ਪਿੱਛੇ ਹੈਵੀਵੇਟ ਪਾ ਕੇ ਇਹਨਾਂ ਨੂੰ ਅਸਟੈਬਲਿਸ਼ ਕੀਤਾ, ਕਰ ਵੀ ਰਹੇ ਆ, ਔਰ ਫਿਰ ਇਹ ਕਿੱਦਾਂ ਕੰਮ ਕਰਨਗੇ ਇੰਡੀਪੈਂਡੈਂਟਲੀ?
ਉਹ ਤਾਂ ਦੋਨੋ ਤਰਫ ਹੀ ਹੈ ਜੀ, ਮੈਂ ਕੱਲ ਬੜੀ ਖੁੱਲ ਕੇ ਬੋਲਿਆ, ਲੋਕਾਂ ਨੇ ਕਾਫੀ ਐਪਰੀਸ਼ੀਏਟ ਕੀਤਾ, ਉਹ ਦੋਨੋ ਤਰਫ ਹੀ ਇੱਕ ਐਸਟੈਬਲਿਸ਼ਮੈਂਟ ਕੰਜ਼ਰਵੇਟਿਵ ਦੀ ਹੈ ਜਿਹੜੀ ਚਾਹੁੰਦੀ ਹੈ ਕਿ ਹਾਰਪਰ ਵੇਲੇ ਚੰਗੀਆਂ ਮੌਜਾਂ ਕੀਤੀਆਂ ਹੁਣ ਦੁਬਾਰਾ ਸਾਨੂੰ ਸਰਕਾਰ ਬਣਾ ਦਿੱਤੀ ਜਾਵੇ ਜਿੱਦਾਂ, ਤੇ ਅਸੀਂ ਦੁਬਾਰਾ ਫੇਰ ਉਹੀ ਹਾਰਪਰ ਸਾਹਿਬ ਦੀ ਤਰ੍ਹਾਂ ਹੀ ਦੁਬਾਰਾ ਮੌਜਾਂ ਕਰੀਏ। ਇੱਕ ਕੰਜ਼ਰਵੇਟਿਵ ਐਸਟੈਬਲਿਸ਼ਮੈਂਟ ਹੈ, ਇੱਕ ਇੱਧਰ ਲਿਬਰਲ ਐਸਟੈਬਲਿਸ਼ਮੈਂਟ ਹੈ ਜਿਹੜੀ ਕਹਿੰਦੀ ਸੀਗੀ ਕਿ ਠੀਕ ਹੈ ਜੀ ਹੁਣ ਅਸੀਂ ਪੁਰਾਣੇ ਬੰਦੇ ਸਾਰੇ ਸਾਈਡ ਤੇ ਕਰ ਹੀ ਦਿੱਤੇ ਸੀਗੇ, ਕਿਸੇ ਨੂੰ ਅੰਬੈਸਡਰ ਬਣਾ ਕੇ ਤੋਰ ਦਿੱਤਾ ਜੌਨ ਮਕੱਲਮ ਐਂਡ ਪਾਰਟੀ ਨੂੰ, ਕਿਸੇ ਨੂੰ ਜੋ ਵਾਲਪੇ ਨੂੰ ਉਦਾਂ ਸਾਈਡ ਲਾਈਨ ਕਰ ਦਿੱਤਾ, ਲੈ ਦੇ ਕੇ ਜੂਡੀ ਸਗਰੋ ਜੀ ਹੈਗੇ ਨੇ ਚਲੋ ਜੇ ਬਣ ਵੀ ਜਾਂਦੇ ਐਮ ਪੀ ਏ ਤਾਂ ਕਿ ਅਸੀਂ ਕਿਹੜਾ ਇਹਨਾਂ ਨੂੰ ਕੈਬਨਿਟ ਚ ਲੈਂਦੇ ਹਾਂ। ਉਹ ਕ੍ਰਿਸਟੀ ਆ ਉਹ ਕਹਿੰਦੇ ਜੀ ਸਾਰੇ ਖੱਬੇ ਸੱਜੇ ਹੋ ਗਏ ਨੇ ਪੁਰਾਣੇ ਬੰਦੇ, ਤੇ ਉਹ ਲਿਬਰਲ ਐਸਟੈਬਲਿਸ਼ਮੈਂਟ ਕਹਿੰਦੀ ਹੈ ਵੀ 10 ਸਾਲ ਬੜਾ ਵਧੀਆ ਮੌਜ ਨਾਲ ਚੱਲਦਾ ਰਿਹਾ, ਲੋਕੀ ਚਾਹੇ ਸ਼ੋਰ ਮਚਾਉਣ ਜੋ ਮਰਜ਼ੀ ਕਰਨ, ਲੈ ਦੇ ਕੇ ਵੋਟਾਂ ਫੇਰ ਸਾਨੂੰ ਪੈ ਜਾਣਗੀਆਂ, ਤੇ ਚਲੋ ਜੀ ਉਹ ਜਿਹੜੀ ਲਿਬਰਲ ਐਸਟੈਬਲਿਸ਼ਮੈਂਟ ਆ ਉਹ ਕਹਿੰਦੀ ਅਸੀਂ ਆਪਣੇ ਹਿਸਾਬ ਨਾਲ ਬੰਦਾ ਲੈ ਆਏ ਨਵਾਂ। ਟਰੂਡੋ ਚਲੋ ਫੇਲ ਹੋ ਗਿਆ, ਬੰਦੇ ਪਿੱਛੇ ਤਾਂ ਸੇਮ ਹੈ, 97% ਕੈਬਨਿਟ ਸੇਮ ਹੈ, ਸੇਮ ਕੈਬਨਿਟ ਪਿੱਛੇ ਵੀ ਸੇਮ, ਸਭ ਕੁਝ ਸੇਮ, ਸਿਰਫ ਉਹਨਾਂ ਨੇ ਲਿਆ ਕੇ ਇੱਕ ਟਰੂਡੋ ਸਾਹਿਬ ਨੂੰ ਸਾਈਡ ਕਰਕੇ ਮਾਰ ਕਰਨੀ, ਸਭ ਨੂੰ ਰੱਖ ਦਿੱਤਾ। ਤੇ ਜਿਹੜੇ ਕੰਜ਼ਰਵੇਟਿਵ ਵਾਲੇ ਆ ਉਹ ਇਸ ਚੱਕਰ ਚ ਗਏ ਆ ਕਿ ਜੀ ਉਹ ਅਸੀਂ ਵੀ ਕੋਈ ਨਵੀਂ ਚੀਜ਼ ਨਾ ਪੇਸ਼ ਕਰੀਏ, ਸਾਨੂੰ ਵੀ ਕੋਈ ਸਵਾਲ ਜਵਾਬ ਨਾ ਹੋਵੇ, ਅਸੀਂ ਵੀ ਲਿਆ ਕੇ ਚਲੋ ਜੀ ਹੁਣ ਕਿਉਂਕਿ ਟਰੂਡੋ ਸਾਹਿਬ ਫੇਲ ਨੇ ਜੀ ਹੁਣ ਸਾਨੂੰ ਇਸ ਲਈ ਤੁਸੀਂ ਬਣਾ ਦਿਓ ਪ੍ਰਾਈਮ ਮਿਨਿਸਟਰ, ਤੁਸੀਂ ਸਾਨੂੰ ਇਸ ਲਈ ਬਣਾ ਦਿਓ ਕਿਉਂਕਿ ਟਰੂਡੋ ਸਾਹਿਬ ਫੇਲ ਨੇ ਜੀ, ਚਲੋ ਸਾਨੂੰ ਬਣਾ ਦਿਓ। ਏਦਾਂ ਨਹੀਂ ਕੰਮ ਚੱਲੇਗਾ, ਇਹਨਾਂ ਨੂੰ ਕੋਈ ਨਵਾਂ ਬੋਲਡ ਵਿਜ਼ਨ ਲੈ ਕੇ ਆਓ। ਕੈਨੇਡਾ ਚ ਕਰਨਾ ਕੀ ਚਾਹੁੰਦੇ ਹੋ ਤੁਸੀਂ, ਕਿਸੇ ਨੇ ਦੱਸਿਆ ਨਾ, ਮਾਰਕਰਨੀ ਸਾਹਿਬ ਕੋਈ ਪਲਾਨ ਨਜ਼ਰ ਆ ਰਿਹਾ ਜਾਂ ਦੱਸਿਆ ਨੀ ਉਹਨਾਂ ਨੇ, ਜਾਂ ਹੈ ਨੀ ਜਾਂ ਦੱਸ ਨੀ ਰਹੇ, ਠੀਕ ਹੈ, ਤੇ ਨਾ ਸਾਨੂੰ ਕੋਈ
ਵਿਜ਼ਨ ਆਪਣਾ ਹੁੰਦਾ ਜੀ, ਹੁਣ ਪਹਿਲਾਂ ਆਪਾਂ ਪਾਵਰ ਕੀਤਾ ਜੀ, ਫਿਰ ਅਗਰ ਨੈਕਸਟ ਟਰਮ ਇਹ ਵਿਜ਼ਨ ਹੁੰਦਾ, ਬਾਕੀ ਜੇ ਮੈਜੋਰਟੀ ਆ ਗਈ ਫਿਰ ਤਾਂ ਬਸ ਠੀਕ ਹੀ ਠੀਕ ਆ ਕੰਮ, ਫਿਰ ਤਾਂ ਦੇਸ਼ ਚੱਲੀ ਜਾਣਾ, ਉਹ ਤੋਂ ਪਹਿਲੇ ਇੱਥੇ ਚੱਲੀ ਜਾਣਾ ਹੌਲੀ 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 ਨਾਲ, ਅਸੀਂ ਮਾੜਾ ਮੋਟਾ ਹੋਰ ਹੌਲੀ ਹੋਜੂ, ਮਾੜਾ ਮੋਟਾ ਤੇਜ ਹੋਜੂ, 2-3.5% ਸਾਡੀ ਗਰੋਥ ਠੀਕ ਆ, ਓਕੇ ਆ, ਬਾਕੀ ਸਾਰੇ ਰਿਲੇਸ਼ਨ ਚਟਪਟ ਫਾਲ ਇਟ ਟੂ ਪਲੇਸ, ਆਪਣੇ ਆਪ ਹੀ ਕੋਈ ਠੀਕ ਹੋ ਗਿਆ ਹੋ ਗਿਆ, ਨਹੀਂ ਤਾਂ ਅਸੀਂ ਕੋਈ ਏਡੀ ਕੋਸ਼ਿਸ਼ ਕਰਨ ਦੀ ਲੋੜ ਵੀ ਨਹੀਂ ਹੈਗੀ। ਸੋ ਮੈਨੂੰ ਲੱਗਦਾ ਵਿਜ਼ਨ 2 ਤਰ੍ਹਾਂ ਦੇ ਆ ਜੋ, ਤੁਸੀਂ ਇੱਕ ਵਿਜ਼ਨ ਤਾਂ ਹੈ ਨਹੀਂ, ਇੱਕ ਤਾਂ ਅਸੀਂ ਮੰਨਦੇ ਹਾਂ ਪਬਲਿਕਲੀ ਤੁਸੀਂ ਜਿਹੜਾ ਕਹਿ ਰਹੇ ਹਾਂ, ਇੱਕ ਉਹਨਾਂ ਦਾ ਆਪਣਾ ਹੁੰਦਾ ਜੀ, ਉਹ ਪਬਲਿਕ ਬਾਰੇ ਸੋਚਣਗੇ, ਫਿਰ ਆਪ ਉਹ ਕਿੱਦਾਂ ਗੌਰਮੈਂਟਾਂ ਚ ਕਿੱਦਾਂ ਉਹ ਏਡੇ ਰੁਤਬੇ ਜਿਹੜੇ ਕਿੱਦਾਂ ਇੰਜੋਏ ਕਰਨਗੇ। ਮੈਨੂੰ ਤਾਂ ਲੱਗਦਾ 2 ਚੀਜ਼ਾਂ ਹੈਗੀਆਂ, ਇਹਨਾਂ ਦਾ ਮੇਲ ਨਹੀਂ ਹੋ ਸਕਦਾ, ਜਿੱਦਾਂ ਜਿੱਦਾਂ ਰੇਲਵੇ ਲਾਈਨਾਂ ਹੁੰਦੀਆਂ ਨਾ, ਦੋ ਆਲਵੇਜ਼ ਪੈਰਲਲ ਟੂ ਈਚ ਅਦਰ, ਪਰ ਇੱਕ ਦੀ ਇਕੱਠੀਆਂ ਨਹੀਂ ਹੁੰਦੀਆਂ, ਇੱਦਾਂ ਮੈਨੂੰ ਲੱਗਦਾ ਇਹ ਡੈਮੋਕ੍ਰੇਸੀ ਤਾਂ ਇਹੀ ਆ, ਨੰਬਰ ਗੇਮ ਆ, ਇੱਕ ਵਾਰੀ ਆ ਗਿਆ ਫਿਰ 5 ਸਾਲ ਹੈਗੇ, ਕੌਣ ਲਾਉਂਦਾ 4 ਸਾਲ ਹੈਗੇ ਆ, ਫਿਰ ਦੁਖੀ ਜਾਵਾਂਗੇ।
ਜਿਹੜੇ ਉੱਪਰੋਂ ਪਬਲਿਕ ਵਿਜ਼ਨ ਦੀ ਗੱਲ ਕਰਦੇ ਆ ਉਹ ਅੱਗੇ ਵੀ ਨੀ ਆਉਂਦੇ, ਉਹ ਸਿਰਫ ਗੱਲਾਂ ਕਰ ਦਿੰਦੇ ਆ, ਰੌਲਾ ਪਾ ਦਿੰਦੇ ਆ, ਪੂਰਾ ਜ਼ੋਰ ਲਾ ਦਿੰਦੇ ਆ, ਆਪਣੀ ਸਾਰੀ ਐਨਰਜੀ ਝੋਕ ਦਿੰਦੇ ਆ, ਪਰ ਜਦੋਂ ਅੱਗੇ ਆਉਣ ਦੀ ਗੱਲ ਹੁੰਦੀ ਆ ਉਦੋਂ ਕਹਿੰਦੇ ਨਹੀਂ ਇਹ ਸਾਡੇ ਉੱਪਰ ਹੈ, ਤੁਸੀਂ ਮੈਂ ਕੀ ਲਿਆ।
ਤੁਸੀਂ ਕਹਿਣਾ ਚਾਹੁੰਦੇ ਆ ਕਿ ਕਰਨੀ ਨੀ ਚਾਹੀਦੀ ਪਬਲਿਕ ਦੀ ਗੱਲਬਾਤ?
ਮੈਂ ਕਦੋਂ ਕਿਹਾ ਹੈ? ਮੈਂ
ਕਹਿੰਦੀ ਇਹ ਕਹਿੰਦੇ ਜਿਹੜੇ
ਕਰਦੇ ਨੇ ਉਹ ਵਿਜ਼ਨ ਨੂੰ ਅੱਗੇ ਪ੍ਰਮੋਟ ਨੀ ਕਰਦੇ, ਅੱਗੇ ਲੈ ਆ ਕੇ ਉਹਨੂੰ ਵਧਾਉਣਾ ਨੀ ਚਾਹੁੰਦੇ, ਆਪ ਚੁੱਪ ਕਰਕੇ ਪਿੱਛੇ ਰਹਿਣਾ ਚਾਹੁੰਦੇ ਆ। ਵਿਜ਼ਨ ਤੇ ਤਾਂ ਹੀ ਹੈ, ਪਬਲਿਕ ਵਿਜ਼ਨ ਤੇ ਤਾਂ ਹੀ ਕ੍ਰੀਏਟ ਪ੍ਰਮੋਟ ਹੋਏਗਾ ਜੇ ਉਹ ਖੁਦ ਜੰਪ ਕਰਨਗੇ ਇਸ ਅਰੀਨੇ ਦੇ।
ਕਈ ਮੁਲਕ ਜਿਹੜੇ ਬਹੁਤ ਅੱਗੇ ਲੰਘੇ ਆ, ਉਹ ਲੀਡਰਸ਼ਿਪ ਨੇ ਅੱਗੇ ਖੜਿਆ, ਉਹਨਾਂ ਨੇ ਚਲੋ ਆਪਣੇ ਲਈ ਵੀ ਕੀਤਾ, ਲੇਕਿਨ ਉਹਨਾਂ ਨੇ ਆਪਣੀ ਕੰਟਰੀ ਨੂੰ ਅੱਗੇ ਖੜਨ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ। ਤੁਹਾਡੇ ਕੰਟਰੀ ਦਾ ਬੈਕਹੋਮ ਲੈ ਲਓ, ਇੰਡੀਆ ਦੀ ਜਿਹੜੀ ਹੈਗੀ ਕਰ ਦਿੱਤੀ, ਤੁਸੀਂ ਸਿੰਗਾਪੁਰ ਦੇ ਮਿਸਟਰ ਲੀ ਸੀਗੇ, ਉਹਨਾਂ ਨੇ ਆਪਣੇ ਕੰਟਰੀ ਨੂੰ ਕਿੱਥੋਂ ਕਿੱਥੇ ਲੈ ਗਿਆ, ਉਹਦੀ ਆਲਮੋਸਟ ਹਾਈਐਸਟ ਉਹਨਾਂ ਦੀ ਹੈਗੀ ਆ ਪਰ ਕੈਪੀਟਾ ਇਨਕਮ, ਔਰ ਦੇਸ਼ ਦੇ ਕੋਲ ਕੋਈ ਰਿਸੋਰਸ ਵੀ ਹੈ ਨਹੀਂ, ਹੋਰ ਵੀ ਜਿਹੜੇ ਇੱਧਰਲੇ ਨਾਰਵੇ ਨਾਰਵੇ ਹੈਗੇ ਇੱਧਰਲੇ ਕੰਟਰੀ, ਉਹਨਾਂ ਨੇ ਵਧੀਆ ਪਬਲਿਕ ਨੂੰ, ਪਬਲਿਕ ਬੜੀ ਖੁਸ਼ ਹੈਗੀ ਸਵੀਡਨ ਨਾਰਵੇ ਬਾਲਟਿਕ ਕੰਟਰੀ ਦੇ ਵਿੱਚ,
ਫਿਨਲੈਂਡ ਹੈ, ਡੈਨਮਾਰਕ ਹੈ, ਸਵੀਡਨ ਹੈ, ਸਵਿਟਜ਼ਰਲੈਂਡ ਹੈ, ਟੌਪ ਮਤਲਬ ਕਿ ਕੁਆਲਿਟੀ ਆਫ ਲਾਈਫ ਬਹੁਤ ਜ਼ਬਰਦਸਤ ਹੈ। ਸੋਰੀ ਮੈਂ ਇੰਟਰਪਟ ਕੀਤਾ ਜੀ, ਵਾਸ ਜਸਟ ਕੰਪਲੀਮੈਂਟਿੰਗ।
ਸਜਾਲਤ ਨੇ ਉਹਨਾਂ ਦੇ ਵਿੱਚ ਬਥੇਰਾ ਕੁਝ ਕਰ ਸਕਦੇ ਆ। ਆਪਣੇ ਹਿਸਾਬ ਨਾਲ ਜਿੰਨੀ ਕਰ ਸਕਦਾ ਮੈਕਸੀਮਮ ਕਰਤਾ
ਬਹੁਤ ਕੁਛ ਕਰ ਰਿਹਾ। ਹਾਂਜੀ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਜੋ ਪਤਾ ਅਗਲੇ ਇਲੈਕਸ਼ਨ ਚਲੋ ਗੱਲ ਦੇ ਇਸ ਤਰ੍ਹਾਂ ਲੱਗਦਾ ਆ ਲੋਕਾਂ ਨੇ ਵੋਟਾਂ ਪਾਉਣੀਆਂ ਮੈਂ ਥੋੜਾ ਪਾਉਣੀਆਂ ਕੱਲੇ ਨੇ
ਤੇ ਇੰਡੀਆ ਦੀ ਜੀਡੀਪੀ ਦੀ ਜੀਡੀਪੀ ਦੀ ਤੁਸੀਂ ਗੱਲ ਕੀਤੀ ਹੋ ਤਾਂ ਤੁਸੀਂ ਸਲੂਟ ਦਿਓ ਡਾਕਟਰ ਮਨਮੋਹਨ ਸਿੰਘ ਜੀ ਨੂੰ ਜਿਨ੍ਹਾਂ ਨੇ ਬੇਸ ਹੀ ਬਣਾ ਦਿੱਤਾ ਹਿੰਦੁਸਤਾਨ
ਦਾ। ਨਹੀਂ ਮੈਂ ਡਾਕਟਰ ਮਨਮੋਹਨ ਸਿੰਘ ਨੂੰ ਸਲੂਟ ਨਹੀਂ ਦਿੰਦਾ ਇਸ ਦੁਨੀਆਂ ਚ ਨਹੀਂਗੇ।
ਮੈਂ ਕਿਹਾ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕਰੋ
ਸਮਿਥ ਉਹਨੇ ਕੋਈ ਆਪ ਨੀ ਕੋਈ ਖੋਜ ਕੀਤੀ ਸੀ ਉਹਨਾਂ ਨੇ ਸਾਰਾ ਆਹ ਕੈਪੀਟਲਿਜ਼ਮ ਹੀ ਲਿਆਂਦਾ ਤੁਸੀਂ ਫਿਰ ਡਾਕਟਰ ਮਨਮੋਹਨ ਸਿੰਘ ਨੂੰ
ਉਹਨਾਂ ਨੂੰ ਬਾਅਦ ਨਵੀਂ ਪਾਲਿਸੀ ਬਣਾ ਜਾਵੇ ਪੁਰਾਣੀ ਨਾ
ਪ੍ਰਾਈਵੇਟਾਈਜੇਸ਼ਨ ਹੋ ਰਹੀ ਆ ਜਿਹੜੀਆਂ ਜੋਬ ਲੋਸਸ ਹੋ ਰਹੀਆਂ ਜਿਹੜੀ ਹੁਣ ਅੱਗੇ ਜਿਹੜੀ ਫਿਊਚਰ ਜਿਹੜੀਆਂ ਕੈਪੀਟਲਿਜ਼ਮ ਦਾ ਜਿਹੜਾ ਪੱਟਾ ਬਹਿ ਰਿਹਾ ਜਿਹੜੀਆਂ ਹੁਣ ਆਪਾਂ ਜੋਬ ਜਿਹੜੀਆਂ ਗੁੱਟ ਰਹੇ ਜੋਬ ਜਾ ਰਹੀਆਂ ਔਰ ਇੱਕ ਲੋਅਰ ਮਿਡਲ ਕਲਾਸ ਪੈਦਾ ਹੋ ਰਹੀ ਹੈ ਇਹ ਕੈਪੀਟਲਿਜ਼ਮ ਦਾ ਇਹ ਮਨਮੋਹਨ ਸਿੰਘ ਨੇ ਲਿਆਂਦੀ ਆ ਜਿਹੜੀਆਂ ਕੰਪਨੀਆਂ ਬੰਦ ਹੋਈਆਂ ਏਅਰਪੋਰਟ ਜਿਹੜੇ ਵੇਚੇ ਜਾ ਰਹੇ ਉਹਨਾਂ ਨੇ ਕਿਹਾ ਸੀ ਡਾਈਵਰਸੀਫਾਈ ਜਿਹੜਾ ਕਿ ਡਿਸ ਇਨਵੈਸਟਮੈਂਟ ਕਰੋ ਪਬਲਿਕ ਸੈਕਟਰ ਵਿੱਚੋਂ ਜਿਹੜੀਆਂ ਜੋਬ ਜਾ ਰਹੀਆਂ ਹੋਰ ਕੁਛ ਬੜਾ ਕੁਛ ਹੋ ਰਿਹਾ ਇਹ ਉਸੇ ਲਾਈਨ ਉੱਤੇ ਹੀ ਆ ਫਿਰ ਇਹ ਸਾਰਾ ਕ੍ਰੈਡਿਟ ਡਿਸਕ੍ਰੈਡਿਟ ਸਾਰਾ ਸਾਂਝਾ ਜਾਣਾ ਡਾਕਟਰ ਸਿੰਘ ਨੂੰ ਵੀ ਜਾਣਾ ਤੇ
ਚਲੋ ਸੁਖਵਿੰਦਰ ਜੀ ਮੈਂ ਥੋੜੀ ਜਿਹੀ ਇੱਕ ਗੱਲ ਐਡ ਕਰ ਦਾਂ।
ਹਾਂਜੀ ਹਾਂਜੀ
ਮੋਦੀ ਸਾਹਿਬ ਦੀ ਜਿਹੜੀ ਸਭ ਤੋਂ ਵੱਡੀ ਨਾਕਾਮਯਾਬੀ ਇਹੀ ਰਹੀ ਆ ਕਿ ਉਹ ਪ੍ਰਾਈਵੇਟਾਈਜੇਸ਼ਨ ਉਸ ਹੱਦ ਤੱਕ ਨਹੀਂ ਕਰ ਸਕੇ ਜਿਹੜੀ ਹੱਦ ਤੱਕ ਮਨਮੋਹਨ ਸਿੰਘ ਕਹਿ ਰਹੇ ਉਹਨਾਂ ਨੇ ਪਬਲਿਕ ਸੈਕਟਰ ਨੂੰ ਫਿਰ ਵੀ ਜਿੰਦਾ ਰੱਖਿਆ ਔਰ ਅੱਜ ਦੀ ਡੇਟ ਦੇ ਵਿੱਚ ਪਬਲਿਕ ਸੈਕਟਰ ਸਾਰੇ ਪ੍ਰੋਫਿਟ ਆ ਆਲਮੋਸਟ ਥੋੜਾ ਜਿਹਾ ਉਹਨਾਂ ਨੂੰ ਮੈਂ ਕੀਤਾ ਪਰ ਮੋਦੀ ਸਾਹਿਬ ਦੀ ਜੇ 10 ਸਾਲਾਂ ਦੀ ਜੇ ਸਭ ਤੋਂ ਵੱਡੀ ਨਾਕਾਮਯਾਬੀ ਮੈਂ ਗਿਣਾ ਤਾਂ ਇਹੀ ਆ ਕਿ ਉਹਨਾਂ ਨੇ ਪਬਲਿਕ ਸੈਕਟਰ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਕਨਵਰਟ ਨਹੀਂ ਕੀਤਾ ਜਿੰਨਾ ਉਹ ਪ੍ਰੋਮਿਸ ਕੀਤਾ ਸੀ ਉਹਦਾ ਸਭ ਤੋਂ ਵੱਡਾ ਇੱਕੋ ਹੀ ਜਿਹੜਾ ਕਹਿ ਲਓ ਕਿ ਡਰਾਬੈਕ ਹੈਗਾ ਕੀ ਕਹਿ ਰਹੇ ਤੁਸੀਂ।
ਮੈਂ ਐਡ ਕਰਨਾ ਚਾਹੁੰਦਾ ਆਪਣੇ ਸਰਪਾਲ ਜੀ ਇਹ ਜਿਹੜੀ ਸ਼ਾਬਾਸ਼ ਮਿਲਦੀ ਨਾ ਸਾਨੂੰ ਗਜ਼ਟ ਤੋਂ ਅਮਰੀਕਾ ਨੂੰ ਥਾਪੀਆਂ ਮਿਲਦੀਆਂ ਉਹ ਤਾਂ ਹੀ ਮਿਲਦੀਆਂ ਕਿਉਂਕਿ ਯਾਰ
ਵੈਸੇ ਤਾਂ ਵਿਰਕ ਸਾਹਿਬ ਦੀ ਕਿਸੇ ਗੱਲ ਚ ਕੋਈ ਸੈਂਸ ਹੁੰਦੀ ਨੀ ਪਰ ਫਿਰ ਵੀ ਮੈਂ ਦੱਸਦਾ ਵਿਰਕ ਸਾਹਿਬ ਜਦੋਂ ਮਨਮੋਹਨ ਸਿੰਘ ਜੀ
ਗੱਲ ਸੁਣੋ ਉਹ ਤੁਹਾਡੇ ਕੰਮ ਨਹੀਂ
ਪਰ ਮੈਂ ਤੁਹਾਨੂੰ ਗੱਲ ਕਰ ਦੱਸ ਦਵਾਂ ਜਦੋਂ ਮਨਮੋਹਨ ਸਿੰਘ ਜੀ 1991 ਦੇ ਐਲਪੀਜੀ ਰਿਫੋਰਮ ਲਿਆਂਦੇ ਸੀ ਨਾ ਚਾਈਨਾ ਤੇ ਇੰਡੀਆ ਦੀ ਜੀਡੀਪੀ ਆਲਮੋਸਟ ਸੇਮ ਸੀ ਈਵਨ ਚਾਈਨਾ ਥੱਲੇ ਸੀਗਾ ਇੰਡੀਆ ਤੋਂ ਔਰ ਜਦੋਂ ਮਨਮੋਹਨ ਸਿੰਘ ਜੀ ਆ ਕੇ ਗਏ ਨਾ 2014 ਦੇ ਵਿੱਚ ਚਾਈਨਾ 5 ਗੁਣਾ ਅੱਗੇ ਨਿਕਲ ਚੁੱਕਾ ਸੀ ਇੰਡੀਆ ਤੋਂ ਔਰ ਉਹੀ ਪਾਲਿਸੀਆਂ ਲਿਆਂਦੀਆਂ ਸੀ ਮਨਮੋਹਨ ਸਿੰਘ ਨੇ ਉਹੀ ਪਾਲਿਸੀਆਂ ਚਾਈਨਾ ਨੇ ਲਿਆਂਦੀਆਂ ਸੀ ਪਰ ਮਨਮੋਹਨ ਸਿੰਘ ਨੇ ਇੰਪਲੀਮੈਂਟ ਨਹੀਂ
ਚਾਈਨਾ ਦੇ ਵਿੱਚ ਡਿਕਟੇਟਰਸ਼ਿਪ ਹੈ ਔਰ ਇੱਕ ਹੀ ਰਾਜ ਚੱਲਦਾ ਪਿਆ ਜਦੋਂ ਤੋਂ ਅਸੀਂ ਵਿਹਨੇ ਪਏ ਹਾਂ ਹਿੰਦੁਸਤਾਨ ਦੇ ਵਿੱਚ ਡੈਮੋਕਰੇਸੀ ਹੈ ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੇ ਨੇ ਸਰਕਾਰਾਂ ਬਦਲ ਜਾਂਦੀਆਂ ਨੇ ਇਹ ਜ਼ਮੀਨ ਸਮਾਨ ਦਾ ਫਰਕ ਹੈ ਇਸ ਚੀਜ਼ ਨੂੰ
ਪਿਛਲੇ 10 ਸਾਲਾਂ ਤੋਂ
Why Media Group proudly
ਇਸ ਕਰਕੇ ਤੁਸੀਂ ਚੁੱਪ ਰਿਹਾ ਕਰੋ ਮੈਂ ਤੁਹਾਨੂੰ ਦੱਸ
ਦਿੰਦਾ ਯੁੱਧਵੀਰ ਜੀ
ਅੱਜ ਦੀ ਗੇਟ ਦੇ ਵਿੱਚ
ਗੋਲੀ ਗਾਲੀ ਦਿਓ ਡਾਕਟਰ ਸੈਣੇ ਤੋਂ ਪੁੱਛ ਕੇ ਵੀ ਕਿਹੜੀ ਗੋਲੀ ਖਵਾਈਏ ਇਸ ਭਰਾ ਨੂੰ ਜਿਹਨੂੰ ਸੂਝ ਸੂਝ ਬੁਝ ਆ ਜਾਏ ਕਿ ਐਵੇਂ ਟੰਗ ਅੜਾਈ ਜਾਣੀ ਹਰ ਗੱਲ ਚ
ਤੁਸੀਂ ਦੇਖੋ ਮਨਮੋਹਨ ਸਿੰਘ ਦੇ ਟਾਈਮ ਇੰਫਰਾਸਟ੍ਰਕਚਰ ਤੇ ਜ਼ੋਰ ਨਹੀਂ
ਦਿੱਤਾ ਪੂਰੀ ਗੱਲ ਤੇ ਸੁਣ ਲੈ ਰੱਖਿਆ ਕਰੋ ਥੋੜਾ ਜਿਹਾ।
ਅੱਛਾ ਅੱਛਾ ਇੱਕ ਮੇਰੀ ਰਿਕੁਐਸਟ ਆ ਹੰਬਲ ਰਿਕੁਐਸਟ ਆਪਾਂ ਸਾਰਿਆਂ ਦੀ ਗੱਲ ਸੁਣੀ ਇੱਕ ਇੱਕ ਕਰਕੇ ਆਪਾਂ ਗੱਲ ਕਰਨੀ ਹੈ। ਦੇਖੋ ਮੈਂ ਤੁਹਾਡੇ ਦੋਨਾਂ ਦੀ ਗੱਲ ਸੁਣ ਰਿਹਾ ਮੈਂ ਅੱਗੇ ਵਧਣ ਤੋਂ ਪਹਿਲਾਂ ਇੱਕ ਤੇ ਦੱਸ ਦਈਏ ਕਿ ਸਕੋਰ ਮੈਂ ਜ਼ਰੂਰ ਅਪਡੇਟ ਕਰ ਦਵਾਂ 199 ਹੋ ਗਿਆ, ਪੰਜਾਬ ਦਾ ਸਕੋਰ 200 ਦਾ ਅੰਕੜਾ ਪਾਰ ਕਰਦਾ ਨਜ਼ਰ ਆ ਰਿਹਾ, ਔਰ 200 ਤੋਂ ਪਾਰ ਆਈ ਥਿੰਕ ਇਟਸ ਗੋਇੰਗ ਟੂ ਬੀ ਅ ਗੁੱਡ ਟੋਟਲ। ਜੇ ਮੈਂ ਗੱਲ ਕਰਾਂ ਚੇਨਈ ਸੁਪਰ ਕਿੰਗਸ, ਚੰਗੇ ਬੈਟਸਮੈਨ ਕੁਛ ਹੈਗੇ ਨੇ, ਬਟ ਓਵਰਆਲ ਕੋਈ ਇੰਨੀ ਜ਼ਿਆਦਾ ਵਧੀਆ ਬੈਟਿੰਗ ਨਹੀਂ ਹੈ। ਜੇ ਪੰਜਾਬ ਸ਼ੁਰੂਆਤ 225 ਦੇ ਆਸ ਪਾਸ ਬਣ ਜਾਣੇ ਨੇ, ਔਰ 225 ਦੇ ਆਸ ਪਾਸ ਇੰਨਾ ਆਸਾਨ ਨਹੀਂ ਹੋਏਗਾ। ਜੇ ਵਧੀਆ ਬੋਲਿੰਗ ਕਰਨ ਤੇ ਪੰਜਾਬ ਦੀ ਜਿਹੜੀ ਟੀਮ ਆ ਅੱਜ ਦਾ ਮੈਚ ਜਿੱਤ ਸਕਦੀ ਹੈ, ਔਰ ਅੱਜ ਦਾ ਮੈਚ ਜਿੱਤਣ ਦੇ ਨਾਲ ਹੀ 4 ਦੇ ਵਿੱਚੋਂ 3 ਮੈਚ ਪੰਜਾਬ ਆਪਣੇ ਖਾਤੇ ਲਗਾ ਸਕਦਾ ਹੈ। ਸੋ ਅੱਜ ਇੱਕ ਸੁਨਹਿਰੀ ਮੌਕਾ ਹੈ, ਔਰ ਇੱਕ ਹੋਰ ਜ਼ਬਰਦਸਤ ਸ਼ਾਟ, ਔਰ ਮੈਨੂੰ ਲੱਗ ਰਿਹਾ ਕਿ ਡਬਲ ਤਾਂ ਮਿਨੀਮਮ ਮਿਲੇਗਾ ਮਿਲੇਗਾ, 2 ਰਨ ਮਿਲ ਗਏ ਨੇ ਜੀ ਹੋਰ। ਸੋ 200 ਦਾ ਅੰਕੜਾ ਪਾਰ ਹੋ ਗਿਆ ਜੀ,
ਅੱਜ ਜਿਹੜਾ ਪਹਿਲਾ ਮੈਚ ਹੋਇਆ ਉਹ ਵੀ 234 ਰਨ ਹੀ ਸੇਲ ਹੋਇਆ।
ਹਾਂਜੀ ਉਹ ਹੋ ਗਏ 234, ਬਟ ਮੈਨੂੰ ਇੱਥੇ ਲੱਗ ਰਿਹਾ ਦੇਖੋ ਆਪਣੇ ਚੇਨਈ ਦੀ ਟੀਮ ਕੋਲ ਬੱਲੇਬਾਜ਼ੀ ਦੀ ਕਮੀ ਤਾਂ ਨਹੀਂ ਹੈ, ਬਟ ਇੰਨੇ ਵਧੀਆ ਕੋਈ ਬਹੁਤ ਜ਼ਬਰਦਸਤ ਬੱਲੇਬਾਜ਼ ਨਹੀਂ ਹੈ। ਸੋ ਮੈਨੂੰ ਲੱਗਦਾ ਹੈ ਕਿ ਬੈਟਸਮੈਨ ਜਿਹੜੇ ਆ ਇੰਨੇ ਕੋਈ ਕਲਿਕ ਨਹੀਂ ਕਰ ਰਹੇ। ਸੋ ਮੈਨੂੰ ਲੱਗਦਾ ਹੈ, ਔਰ ਖਾਸ ਕਰ ਮਹਿੰਦਰ ਸਿੰਘ ਧੋਨੀ ਤੱਕ ਨੂੰ ਤਾਂ 9ਵੇਂ ਨੰਬਰ ਤੇ ਲੈ ਕੇ ਆਉਂਦੇ, ਹਾਲਾਂਕਿ ਮੈਂ ਸਮਝਦਾ ਮਹਿੰਦਰ ਸਿੰਘ ਧੋਨੀ ਹੀ ਇਜ਼ ਅ ਗੁੱਡ ਬੈਟਸਮੈਨ। ਸੋ ਬਹੁਤ ਉਹਨਾਂ ਨੂੰ ਲੇਟ ਲੈ ਕੇ ਆਉਂਦੇ ਆ ਇਹ, ਸੋ ਦੇਖਦੇ ਕੀ ਹੁੰਦਾ। ਧੋਨੀ ਸਾਹਿਬ ਡਰੈਗ ਕਰ ਰਹੇ ਨੇ, ਬਟ ਬਾਕੀ ਹੋਰ ਹੈ ਵੀ ਕੌਣ ਨਾ ਕੌਣ, ਹਾਂਜੀ ਇਹ ਵੀ ਦੇਖਣ ਵਾਲੀ ਗੱਲ ਹੈ।
ਔਰ ਮੈਂ
ਔਰ ਇੱਕ ਚੀਜ਼ ਮੈਂ ਹੋਰ ਇੱਥੇ ਜ਼ਰੂਰ ਕੁਇਕਲੀ ਜ਼ਿਕਰ ਕਰ ਦਵਾਂ ਕਿ ਜੇ
ਗਲਤੀ ਗਾਂਗੁਲੀ ਨੇ ਕੀਤੀ ਸੀ ਜੀ, ਉਹੀ ਗਲਤੀ ਕਰ ਰਹੀ।
ਠੀਕ ਹੈ, ਮੈਂ ਇੱਕ ਚੀਜ਼ ਹੋਰ ਇੱਥੇ ਜ਼ਿਕਰ ਕਰ ਦਵਾਂ ਕਿ ਵਿਰਕ ਸਾਹਿਬ ਜਿਸ ਤਰ੍ਹਾਂ ਤੁਸੀਂ ਕਈ ਵਾਰ ਇਹ ਵੀ ਗੱਲ ਕਰ ਦਿੰਦੇ ਕਿ ਜੀ ਇੱਕ ਪਰਟੀਕੁਲਰ ਕਮਿਊਨਿਟੀ ਨੂੰ ਕੰਜ਼ਰਵੇਟਿਵ ਪਾਰਟੀ ਨਾਲ ਜੋੜ ਰਹੀ ਹੈ ਔਰ ਆਪਣੇ ਨਾਲ ਜੋੜਨਾ ਚਾਹੁੰਦੀ ਹੈ ਇੱਕ ਪਰਟੀਕੁਲਰ ਕਮਿਊਨਿਟੀ। ਸੋ ਮੈਂ ਇੱਥੇ ਕਿ ਕੋਈ ਵੀ ਪਰਟੀਕੁਲਰ ਕਮਿਊਨਿਟੀ ਜਿਹੜੀ ਹੈ ਉਹ ਕਿਸੇ ਵੀ ਪਾਰਟੀ ਦੇ ਨਾਲ ਹੁਣ ਉਦਾਂ ਬਲਾਕ ਦੇ ਵਿੱਚ ਵੋਟ ਨਹੀਂ ਪਾਉਂਦੀ। ਜੇ ਤੁਸੀਂ ਕਹਿ ਦੋ ਕਿ ਜੀ ਹਾਂਜੀ ਸਿੱਖ ਕਮਿਊਨਿਟੀ ਕੋਈ ਕੰਜ਼ਰਵੇਟਿਵ ਦੇ ਨਾਲ ਹੀ ਇਕੱਲੀ ਜੁੜੀ ਹੈ, ਨਹੀਂ ਮੈਜੋਰਿਟੀ ਵੀ ਨਹੀਂ ਜਾਂਦੀ ਸਰ, ਨਹੀਂ ਜਿਹੜੀ ਤੁਸੀਂ ਇਹ ਗੱਲ ਨਹੀਂ ਜਾਂਦੀ।
ਹੁਣ ਮੈਂ ਤੁਹਾਨੂੰ ਗੱਲ ਮੈਂ ਸੁਣਾਉਣ ਲੱਗਾ ਸੀ,
ਨਹੀਂ ਤੁਸੀਂ
ਇਰਾਨੀਅਨ ਲੇਡੀ ਰੀਅਲਟਰ ਨੇ ਬੜੇ ਪੁਰਾਣੇ 12-14 ਸਾਲ ਤੋਂ ਤੇ ਮੇਰੇ ਬੜੇ ਕਲੋਜ਼ ਫਰੈਂਡ ਨੇ।
ਅੱਛਾ,
ਉਹਨਾਂ ਮੈਨੂੰ ਇੱਕ ਮੈਸੇਜ ਭੇਜਿਆ ਤੇ ਮੈਂ ਕਿਹਾ ਵੇਖੋ ਸੀ ਹੈ ਕਿ ਉਹਦੇ ਚ ਉਹਨਾਂ ਲਿਖਿਆ ਸਾਰਾ ਹੀ ਟੂਡੋ ਨੇ ਆਹ ਕੀਤਾ, ਟੂਡੋ ਨੇ ਆਹ ਮਾੜਾ ਕੀਤਾ, ਆਹ ਕੀਤਾ, ਆਹ ਕੀਤਾ, ਆਹ ਕੀਤਾ, ਆਹ ਕੀਤਾ, ਫਲੇਵਰ ਨੇ ਆਹ ਫਲਾਣਾ 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 ਐਡਾ ਲੰਮਾ ਪੇਂਟ ਤੇ ਆ ਕੇ ਕਹਿੰਦੀ ਵੀ ਪਾਰਟੀ ਨੂੰ ਪਾਈ ਹੈ। ਮੈਂ ਅੱਜ ਤੱਕ ਉਸ ਬੀਬਾ ਜੀ ਨਾਲ ਪੋਲੀਟਿਕਸ ਤੇ ਕਦੀ ਗੱਲ ਨਹੀਂ ਕੀਤੀ, ਉਹਨੂੰ ਕਿਵੇਂ ਪਤਾ ਕਿ ਮੈਂ ਲਿਬਰਲ ਪਾਰਟੀ ਦਾ ਸਪੋਰਟਰ ਹਾਂ, ਕਿਉਂਕਿ ਮੈਂ ਪੱਗ ਰੱਖੀ ਨੀ ਸਿਰ ਤੇ। ਆਹ ਸੋਚ ਹੈ ਉਹਨੂੰ, ਅੱਜ ਤੱਕ ਮੈਂ ਉਹਦੇ ਨਾਲ ਕਦੀ ਪੋਲੀਟਿਕਸ ਦੀ ਗੱਲ ਨਹੀਂ ਕੀਤੀ, ਹਮੇਸ਼ਾ ਰੇਸ ਸਟੇਟ ਦੀ ਗੱਲ ਹੋਣੀ ਸਾਡੀ।
ਠੀਕ ਹੈ,
ਉਹਨੂੰ ਕਿਵੇਂ ਪਤਾ ਕਿ ਮੈਂ ਸਟੂਡੈਂਟ ਨੂੰ ਪਾਣੀ ਵੋਟ, ਕਿਉਂਕਿ ਮੇਰੇ ਸਿਰ ਤੇ ਪੱਗ ਹੈ। ਗੱਲ ਖਤਮ। ਦੂਜੀਆਂ ਕਮਿਊਨਿਟੀਆਂ ਦੇ ਅੰਦਰ ਸੋਚ ਹੈ ਸਾਡੇ ਪ੍ਰਤੀ।
ਓਕੇ,
ਅਟਾਰ ਤੁਹਾਨੂੰ ਦੱਸਿਆ,
ਮੈਂ ਹੁਣ ਤੁਹਾਡੀ ਇਸ ਗੱਲ ਦਾ ਜਵਾਬ ਦੇਣਾ ਹੈ। ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ ਨਾ ਕਿ ਉਹ ਤੁਹਾਡੀ ਇੱਕ ਕਿਸੇ ਇਰਾਨੀਅਨ ਰਿਐਲਟਰ ਨੇ ਤੁਹਾਨੂੰ ਪਾ ਦਿੱਤੀ ਹੈ, ਉਹਦੇ ਆਧਾਰ ਦੇ ਉੱਤੇ ਤੁਸੀਂ ਸਾਰਾ ਸਿੱਟਾ ਹੀ ਕੱਢ ਕੇ ਬਹਿ ਗਏ ਹੋ ਕਿ ਜੀ ਲਿਬਰਲ ਪਾਰਟੀ। ਅੱਛਾ ਸੁਣੋ, ਇੱਕ ਮਿੰਟ, ਨਹੀਂ ਸੁਣ ਤਾਂ ਲਓ ਸਰ, ਅੱਛਾ ਇੱਕ ਮਿੰਟ ਹਰਪਾਲ ਜੀ ਪਲੀਜ਼ ਵਿੱਚ ਇੰਟਰਪਟ ਨਾ ਕਰੋ। ਹਰਪਾਲ ਜੀ ਵਿਰਕ ਸਾਹਿਬ ਨੂੰ ਜਿਸ ਤਰ੍ਹਾਂ ਜੀ ਤੁਹਾਡੇ ਜੇ ਸਿਰ ਤੇ ਪੱਗ ਰੱਖੀ ਹੋਈ ਹੈ ਤੇ ਤੁਹਾਨੂੰ ਲੋਕ ਸਮਝਦੇ ਨੇ ਕਿ ਤੁਸੀਂ ਲਿਬਰਲ ਨੂੰ ਹੀ ਸਪੋਰਟ ਕਰਨੀ ਹੈ, ਇਹ ਮੈਂ ਗੱਲ ਦੇ ਨਾਲ ਐਗਰੀ ਨਹੀਂ ਕਰਦਾ। ਔਰ ਜਿਹੜੀ ਤੁਸੀਂ ਦੂਸਰੀ ਗੱਲ ਕਰਦੇ ਹੋ ਕਿ ਜੀ ਕੰਜ਼ਰਵੇਟਿਵ ਪਾਰਟੀ ਕਮਿਊਨਿਟੀ, ਯਾਨੀ ਕਿ ਤੁਹਾਡਾ ਇਸ਼ਾਰਾ ਹੁੰਦਾ ਕਿ ਕਿਤੇ ਹਿੰਦੂ ਕਮਿਊਨਿਟੀ ਵੱਲ ਉਹਨਾਂ ਦਾ ਜ਼ਿਆਦਾ ਫੋਕਸ ਹੈ, ਇਹ ਦੋਨੋਂ ਹੀ ਗੱਲਾਂ ਜਿਹੜੀਆਂ ਤੁਹਾਡੀਆਂ ਉਹ ਠੀਕ ਨਹੀਂ ਹੈਗੀਆਂ, ਇਹ ਦੋਨੋਂ ਹੀ ਗੱਲਾਂ ਠੀਕ ਨਹੀਂ। ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ, ਉਹਦਾ ਕਾਰਨ ਕੀ ਹੈ। ਉਹਦਾ ਕਾਰਨ ਇਹ ਹੈ ਕਿ ਇਸ ਵੇਲੇ ਬਹੁਤ ਸਾਰੇ ਜਿਹੜੀ ਕਮਿਊਨਿਟੀ ਹੈਗੀ ਆ, ਉਹ ਚਾਹੇ ਮੈਂ ਪਹਿਲਾਂ ਜੇ ਸਿੱਖ ਕਮਿਊਨਿਟੀ ਦੀ ਗੱਲ ਕਰਾਂ, ਬਹੁਤ ਸਾਰੀ ਸਿੱਖ ਕਮਿਊਨਿਟੀ ਜਿਹੜੀ ਆ ਉਹ ਲਿਬਰਲ ਨੂੰ ਸਪੋਰਟ ਕਰਦੀ ਹੈ, ਬਹੁਤ ਸਾਰੀ ਸਿੱਖ ਕਮਿਊਨਿਟੀ ਜਿਹੜੀ ਆ ਉਹ ਕੰਜ਼ਰਵੇਟਿਵ ਨੂੰ ਸਪੋਰਟ ਕਰਦੀ ਹੈ। ਸੋ ਉਹ ਕੋਈ ਗੱਲ ਨਹੀਂ ਹੈ ਕਿ ਕੋਈ ਪਰਟੀਕੁਲਰ ਕਮਿਊਨਿਟੀ ਜਿਹੜੀ ਹੈ ਕਿਸੇ ਇੱਕ ਨੂੰ ਹੀ ਸਪੋਰਟ ਕਰਦੀ ਹੈ। ਇਸੇ ਤਰ੍ਹਾਂ ਜੇ ਮੈਂ ਹਿੰਦੂ ਕਮਿਊਨਿਟੀ ਦੀ ਗੱਲ ਕਰਾਂ, ਤੇ ਬਹੁਤ ਸਾਰੀ ਜਿਹੜੀ ਹਿੰਦੂ ਕਮਿਊਨਿਟੀ ਆ ਉਹ ਕੰਜ਼ਰਵੇਟਿਵ ਨੂੰ ਸਪੋਰਟ ਕਰਦੀ ਹੈ, ਬਹੁਤ ਸਾਰੀ ਹਿੰਦੂ ਕਮਿਊਨਿਟੀ ਲਿਬਰਲ ਨੂੰ ਸਪੋਰਟ ਕਰਦੀ ਹੈ। ਸੋ ਇਹ ਵੀ ਕੋਈ ਐਸੀ ਗੱਲ ਨਹੀਂ ਹੈ। ਔਰ ਮੈਂ ਚਾਹੇ ਤੁਸੀਂ ਹੁਣ ਕੱਲ ਆਪਣੇ ਲਿਬਰਲ ਲੀਡਰ ਜਿਹੜੇ ਨੇ ਉਹ ਰਾਮਨੌਮੀ ਦੇ ਮੌਕੇ ਦੇ ਉੱਤੇ ਲਿਬਰਲ ਲੀਡਰ ਜਾ ਕੇ ਬੈਬ ਸਵਾਮੀ ਨਾਰਾਇਣ ਮੰਦਿਰ ਉੱਥੇ ਜਾ ਕੇ ਹਿੰਦੂ ਕਮਿਊਨਿਟੀ ਦੇ ਬਹੁਤ ਸਾਰੇ ਲੀਡਰ ਮਿਲ ਕੇ ਆਏ ਨੇ। ਠੀਕ ਹੈ, ਇਸ ਤੋਂ ਪਹਿਲਾਂ ਜਿਹੜੇ ਆਪਣੇ ਪੀਰ ਪੋਲੀਅਮ ਸਾਹਿਬ ਨੇ ਉਹ ਵੀ ਮਿਲੇ ਨੇ ਹਿੰਦੂ ਕਮਿਊਨਿਟੀ ਨੂੰ, ਇਸੇ ਤਰ੍ਹਾਂ ਜਿਹੜੀ ਸਿੱਖ ਕਮਿਊਨਿਟੀ ਹੈ ਉਹਨਾਂ ਨੂੰ ਵੀ ਦੋਨੋਂ ਲੀਡਰਸ ਜਿਹੜੇ ਨੇ ਉਹ ਮਿਲ ਰਹੇ ਨੇ। ਸੋ ਇਹ ਚੀਜ਼ ਬਿਲਕੁਲ ਸਹੀ ਨਹੀਂ ਹੈ ਕਿ ਹੁਣ ਕੋਈ ਕਮਿਊਨਿਟੀ ਕੋਈ ਕਿਸੇ ਦੇ ਨਾਲ ਇਸ ਤਰ੍ਹਾਂ ਵੋਟ ਕਰਦੀ ਹੈ। ਇਸ ਦਰਮਿਆਨ ਮੈਂ ਇੱਕ ਚੀਜ਼ ਹੋਰ ਇੰਪੋਰਟੈਂਟ ਜ਼ਰੂਰ ਦੱਸਣਾ ਚਾਹ ਰਿਹਾ, ਲੇਕਿਨ ਉਸ ਤੋਂ ਪਹਿਲਾਂ ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਕੋਲ ਸਪੋਂਸਰ ਵੇਟ ਕਰ ਰਹੇ ਨੇ। ਜਗਦੀਪ ਚਾਚਾ ਸਾਹਿਬ ਤੁਹਾਡੀ ਕਾਲ ਅਗਲੀ ਹੈ, ਵੇਟ ਕਰ ਲੈਣਾ ਜਗਦੀਪ ਚਾਚਾ ਸਾਹਿਬ। ਹਾਂਜੀ ਤੁਹਾਡੀ ਕਾਲ ਅਗਲੀ ਹੈ। ਹਾਂਜੀ ਕੌਣ, ਹਾਂਜੀ ਕੌਣ ਨੇ ਜੀ, ਸਾਡੇ ਸਪੋਂਸਰ ਕੌਣ ਨੇ ਜੀ ਅਗਲੇ? ਸਾਡੇ ਨਾਲ
ਜੀ ਉਦਵੀਰ ਜੀ, ਸਾਡੇ ਨਾਲ ਸਿਮਰਨ ਜੀ ਜੁੜ ਚੁੱਕੇ ਨੇ ਫਰੋਮ ਸੋਫਾ ਸਟੂਡੀਓ। ਵੈਰੀ ਵੈਲਕਮ ਟੂ ਵਾਈ ਮੀਡੀਆ ਜੀ ਸਿਮਰਨ ਜੀ।
ਜੀ ਥੈਂਕ ਯੂ ਜੀ ਮੈਮ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
ਜੀ ਬਿਲਕੁਲ, ਸਤਿ ਸ਼੍ਰੀ ਅਕਾਲ ਸਿਮਰਨ ਜੀ। ਐਂਡ ਇਹਦੇ ਨਾਲ ਹੀ ਸਾਡੇ ਸਾਰੇ ਲਿਸਨਰਸ ਐਂਡ ਵਿਊਅਰਸ ਦੇ ਲਈ ਤੁਸੀਂ ਵਧੀਆ ਵਧੀਆ ਜੋ ਡੀਲਸ ਲੈ ਕੇ ਆਏ ਹੋ ਸੋਫਾ ਸਟੂਡੀਓ ਤੇ, ਉਹਨਾਂ ਬਾਰੇ ਜ਼ਰੂਰ ਦੱਸੋ ਪਲੀਜ਼ ਜੀ।
ਜੀ ਬਿਲਕੁਲ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਸਿਮਰਨ ਫਰੋਮ ਸੋਫਾ ਸਟੂਡੀਓ ਬਾਈ ਸਦਨਦੀਪ ਜੀ ਤੋਂ ਗੱਲ ਕਰ ਰਹੀ ਹਾਂ ਜੀ। ਅਸੀਂ ਆਪਣੇ ਕਸਟਮਰਸ ਲਈ ਬਹੁਤ ਹੀ ਵਧੀਆ ਤੇ ਜਿਹੜੇ ਕਿ ਸ਼ਾਨਦਾਰ ਕੁਆਲਿਟੀ ਦੇ ਕਸਟਮ ਮੇਡ ਸੋਫੇ ਬਿਲਡ ਕਰਦੇ ਹਾਂ। ਉਸ ਦੇ ਵਿੱਚ ਕਿ ਕਸਟਮਰ ਜਿਹੜੇ ਕਿ ਆਪਣੀ ਮਨ ਪਸੰਦ ਦੀ ਫੈਬਰਿਕ ਦੇ ਵਿੱਚ, ਲੈਦਰ ਦੇ ਵਿੱਚ, ਮੈਨਮੇਡ ਲੈਦਰ ਦੇ ਵਿੱਚ, ਸੋ ਕਿਸੇ ਵੀ ਤਰ੍ਹਾਂ ਦੇ ਕੱਪੜੇ ਦੇ ਵਿੱਚ ਤੁਸੀਂ ਆਪਣਾ ਜਿਹੜੇ ਫੈਬਰਿਕ ਦੇ ਵਿੱਚ ਆਪਣਾ ਜਿਹੜਾ ਸੋਫਾ ਸਾਡੇ ਕੋਲ ਬਣਵਾ ਸਕਦੇ ਹੋ। ਸਾਡੇ ਸੋਫੇ ਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਇਨ ਤਿਆਰ ਕਰਵਾ ਸਕਦੇ ਹੋ, ਸੈਕਸ਼ਨ ਦੇ ਵਿੱਚ, ਥ੍ਰੀ ਸੀਟਰ ਦੇ ਵਿੱਚ, ਯੂ ਸ਼ੇਪ ਜੀ, ਐਲ ਸ਼ੇਪ, ਕਿਸੇ ਵੀ ਤਰ੍ਹਾਂ ਦਾ ਸੋਫਾ ਤੁਸੀਂ ਸਾਡੇ ਕੋਲ ਡਿਜ਼ਾਇਨ ਕਰਵਾ ਸਕਦੇ ਹੋ। ਉਸ ਦੇ ਵਿੱਚ ਅਸੀਂ ਪੂਰੀ ਹੈਲਪ ਕਰਦੇ ਹਾਂ ਜੀ ਆਪਣੇ ਕਸਟਮਰਸ ਦੀ। ਐਂਡ ਅਸੀਂ ਆਪਣੇ ਕਸਟਮਰਸ ਨੂੰ ਜਿਹੜੀ ਕਿ 10 ਸਾਲ ਦੀ ਰਿਟਨ ਵਾਰੰਟੀ ਪ੍ਰੋਵਾਈਡ ਕਰਦੇ ਹਾਂ। ਸੋ ਉਸ ਦੇ ਵਿੱਚ ਕਵਰੇਜ ਹੈ ਜੀ 10 ਸਾਲ ਫਰੇਮ ਦੀ, 10 ਸਾਲ ਸਪਰਿੰਗ ਦੀ, 5 ਸਾਲ ਜਿਹੜੀ ਕਿ ਫੋਮ ਦੀ ਵਾਰੰਟੀ ਪ੍ਰੋਵਾਈਡ ਕੀਤੀ ਜਾਂਦੀ ਹੈ। ਉਸ ਦੇ ਵਿੱਚ ਕਸਟਮਰਸ ਆਪਣੀ ਮਨ ਪਸੰਦ ਕੋਈ ਵੀ ਫੋਮ ਪਵਾ ਸਕਦਾ ਹੈ ਜੀ, ਸੋਫਟ, ਮੀਡੀਅਮ, ਹਾਰਡ, ਕਿਸੇ ਵੀ ਤਰ੍ਹਾਂ ਦੀ ਫਰਮੇਸ ਤੁਸੀਂ ਚੂਜ਼ ਕਰ ਸਕਦੇ ਹੋ। ਪਲੱਸ ਅਸੀਂ ਫੈਦਰ ਦੇ ਵਿੱਚ ਵੀ ਵਰਕ ਕਰਦੇ ਹਾਂ, ਸੋ ਜਿਹੜੀ ਕਿ ਸੋਫਟ ਐਂਡ ਕੋਜ਼ੀ ਲੁੱਕ ਦੇਣ ਲਈ ਉਸ ਦੇ ਵਿੱਚ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਤੇ ਇਹਨਾਂ ਦੇ ਉੱਪਰ ਅਸੀਂ 5 ਸਾਲ ਦੀ ਜਿਹੜੀ ਕਿ ਫੋਮ ਦੇ ਉੱਤੇ ਅਸੀਂ ਵਾਰੰਟੀ ਪ੍ਰੋਵਾਈਡ ਕਰਦੇ ਹਾਂ ਆਪਣੇ ਕਸਟਮਰਸ ਨੂੰ। ਐਂਡ ਅਸੀਂ ਆਪਣੇ ਕਸਟਮਰਸ ਲਈ ਜਿਹੜੀ ਕਿ ਆਲ ਓਵਰ ਕੈਨੇਡਾ ਵਾਈਡ ਜਿਹੜੀ ਕਿ ਡਿਲੀਵਰੀ ਦੀ ਆਪਸ਼ਨ ਪ੍ਰੋਵਾਈਡ ਕਰਦੇ ਹਾਂ। ਸੋ ਐਨੀ ਵੇਅਰ ਆਫ ਕੈਨੇਡਾ ਦੇ ਵਿੱਚ ਕਿਤੇ ਵੀ ਹੋ ਤੁਸੀਂ, ਚਾਹੇ ਤੁਸੀਂ ਸਕੈਚਵਨ ਚ ਹੋ, ਬ੍ਰਿਟਿਸ਼ ਕੋਲੰਬੀਆ, ਪ੍ਰਿੰਸ ਐਡਵਰਡ ਹੋ, ਨੋਵਾ ਸਕੋਸ਼ੀਆ, ਸੋ ਐਨੀ ਵੇਅਰ ਆਫ ਕੈਨੇਡਾ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਤੁਸੀਂ, ਤੇ ਸਾਡਾ ਜਿਹੜਾ ਕਿ ਸੋਫਾ ਤੁਹਾਡੇ ਘਰ ਪਹੁੰਚਦਾ ਹੋ ਜਾਏਗਾ ਜੀ। ਉਸ ਦੇ ਲਈ ਅਸੀਂ ਪੂਰੀ ਪ੍ਰੋਪਰ ਵੇ ਦੇ ਨਾਲ ਡਿਲੀਵਰੀ ਦੀ ਆਪਸ਼ਨ ਪ੍ਰੋਵਾਈਡ ਕਰਦੇ ਹਾਂ। ਤੇ ਪਲੱਸ ਜਿਹੜੇ ਸਾਡੇ ਸੋਫੇ ਆ ਜੀ ਉਹ ਕੈਨੇਡੀਅਨ ਮੇਡ ਸੋਫੇ ਆ, ਸਾਡੀ ਖੁਦ ਦੀ ਮੈਨੂਫੈਕਚਰਿੰਗ ਯੂਨਿਟ ਆ। ਅਸੀਂ ਜਿਹੜੇ ਕਿ ਸੋਫੇ ਆ ਬੜੀ ਰੀਚ ਨਾਲ ਤੇ ਆਪਣੀ ਜਿਹੜੀ ਕਿ ਬੈਸਟ ਕੁਆਲਿਟੀ ਨਾਲ ਮੇਕ ਸ਼ੋਰ ਕਰਕੇ ਪ੍ਰਿਪੇਅਰ ਕਰਦੇ ਹਾਂ ਆਪਣੇ ਕਸਟਮਰ ਲਈ। ਉਸ ਦੇ ਲਈ ਜਿਹੜੇ ਕਿ ਸਾਡੇ ਓਨਰ ਨੇ ਸਗਨਦੀਪ ਜੀ, ਉਹ ਖੁਦ ਮੇਕ ਸ਼ੋਰ ਕਰਦੇ ਨੇ ਸੋ ਈਚ ਐਂਡ ਐਵਰੀ ਸੋਫਾ ਜਿਹੜਾ ਕਿ ਉਹ ਬੈਸਟ ਕੁਆਲਿਟੀ ਦਾ ਜਾਵੇ। ਸੋ ਕੁਆਲਿਟੀ ਇੰਸ਼ੋਰੈਂਸ ਹੁੰਦੀ ਆ ਬਿਫੋਰ ਗੋਇੰਗ ਟੂ ਕਸਟਮਰ ਹੋਮ। ਸੋ ਇੱਕ ਵਾਰੀ ਜ਼ਰੂਰ ਤੁਸੀਂ ਵਿਜ਼ਿਟ ਕਰੋ ਜੀ ਸਾਡੀ ਲੋਕੇਸ਼ਨ ਦੇ ਉੱਪਰ, 8550 ਟੋਰਬਨ ਰੋਡ, ਯੂਨਿਟ ਨੰਬਰ 1, ਜਿਹੜਾ ਕਿ ਟੋਰਬਰਮ ਐਂਡ ਕਲਾਰਕ ਇੰਟਰਸੈਕਸ਼ਨ ਤੇ ਹੈ ਜੀ। 8550 ਟੋਰਬਰਮ ਰੋਡ, ਯੂਨਿਟ ਨੰਬਰ 1, ਨੀਅਰ ਟੋਰਬਰਮ ਐਂਡ ਕਲਾਰਕ ਇੰਟਰਸੈਕਸ਼ਨ। ਤੇ ਸਾਡਾ ਨੰਬਰ ਨੋਟ ਕਰ ਲਓ ਜੀ, 905-799-8877। ਇਸ ਤੇ ਕਾਲ ਕਰਕੇ ਤੁਸੀਂ ਕੋਈ ਵੀ ਇਨਕੁਆਇਰੀ ਹੈ ਜੀ, ਕੋਈ ਵੀ ਡਾਊਟ ਹੈ ਜੀ ਤੁਹਾਡੇ ਮਨ ਦੇ ਵਿੱਚ, ਤੁਸੀਂ ਸਾਨੂੰ ਕਾਲ ਕਰੋ ਜੀ, ਆਪਣੀ ਇਨਕੁਆਇਰੀ ਕਲੀਅਰ ਕਰੋ ਜੀ। ਸੋ ਉਸ ਲਈ ਸਾਡੀ ਕਸਟਮਰ ਸਰਵਿਸ ਅਵੇਲੇਬਲ ਹੈ ਜੀ ਮੰਡੇ ਟੂ ਸੰਡੇ। ਸੋ 7 ਡੇਜ਼ ਅ ਵੀਕ ਅਸੀਂ ਆਪਣੇ ਕਸਟਮਰਸ ਲਈ ਅਵੇਲੇਬਲ ਹਾਂ, ਆਪਣੇ ਪਲੱਸ ਅਸੀਂ ਐਂਡ ਸੀਨਲੀ ਅਵੇਲੇਬਲ ਹਾਂ। ਐਂਡ ਤੁਸੀਂ ਐਨੀ ਟਾਈਮ, ਸੋ 11 to 7 ਐਨੀ ਟਾਈਮ ਇਹਨਾਂ ਦੇ ਵਿੱਚ ਤੁਸੀਂ ਕਾਲ ਕਰਕੇ ਆਪਣੀ ਇਨਕੁਆਇਰੀ ਲੈ ਸਕਦੇ ਹੋ ਤੇ ਆਪਣੇ ਘਰ ਲਈ ਵਧੀਆ ਤੇ ਬੈਸਟ ਕੁਆਲਿਟੀ ਦਾ ਜਿਹੜਾ ਕਿ ਕਸਟਮ ਮੇਡ ਸੋਫਾ ਦੇਖ ਰਹੇ ਹੋ ਤੇ ਉਸ ਦੇ ਲਈ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਜੀ ਸੋਫਾ ਸਟੂਡੀਓ ਦੇ ਉੱਤੇ, 8550 ਟੋਰਬਮ ਰੋਡ, ਯੂਨਿਟ ਨੰਬਰ 1, 8550 ਟੋਰਬਮ ਰੋਡ, ਯੂਨਿਟ ਨੰਬਰ 1 ਇਨ ਬਰੈਂਪਟਨ। ਐਂਡ ਸਾਡੇ ਨੰਬਰ ਹੈ ਜੀ 905-799-8877 ਜੀ। ਥੈਂਕ ਯੂ ਜੀ,
ਥੈਂਕ ਯੂ ਜੀ, ਥੈਂਕ ਯੂ ਸੋ ਮਚ ਸਿਮਰਨ ਜੀ। ਬਿਲਕੁਲ, ਸਾਡੇ ਨਾਲ ਜੁੜੇ ਹੋਏ ਸੀ ਸਿਮਰਨ ਜੀ ਫਰੋਮ ਸੋਫਾ ਸਟੂਡੀਓ। ਜੇ ਤੁਸੀਂ ਵੀ ਇੱਕ ਵਧੀਆ ਫਰਨੀਚਰ ਲੱਭ ਰਹੇ ਹੋ, ਵਧੀਆ ਸੋਫੇ ਲੱਭ ਰਹੇ ਹੋ, ਤੁਸੀਂ ਕੰਟੈਕਟ ਕਰ ਸਕਦੇ ਹੋ। ਐਂਡ ਇਹਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਵੀਰ ਜਸਵਾਲ ਜੀ। ਜੀ ਉਦਵੀਰ ਜੀ,
ਬਿਲਕੁਲ ਜੀ, ਸ਼ਸ਼ਾਂਕ ਨੇ ਵੀ ਹਾਫ ਸੈਂਚਰੀ ਲਗਾਤੀ ਹੈ, ਵਧੀਆ ਬੱਲੇਬਾਜ਼ੀ ਕੀਤੀ ਹੈ, ਔਰ ਜੈਨਸਨ ਨੇ ਵੀ ਸੋਹਣੀ ਕੰਟਰੀਬਿਊਸ਼ਨ ਦਿੱਤੀ ਹੈ, ਜਿਹਦੀ ਬਦੌਲਤ 219 runs 6 wickets ਦੇ ਨੁਕਸਾਨ ਦੇ ਉੱਤੇ ਪੰਜਾਬ ਦਾ ਸਕੋਰ ਵਧੀਆ ਹੈ। ਬਾਲਰਸ ਦੇ ਉੱਤੇ ਹੁਣ ਸਾਰਾ ਦਰਮਦਾਰ ਆਏਗਾ। ਅਰਸ਼ਦੀਪ ਸਿੰਘ ਪੂਰੀ ਤਰ੍ਹਾਂ ਤਿਆਰ ਹੋ ਰਹੇ ਨੇ, ਸੋ ਆਈ ਹੋਪ ਕਿ ਹਰਸ਼ਦੀਪ ਸਿੰਘ ਲਈ ਅੱਜ ਵਧੀਆ ਮੌਕਾ ਹੈ, ਹੀ ਇਜ਼ ਅ ਵੈਰੀ ਗੁੱਡ ਬਾਲਰ, ਸੋ ਪੰਜਾਬ ਲਈ, ਪੰਜਾਬ ਨੂੰ ਬੜੀਆਂ ਉਮੀਦਾਂ ਨੇ ਅੱਜ ਹਰਸ਼ਦੀਪ ਸਿੰਘ ਤੋਂ, ਅੱਜ ਵਧੀਆ 4 ਓਵਰ ਜੀ ਹਰਸ਼ਦੀਪ ਸਿੰਘ ਕਰਦੇ ਨੇ ਤੇ ਮੈਂ ਸਮਝਦਾ ਹਾਂ ਕਿ ਪੰਜਾਬ ਨੂੰ ਇੱਕ ਵਧੀਆ ਸਟਾਰਟ ਦੇਣ ਔਰ ਕਲੋਜ਼ਿੰਗ ਵੀ ਵਧੀਆ ਕਰਨ, ਸੋ ਹਰਸ਼ਦੀਪ ਸਿੰਘ ਤੋਂ ਕਾਫੀ ਉਮੀਦ ਹੈ ਅੱਜ ਪੰਜਾਬ ਨੂੰ। ਸਕੋਰ ਠੀਕ ਬਣ ਗਿਆ ਮੇਰੇ ਖਿਆਲ ਦੇ ਨਾਲ, 219 ਰਨ ਵਧੀਆ ਨੇ, 220 ਦਾ ਟਾਰਗੇਟ ਚੇਨਈ ਸੁਪਰ ਕਿੰਗਸ ਵਾਸਤੇ ਆ। ਧੋਨੀ ਸਾਹਿਬ ਅਫਕੋਰਸ ਰਿਤੂ ਰਾਜ ਕਪਤਾਨ ਨੇ, ਬਟ ਆਈ ਐਮ ਸ਼ੋਰ ਕਿ ਧੋਨੀ ਸਾਹਿਬ ਜਿਹੜੇ ਨੇ ਉਹ ਜ਼ਰੂਰ ਆਪਣੀ ਰਣਨੀਤੀ ਬਣਾ ਰਹੇ ਹੋਣਗੇ ਸਾਰਾ ਕਿ ਅੱਜ ਕਿੱਦਾਂ ਪੰਜਾਬ ਨੂੰ ਹਰਾਉਣਾ ਹੈ। ਸੋ ਦੇਖਦੇ ਹਾਂ ਜੀ ਕੀ ਹੈ, ਬੜਾ ਰੋਮਾਂਚਕ ਮੈਚ ਜਿਹੜਾ ਜੀ ਉਹ ਲਗਾਤਾਰ ਜਾਰੀ ਹੈ, ਸੋ ਅਸੀਂ ਇਹ ਗੱਲ ਜਾਰੀ ਰੱਖਾਂਗੇ। ਇਸ ਦਰਮਿਆਨ ਅੱਗੇ ਵਧਣ ਤੋਂ ਪਹਿਲਾਂ ਮੈਂ ਕੁਕਲੀ ਇੱਕ ਸ਼ੋਕ ਸਮਾਚਾਰ ਹੈ, ਸਾਡੇ ਕਮਿਊਨਿਟੀ ਦੀ ਜਾਣੀ ਪਛਾਣੀ ਸ਼ਖਸੀਅਤ ਬੌਬ ਦੁਸਾਂਝ ਸਾਹਿਬ, ਅਸੀਂ ਸਾਰੇ ਜਾਣਦੇ ਹਾਂ ਕਿ ਉਹ ਕਮਿਊਨਿਟੀ ਚ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਨੇ। ਉਹਨਾਂ ਦੇ ਜਿਹੜੇ ਮਾਤਾ ਜੀ ਨੇ ਰਘਬੀਰ ਕੌਰ ਜੀ, ਉਹ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ। ਵੈਰੀ ਵੈਰੀ ਸੈਡ ਨਿਊਜ਼। ਅਸੀਂ ਵਾਈ ਮੀਡੀਆ ਗਰੁੱਪ ਵੱਲੋਂ ਇਸ ਦੁੱਖ ਦੀ ਘੜੀ ਦੇ ਵਿੱਚ ਬੌਬ ਦੁਸਾਂਝ ਸਾਹਿਬ ਦੇ ਨਾਲ ਸ਼ਰੀਕ ਹਾਂ। ਮੈਂ ਡਿਟੇਲ ਜ਼ਰੂਰ ਸ਼ੇਅਰ ਕਰ ਦਵਾਂ ਕਿ ਜਿਹੜੀਆਂ ਡਿਟੇਲਸ ਨੇ, ਫਿਊਨਰਲ ਜਿਹੜਾ ਹੈ ਜੀ ਉਹ ਥਰਸਡੇ ਨੂੰ ਹੈ, 10 ਅਪ੍ਰੈਲ ਨੂੰ, ਬ੍ਰੈਂਪਟਨ ਕ੍ਰੀਮਟੋਰੀਅਨ ਐਂਡ ਵਿਜ਼ੀਟੇਸ਼ਨ ਸੈਂਟਰ, ਥਰਸਡੇ 10 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਲੈ ਕੇ 1 ਵਜੇ ਤੱਕ, ਔਰ ਉਸ ਤੋਂ ਬਾਅਦ ਭੋਗ ਤੇ ਜਿਹੜੀ ਅਰਦਾਸ ਹੈ ਉਹ ਥਰਸਡੇ ਨੂੰ ਹੀ ਹੈ, ਦੁਪਹਿਰ 2 ਵਜੇ ਤੋਂ ਲੈ ਕੇ 4 ਵਜੇ ਤੱਕ, ਹਾਲ ਨੰਬਰ 3 ਔਰ 4, ਓਨਟੇਰੀਓ ਖਾਲਸਾ ਦਰਬਾਰ, ਡਿਕਸੀ ਰੋਡ, ਆਪਾਂ ਜਿਹਨੂੰ ਡਿਕਸੀ ਗੁਰੂ ਘਰ ਕਹਿੰਦੇ ਹਾਂ। ਵੈਰੀ ਵੈਰੀ ਸੈਡ, ਥੋੜਾ ਸਮੇਂ ਤੋਂ ਉਹਨਾਂ ਦੀ ਤਬੀਅਤ ਵੀ ਥੋੜੀ ਠੀਕ ਨਹੀਂ ਸੀ ਚੱਲ ਰਹੀ, ਬਾਕੀ ਅਸੀਂ ਉੱਥੇ ਬੌਬ ਦੁਸਾਂਝ ਸਾਹਿਬ ਉਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹਾਂ। ਵੈਰੀ ਵੈਰੀ ਸੈਡ, ਉਹਨਾਂ ਦੇ ਮਾਤਾ ਰਘਬੀਰ ਕੌਰ ਜੀ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ। ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ, ਜਗਦੀਪ ਸਾਚਾ ਸਾਹਿਬ ਬੜੀ ਦੇਰ ਦੇ ਵੇਟ ਕਰ ਰਹੇ ਨੇ, ਮੈਂ ਉਹਨਾਂ ਦਾ ਵੀ ਸਵਾਗਤ ਕਰ ਲਵਾਂ। ਜਗਦੀਪ ਸਾਚਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ ਜੀ,
ਵਧੀਆ ਸਰ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਕਾਰ ਅਦਾਸ ਤੇ ਬਹੁਤ ਸਾਂਝੇ ਪਰਿਵਾਰ ਦੇ ਨਾਲ, ਫਿਊਚਰ ਕੰਡੋਲੈਂਸਿਸ ਉਹਨਾਂ ਦੀ ਮਦਰ ਦੇ ਪਾਸ, ਉਹਨਾਂ ਨਾਲ ਮੈਂ ਕਾਫੀ ਵੇਖਦਾ ਸੀਗਾ, ਉਹਨਾਂ ਦੀ ਮਦਰ ਦੇ ਨਾਲ ਉਹ ਕਾਫੀ ਇਨਵੋਲਵ ਰਹਿੰਦੇ ਸੀਗੇ, ਕੁਛ ਨਾ ਕੁਛ ਕਰਦੇ ਰਹਿੰਦੇ ਸੀ ਆਪਣੇ ਮਾਂ ਦੇ ਨਾਲ, ਆਈ ਨੋ ਉਹਨਾਂ ਦੇ ਮਨ ਚ ਕਿਆ ਜਾ ਰਿਹਾ ਹੋਏਗਾ, ਪਰ ਇਹ ਮੇਰਾ ਉਹਨਾਂ ਦੇ ਪਰਿਵਾਰ ਵਾਸਤੇ ਬਹੁਤ ਡਿਫੀਕਲਟ ਹੈਗਾ, ਬਟ ਬਹੁਤ ਪ੍ਰਧਾਨ ਜੀ ਨੂੰ ਮਜ਼ਬੂਤ ਰਹਿਣਾ ਪਏਗਾ ਅੱਗੇ ਆਪਣੀ ਮਾਂ ਦੇ ਜਿਹੜੇ ਫਿਊਚਰ ਜੋ ਆਪਣਾ ਸੋਚਿਆ ਹੋਏਗਾ, ਉਹਨਾਂ ਦੇ ਬਾਰੇ ਆਸ਼ੀਰਵਾਦ ਦਿੱਤੀ ਹੋਏਗੀ, ਉਹਨਾਂ ਨੂੰ ਪੂਰਾ ਕਰਨ ਵਾਸਤੇ ਬਹੁਤ ਉਹਨਾਂ ਨੂੰ ਮਜ਼ਬੂਤ ਰਹਿਣਾ ਪਏਗਾ ਜੀ। ਯੁਧਵੀਰ ਜੀ, ਤੇ ਬਾਕੀ ਯੁਧਵੀਰ ਜੀ, ਮੈਂ ਇੱਕ ਗੱਲ ਕਹਿਣਾ ਚਾਹ ਰਿਹਾ ਸੀਗਾ
ਜੀ
ਕਿ ਅੱਜ ਜੀ ਹੁਣ ਥੋੜੀ ਦੇਰ ਪਹਿਲਾਂ ਗੱਲ ਹੋ ਰਹੀ ਹੈ, ਮੋਦੀ ਸਾਹਿਬ ਨੇ ਬੜਾ ਅੱਛੇ ਅੱਛੇ ਕੰਮ ਕੀਤੇ ਨੇ, ਮੋਦੀ ਸਾਹਿਬ ਨੇ ਤੇ ਮੈਂ 3-4 ਪੁਆਇੰਟ ਕਹਿ ਦਿੰਦਾ, ਹੁਣੇ ਹੀ ਆਏ ਨੇ ਯੂਐਸਏ ਤੇ ਜਿਹੜਾ ਸਾਈਨ ਕੀਤਾ ਹੈ ਉਹਦੇ ਵਿੱਚ ਮੈਂ ਕਿਹਾ ਕਿ ਤੇਲ ਯੂਐਸ ਤੋਂ ਹੀ ਆਏਗਾ, ਨੋਟ ਫਰੋਮ ਈਰਾਨ, ਨੋਟ ਫਰੋਮ ਦਿਸ ਥਿੰਗ ਕੀ ਕਹਿੰਦੇ ਕਿ ਆਪਣਾ ਰਸ਼ੀਆ, ਉਹਨਾਂ ਡਾਇਰੈਕਟਲੀ ਡਾਇਰੈਕਟਿਵ ਦਿੱਤੇ ਨੇ। ਦੂਜਾ ਸਟਾਰਲਿੰਕ ਨੇ ਆਪਣੇ ਆਪ ਨੂੰ ਜੀਓ ਦੇ ਨਾਲ ਤੇ ਇਹਦੇ ਨਾਲ ਕਨੈਕਟ ਕਰ ਲਿਆ ਏਅਰਟੈਲ ਦੇ ਨਾਲ, ਤੇ ਉਹ ਜਿਹੜਾ ਵੀ ਆਏਗਾ ਉਹ ਸੈਟੇਲਾਈਟ ਵਾਇਆ ਸੈਟੇਲਾਈਟ ਆਏਗਾ, ਆਪਟਿਕ ਫਾਈਬਰ ਆਪਟਿਕ ਗਿਆ ਤੇ ਸਾਰਾ ਕੁਝ ਇਹਨਾਂ ਦੇ ਹੱਥ ਆਏਗਾ। ਉਹ ਕਹਿੰਦੇ ਨੇ ਕਿ ਅਸੀਂ ਦੇਖਾਂਗੇ, ਅਸੀਂ ਕਰਾਂਗੇ, ਬੜਾ ਸਟ੍ਰਿਕਟ, ਪਰ ਨਥਿੰਗ ਗੋਇੰਗ ਟੂ ਹੈਪਨ। ਤੀਜਾ ਜਿਹੜਾ ਕਹਿੰਦੇ ਜੀ ਕਿ ਟੈਸਲਾ ਬਣੇਗੀ ਇੰਡੀਆ ਦੇ ਵਿੱਚ, ਉਹ ਟੈਸਲਾ ਤੇ ਬਣਦੇ ਨੇ ਰਹੀ ਹੈ, ਬਰਲਿਨ ਪਲਾਂਟ ਤੋਂ ਡਾਇਰੈਕਟ ਆ ਰਹੇ, ਸ਼ੋਰੂਮ ਤੇ 100% ਟੈਰਿਫ ਵੀ ਕਹਿਤਾ ਟਰਨ ਵਾਸਤੇ, ਮੋਟਰਸਾਈਕਲਾਂ ਤੇ 60% ਟੈਰਿਫ ਹਟਾ ਦਿੱਤਾ ਹੈ ਉਹਨਾਂ ਨੇ, ਤੇ ਉਹ ਵੀ ਕਹਿੰਦੇ ਨੇ ਰਿਮੇਨਿੰਗ 40 ਵੀ ਹਟਾ ਦੋ ਜਿਹੜਾ ਹਾਰਲੀ ਡੇਵਿਡਸਨ ਹੈਗਾ, ਤੇ ਬਾਕੀ ਦੇ ਟੈਰਿਫ ਜਿਹੜੇ ਉਹਨਾਂ ਨੇ ਕੈਲਕੂਲੇਟ ਕੀਤੇ ਨੇ ਜਿਹੜਾ ਉਹ ਕਹਿੰਦੇ ਨੇ 52% ਹੈਗਾ ਯੂਐਸ ਨੇ, ਉਹ ਐਕਚੁਲੀ ਇੰਡੀਆ ਦਾ ਤੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਟੈਰਿਫ ਲੱਗਦਾ ਹੈਗਾ ਉਹ 15% ਲੱਗਦਾ ਹੈ, ਉਹਨਾਂ ਨੇ 52 ਨੂੰ 26 ਕਰਤਾ, ਉਹਨੇ 10% ਦਾ ਟੈਰਿਫ ਦਾ ਡਿਫਰੈਂਸ ਸੀ, ਤੇ ਜਿਹੜੇ ਜਵੈਲਰੀ ਵਾਲੇ ਹੈਗੇ ਨੇ, ਡਾਇਮੰਡ ਵਾਲੇ, ਡਾਇਮੰਡ ਮਰਚੈਂਟ ਹੈਗੇ ਨੇ, ਟੈਕਸਟਾਈਲ ਵਾਲੇ ਹੈਗੇ ਨੇ, ਲੇਬਰ ਵਾਲੇ, ਇਹੀ ਤੇ ਮਾਰਜਿਨ ਸੀ ਇਹਨਾਂ ਦਾ ਹੈਗਾ, ਉਹ 10% ਮਾਰਜਿਨ ਕਿਹੜੇ ਘੱਟ ਕਰ ਲੈਣਗੇ, ਦੇ ਆਰ ਨੋਟ ਏਬਲ ਟੂ ਡੂ ਇਟ। ਅੱਛਾ, ਤੀਜੀ ਗੱਲ ਮੈਂ ਸਭ ਤੋਂ ਵੱਡੀ ਗੱਲ ਕਹਿਣਾ ਚਾਹੁੰਦਾ ਕਿ ਇਹ ਕਹਿੰਦੇ ਨੇ ਬਹੁਤ ਵਧੀਆ ਹੈਗਾ, ਐਚਸੀਸੀ ਪਲਾਂਟ ਜਾ ਕੇ ਦੇਖ ਲਓ, ਰਾਂਚੀ ਚ ਪੜ੍ਹੇ ਲਿਖੇ ਇੰਜੀਨੀਅਰ, ਛੋਟੀ ਜਿਹੀ ਦੁਕਾਨ ਜੀ ਲਾ ਕੇ, ਛੋਟਾ ਜਿਹਾ ਹੋਟਲ ਜਾਂ ਗੁਮਟੀ ਕਹਿੰਦੇ, ਗੁਮਟੀ ਉੱਧਰਲੇ ਪਾਸੇ ਕਹਿੰਦੇ ਨੇ, ਉਹਦੇ ਵਿੱਚ ਚੱਲਣ ਦੇ ਸਾਰੇ ਪੈਸੇ ਪਾਉਂਦੇ ਨੇ, ਉਹ ਇੰਜੀਨੀਅਰ ਜਿਨ੍ਹਾਂ ਨੇ ਜਦੋਂ BHEL ਬਣਾਇਆ, ਇਸਰੋ ਚ ਸਪਲਾਈ ਕੀਤਾ, ਸਟੀਲ ਅਥਾਰਿਟੀ ਨੂੰ ਉਹਨਾਂ ਨੇ ਬਣਾ ਕੇ ਦਿੱਤਾ ਸਾਰਾ ਕੁਛ, 2014 ਤੱਕ ਬਹੁਤ ਵਧੀਆ ਚੱਲ ਰਹੀ ਸੀ, ਅੱਜ ਉਹਨਾਂ ਦੇ ਜਿਹੜੇ ਇੰਜੀਨੀਅਰ ਹੈਗੇ ਨੇ, ਵਰਕਰ ਹੈਗੇ ਨੇ, 2-3 ਸਾਲ ਕੋਈ ਤਨਖਾਹ ਨੀ, ਸੜਕਾਂ ਚ ਜਾ ਕੇ ਉਹਨਾਂ ਦੇ ਬੱਚੇ ਰੁੜ ਗਏ ਨੇ, ਉਹ ਜਾ ਕੇ ਦੇਖ ਲਓ, ਮੈਂ ਕੋਈ ਗਲਤ ਬੋਲਿਆ ਤਾਂ ਦੱਸ ਦਿਓ ਮੈਨੂੰ। ਚੌਥੀ ਗੱਲ ਤੋਂ ਮੈਂ ਦੱਸ ਦੇ ਰਿਹਾ ਕਿ ਇਹਨਾਂ ਦੇ ਆਪਣੇ ਇੰਡਸਟਰੀ ਮਿਨਿਸਟਰ ਪਿਊਸ਼ ਗੋਇਲ ਜੀ ਨੇ ਇਹੀ ਕਿਹਾ ਜਿਹੜਾ ਕਾਮਰਾਨ ਨੇ ਕਿਹਾ ਸੀਗਾ ਕਿ ਹਾਂ, ਕਾਮਰਾਨ ਨੇ ਵੀ ਤਾਂ ਸੇਮ ਗੱਲ ਕਹੀ ਸੀ ਜਿਹੜਾ ਜਿਹਨੇ ਜਿਹਦੇ ਪਿੱਛੇ ਪੋਲਿਟਿਕਲ ਪਾਰਟੀ ਸੀ ਇਹਨਾਂ ਨੇ, ਕਿ ਹਾਂ ਸਾਡੇ ਯੂਥ ਨੂੰ ਪੜ੍ਹਾਈ ਲਿਖਾਈ ਨਹੀਂ ਕਰਾ ਕੇ, ਮਤਲਬ ਸਾਨੂੰ ਔਖੀ ਡਿਲੀਵਰੀ ਬੋਆਏ ਬਣਾ ਦੋ, ਸਾਰੀ ਅਮੀਰਾਂ ਦੇ ਘਰ ਚ ਖਾਣਾ ਦਿੱਤਾ ਜਾਊਗਾ, ਸੇਮ ਚੀਜ਼ ਸ਼ਾਨਦਾਰ ਨੇ ਕਹੀ ਸੇਮ ਚੀਜ਼ ਪਿਊਸ਼ ਗੋਲ ਨੇ ਹਜੇ ਤੱਕ ਇੰਡਸਟਰੀ ਨੂੰ ਸਟੇਟਅਪ ਕੀਤਾ ਹੈ ਕਿ ਸਟਾਰਟਅਪ ਫੇਲ ਹੋ ਚੁੱਕੇ ਨੇ ਸਾਡੇ ਸਾਡੇ ਕੋਈ ਸਾਡੇ ਬੰਦਿਆਂ ਨੇ ਸਾਡੇ ਅਸੀਂ ਜਿਹੜਾ ਵੀ ਸੋਚਿਆ ਇੱਥੇ ਸਟਾਰਟਅਪ ਬਾਰੇ ਮੇਕ ਇਨ ਇੰਡੀਆ ਮੇਡ ਇਨ ਇੰਡੀਆ ਸਟਾਰਟਅਪ ਇੰਡੀਆ ਪਤਾ ਨੀ ਕਿਹੜੇ ਕਿਹੜੇ ਇਹਨਾਂ ਨੇ ਇੰਡੀਆ ਬਣਾ ਕੇ ਰੱਖੇ ਸੀਗੇ ਉਹ ਸਾਰੇ ਇੱਕ ਵੀ ਪ੍ਰੋਜੈਕਟ ਇਹਨਾਂ ਦਾ ਕੰਮ ਨੀ ਕੀਤਾ ਹੈਗਾ ਔਰ ਉਹ ਕਹਿੰਦੇ ਨੇ ਕਿ ਸਾਡਾ ਇਹਨਾਂ ਨੇ ਅਸੀਂ ਨਾ ਕੋਈ ਬੈਟਰੀ ਦਾ ਕੰਮ ਕੀਤਾ ਨਾ ਕੋਈ ਈਜ਼ੀ ਦਾ ਕੰਮ ਕੀਤਾ ਕਿਸੇ ਦਾ ਕੰਮ ਨੀ ਕੀਤਾ ਇਹਨਾਂ ਨੇ ਤੇ ਇਹਦੇ ਉਹਨਾਂ ਦੀ ਇੰਡਸਟਰੀ ਮਿਨਿਸਟਰ ਖੁਦ ਬੋਲ ਚੁੱਕੇ ਨੇ ਜਿਹੜੇ ਰੂਲਿੰਗ ਬੀਜੇਪੀ ਪਾਰਟੀ ਦੇ ਗਏ ਨੇ ਤੇ ਅਸੀਂ ਇਧਰੋਂ ਬਹਿ ਕੇ ਉਹਨਾਂ ਦੀ ਬੜੀ ਤਾਰੀਫ਼ ਕਰ ਰਹੇ ਕਿ ਭਾਈ ਬੀਜੇਪੀ ਨੇ ਬਹੁਤ ਵਧੀਆ ਕਰਤਾ ਬੀਜੇਪੀ ਨੇ ਕੀਤਾ ਕੀ ਹੈ ਜਦੋਂ ਤੋਂ ਆਏ ਨੇ ਉਹ ਪਹਿਲਾਂ ਚਾਲੂ ਕਰਤਾ ਮਸਜਿਦ ਥੱਲੇ ਖੋਦਣਾ ਚਾਲੂ ਕਰਤਾ ਕੰਬਲ ਚ ਖੋਦਣਾ ਚਾਲੂ ਕਰਤਾ ਚੰਗੇ ਫਸਾਦ ਹੋ ਗਏ ਉਹਦੇ ਬਾਅਦ ਚਾਲੂ ਕਰਤਾ ਬਈ ਅਗਰ ਤੁਸੀਂ ਸੇਵੀਆਂ ਖਾਓਗੇ ਖਿਲਾਉਣਾ ਚਾਹੁੰਦੇ ਤਾਂ ਪਹਿਲਾਂ ਤੁਹਾਨੂੰ ਉਹ ਵੀ ਗੁਜੀਆਂ ਵੀ ਖਾਣੀ ਪਏਗੀ ਸੇਵੀਆਂ ਵਰਸਾ ਗੁਜੀਆਂ ਕਰਕੇ ਇਹਨਾਂ ਨੇ ਫਿਰ ਇਹਨਾਂ ਨੇ ਰਾਮ ਨੌਮੀ ਵਰਸਾ ਈਦ ਕਰਤਾ ਇਹਨਾਂ ਨੇ ਫਿਰ ਉਹਦੇ ਬਾਅਦ ਅਕਤਪੁਰ ਦਾ ਬਿਲ ਪਾਸ ਦਾ ਜਿਹੜਾ ਏਜੰਡਾ ਹੈਗਾ ਕਿ ਕ੍ਰਿਸਚਨ ਕੈਥੋਲਿਕ ਕ੍ਰਿਸਚਨ ਦੀ ਜ਼ਮੀਨਾਂ ਬਹੁਤ ਹੈਗੀਆਂ ਨੇ ਆਪਾਂ ਉਹਨੂੰ ਵੀ ਰੈਗੂਲੇਟ ਕਰਨਾ ਹੈਗਾ ਹੁਣ ਉਹਦੇ ਪਿੱਛੇ ਪੈ ਗਏ ਨੇ ਅੱਜ ਕੈਥੋਲਿਕ ਕ੍ਰਿਸਚਨ ਕੱਲ ਫਿਰ ਉਹਦੇ ਬਾਅਦ ਸਿੱਖਾਂ ਦੇ ਗੁਰਦੁਆਰਿਆਂ ਦੇ ਪਿੱਛੇ ਫਿਰ ਪਰਸੋਂ ਮੰਦਰਾਂ ਆਉਂਦੇ ਹੀ ਇਹਨਾਂ ਨੇ ਜਗਨਨਾਥ ਮੰਦਿਰ ਤੋਂ ਇੰਨੇ ਪੈਸੇ ਕੱਢਨੇ ਇਹਨਾਂ ਗੋਲਡ ਜਵੈਲ ਸਾਰੀ ਕੱਢ ਲਈ ਜਿਹੜੀ ਇੰਨੇ ਦਿਨਾਂ ਤੋਂ ਪਈ ਹੋਈ ਸਾਲਾਂ ਤੇ ਪਈ ਹੋਈ ਸੀ ਉਹ ਗੋਲਡ ਜਵੈਲ ਵੀ ਕੱਢ ਲਈ ਇਹਨਾਂ ਨੇ ਕੋਈ ਅਸਾਂ ਪਤਾ ਨੀ ਹੈ ਕਹਿੰਦੇ ਨੇ ਅਸੀਂ ਦੇਸ਼ ਰਹਿ ਗਏ ਤੇ ਦਿਸ ਇਜ਼ ਐਨਾਰਕੀ ਔਰ ਅਸੀਂ ਇਧਰ ਬਹਿ ਕੇ ਕਹੀ ਜਾਂਦੇ ਕਿ ਨਹੀਂ ਬਹੁਤ ਅੱਛਾ ਚੱਲ ਰਿਹਾ ਜਾ ਕੇ ਉੱਧਰਲੇ ਪਾਸੇ ਵੇਖੋ ਯੂਥ ਕਿਵੇਂ ਮਰ ਰਿਹਾ ਵਿਚਾਰਾ ਅਨਇੰਪਲੋਇਮੈਂਟ ਇੰਨੀ ਹਾਈ ਹੈਗੀ ਹੈ ਇੱਥੇ ਕੰਟਰੀ ਚ 83 ਕਰੋੜ ਬੰਦਿਆਂ ਨੂੰ ਜੇ ਤੁਸੀਂ ਕਰਜ਼ਾ ਰਾਸ਼ਨ ਪਾਣੀ ਦੋਗੇ ਤੁਸੀਂ ਕਹੋ ਕਿ ਉਹ ਬੰਦੇ ਅਮੀਰ ਹੈਗੇ ਨੇ ਇੰਪੋਸੀਬਲ ਆਪਾਂ ਇੰਨਾ ਨੀ ਕਰੀ ਆਪਾਂ ਦੇਸ਼ ਬਾਰੇ ਸੋਚੀਏ ਮੈਂ ਨੀ ਕਹਿੰਦਾ ਤੁਸੀਂ ਕਾਂਗਰਸ ਬਾਰੇ ਸੋਚੋ ਜਾਂ ਤੁਸੀਂ ਕਾਂਗਰਸ ਤੋਂ ਤੁਸੀਂ ਉਲਟਾ ਸਿੱਧਾ ਨਾ ਬੋਲੋ ਜੋ ਬੋਲਣਾ ਬੋਲੋ ਪਰ ਰਿਐਲਿਟੀ ਨੂੰ ਵੀ ਤਾਂ ਰਿਐਲਿਟੀ ਚੈੱਕ ਕਰੋ ਕਿਆ ਹੋ ਰਿਹਾ ਇੱਧਰ ਗੱਲ ਕਰਾਂਗੇ ਤੇ ਜਵਾਹਰ ਲਾਲ ਨਹਿਰੂ ਪਹੁੰਚ ਜਾਣਗੇ ਉੱਧਰ ਗੱਲ ਕਰਾਂਗੇ ਤਾਂ ਮਨਮੋਹਨ ਜੀ ਕੋਲ ਪਹੁੰਚ ਜਾਣਗੇ ਅਰੇ ਤੁਹਾਡੇ ਕੋਲ ਤਾਂ 10-11 ਸਾਲ ਮਿਲ ਚੁੱਕੇ ਨੇ ਤੁਸੀਂ ਕਿੱਥੇ ਪਹੁੰਚੇ ਹੋ ਉਹ ਜਿਹੜਾ ਦੱਸੋ ਨਾ 11 ਸਾਲ ਕਾਫੀ ਟਾਈਮ ਹੁੰਦਾ ਹੈਗਾ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਉੱਥੇ ਜੀ ਥੈਂਕ ਯੂ
ਦੇਖੋ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਅਮਰੀਕਾ ਵੱਲੋਂ ਤੁਹਾਡੀ ਗੱਲ ਸਹੀ ਹੈ ਕਿ ਅਮਰੀਕਾ ਵੱਲੋਂ ਪ੍ਰੈਸ਼ਰ ਹੈ ਕਾਫੀ ਜ਼ਿਆਦਾ ਕਿ ਤੁਸੀਂ ਜਿਹੜਾ ਆਇਲ ਹੈ ਉਹ ਸਾਡੇ ਕੋਲੋਂ ਜ਼ਿਆਦਾ ਲਓ ਅਮਰੀਕਾ ਵੱਲੋਂ ਕਾਫੀ ਪ੍ਰੈਸ਼ਰ ਹੈ ਲੇਕਿਨ ਇੰਡੀਆ ਨੇ ਉਨਾ ਕੋਈ ਪ੍ਰੈਸ਼ਰ ਲਿਆ ਨਹੀਂ ਹੈ ਅੱਜ ਵੀ ਇੰਡੀਆ ਦਾ ਜਿਹੜਾ ਸਰ ਉਹ ਪੋਸੀਬਲ ਹੀ ਨਹੀਂ ਹੈ ਉਹ ਪੋਸੀਬਲ ਹੀ ਨਹੀਂ ਹੈ ਕਿਉਂਕਿ ਇੰਡੀਆ ਦੇ ਅੱਜ ਵੀ ਜੇ ਅਮਰੀਕਾ ਦੀ ਗੱਲ ਕਰੀਏ ਤੇ ਫਿਫਥ ਲਾਰਜੈਸਟ ਆਇਲ ਇੰਪੋਰਟਸ ਦੇ ਵਿੱਚ ਹੈ ਅਮਰੀਕਾ ਦਾ ਨੰਬਰ ਪੰਜਵਾਂ ਹੈ ਸਭ ਤੋਂ ਜ਼ਿਆਦਾ ਅੱਜ ਵੀ ਇੰਡੀਆ ਰਸ਼ੀਆ ਤੋਂ ਹੀ ਲੈ ਰਿਹਾ ਮਾਰਚ ਤੱਕ ਦੇ ਨੰਬਰ ਸਾਹਮਣੇ ਨੇ ਸਭ ਤੋਂ ਜ਼ਿਆਦਾ ਇੰਡੀਆ ਰਸ਼ੀਆ ਤੋਂ ਲੈਂਦਾ ਰਸ਼ੀਆ ਤੋਂ ਬਾਅਦ ਨੰਬਰ 2 ਇਰਾਕ ਤੋਂ ਆਇਲ ਲੈਂਦਾ ਹੈ ਇਰਾਕ ਤੋਂ ਬਾਅਦ ਸਾਊਦੀ ਅਰੇਬੀਆ ਫਿਰ UAE ਇਹ 4 ਨੇ ਟੋਪ 4 ਰਸ਼ੀਆ ਇਰਾਕ ਸਾਊਦੀ ਅਰੇਬੀਆ ਤੇ UAE ਪੰਜਵੇਂ ਨੰਬਰ ਦੇ ਉੱਤੇ ਇੰਡੀਆ ਅਮਰੀਕਾ ਤੋਂ ਆਇਲ ਲੈਂਦਾ ਯੈਸ ਤੁਹਾਡੀ ਗੱਲ ਸਹੀ ਹੈ ਕਿ ਕਾਫੀ ਪ੍ਰੈਸ਼ਰ ਹੈ ਕਿ ਸਾਡੇ ਕੋਲੋਂ ਤੇਲ ਜ਼ਿਆਦਾ ਲਓ ਤੁਸੀਂ ਅਮਰੀਕਾ ਵੱਲੋਂ ਔਰ ਇਹਦੇ ਵਿੱਚ ਕੋਈ ਇਹਨਾਂ ਨੇ ਏਦਾਂ ਨੀ ਕਿਹਾ ਕਿ ਅਸੀਂ ਸਾਰੀ ਕੰਟਰੀਜ਼ ਤੋਂ ਬੰਦ ਕਰ ਦਾਂਗੇ ਤੇ ਤੁਹਾਡੇ ਕੋਲੋਂ ਹੀ ਕੱਲੇ ਤੇਲ ਲਵਾਂਗੇ ਨਹੀਂ ਐਸਾ ਕੋਈ ਨਹੀਂ ਬਾਰੀ ਬਾਰੀ ਜਿਹੜੀ ਤੁਹਾਡੀ ਦੂਸਰੀ ਗੱਲ ਹੈ ਕਿ ਜੀ ਇੰਡੀਆ ਨੇ ਅਮਰੀਕਾ ਤੋਂ ਹੀ ਜਹਾਜ਼ ਲੈਣੇ ਆ ਡੋਨਲਡ ਟਰੰਪ ਨੇ ਕਿਹਾ ਬਿਲਕੁਲ ਤੁਹਾਡੀ ਇੱਥੇ ਤਾਂ ਗੱਲ ਠੀਕ ਹੈ ਕਿ ਡੋਨਲਡ ਟਰੰਪ ਇਹੀ ਚਾਹੁੰਦੇ ਨੇ ਕਿ ਸਾਡੇ ਕੋਲ 6th ਜਨਰੇਸ਼ਨ F-35 ਜਹਾਜ਼ ਨੇ ਉਹਨਾਂ ਨੇ ਖੁਦ ਹੀ ਹੁਣੇ ਰਿਲੀਜ਼ ਕੀਤਾ ਹੈਗਾ F-47 ਵੀ ਉਹਨਾਂ ਨੇ ਕਰ ਦਿੱਤਾ ਇੱਕ ਨਵਾਂ F-47 ਉਹ ਚਾਹੁੰਦੇ ਨੇ ਕਿ ਸਾਡੇ F-35 ਜਾਂ F-47 ਸਾਡੇ ਕੋਲੋਂ ਖਰੀਦੋ ਉਹਦੇ ਤੇ ਦਬਾਅ ਉੱਥੇ ਤੱਕ ਤੁਹਾਡੀ ਗੱਲ ਠੀਕ ਹੈ ਦਬਾਅ ਹੈ ਪ੍ਰੈਸ਼ਰ ਹੈ ਬਟ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਵੀ ਇੰਡੀਆ ਉਹਨਾਂ ਦੀ ਅੱਖਾਂ ਚ ਅੱਖਾਂ ਪਾ ਕੇ ਗੱਲ ਨਹੀਂ ਕਰਦਾ ਸਿਰਫ ਇੰਡੀਆ ਉਹਨਾਂ ਨੂੰ ਦੱਸ ਚੁੱਕਾ ਹੈ ਕੱਲ ਦੀ ਤਾਜ਼ਾ ਖ਼ਬਰ ਹੈ ਕੱਲ ਦੀ ਤਾਜ਼ਾ ਖ਼ਬਰ ਮੋਦੀ ਸਾਹਿਬ ਦੇ ਕਦੋਂ ਕਹੇ ਸੀਗੇ ਅਮਰੀਕਾ ਉਹ ਤਾਂ ਗੱਲ ਬਹੁਤ ਤੁਸੀਂ ਪੁਰਾਣੀ ਖ਼ਬਰ ਦੇਈ ਜਾ ਰਹੇ ਹੋ ਕੱਲ ਦੀ ਤਾਜ਼ਾ ਖ਼ਬਰ ਹੈ ਕਿ ਇੰਡੀਆ ਨੇ ਕਿਹਾ ਅਮਰੀਕਾ ਨੂੰ ਕਿ ਤੁਹਾਡੀ ਦੁਕਾਨ ਬੜੀ ਸੋਹਣੀ ਹੈ ਇੰਡੀਆ ਨੇ ਅਮਰੀਕਾ ਨੂੰ ਕਿਹਾ ਤੁਹਾਡੀ ਦੁਕਾਨ ਬੜੀ ਸੋਹਣੀ ਹੈ ਪਰ ਸਭ ਤੋਂ ਵਧੀਆ ਫੁੱਲ ਪਟਾਕੇ ਜਿਹੜੇ ਅਸੀਂ ਲੈਣੇ ਆ ਪਟਾਕੇ ਚਲਾਉਣ ਨੂੰ ਉਹ ਤੁਹਾਡੇ ਕੋਲੋਂ ਨਹੀਂ ਲੈਣੇ ਫਰਾਂਸ ਦੇ ਨਾਲ 63,000 crore ਦੀ ਡੀਲ ਸਾਈਨ ਕਰ ਦਿੱਤੀ। ਇੰਡੀਆ ਨੇ 26 ਹੋਰ ਰਫਾਲ ਜੈਟ ਅਸੀਂ ਉੱਥੋਂ ਲੈ ਰਹੇ ਹਾਂ। 26 ਕੱਲ ਦੀ ਖ਼ਬਰ ਹੈ ਜੀ, ਕੱਲ ਦੀ ਤਾਜ਼ਾ ਖ਼ਬਰ ਹੈ, 63,000 crore ਦੀ ਨਵੀਂ ਡੀਲ। ਔਰ ਜਦੋਂ ਮੋਦੀ ਸਾਹਿਬ ਅਮਰੀਕਾ ਗਏ ਸੀ, ਪਹਿਲਾਂ ਫਰਾਂਸ ਜਾ ਕੇ ਉਤਰੇ ਆ, ਉਹ ਕਹਿੰਦੇ ਤੁਹਾਡੀ ਦੁਕਾਨ ਬੜੀ ਸੋਹਣੀ ਹੈ, ਫੁੱਲ ਪਟਾਕੇ ਸਾਰੇ ਆ ਤੁਹਾਡੇ ਕੋਲ, ਤੁਸੀਂ ਬੜਾ ਦਬਾਅ ਪਾ ਰਹੇ ਹੋ ਸਾਨੂੰ, ਸਾਡੇ ਕੋਲੋਂ ਵੀ ਪਟਾਕੇ ਖਰੀਦ ਲਓ। ਇੰਡੀਆ ਕਹਿੰਦਾ ਨਹੀਂ ਲੈਣੇ ਤੁਹਾਡੇ ਕੋਲ ਪਟਾਕੇ, ਤੁਹਾਡੇ ਪਟਾਕੇ ਸੋਹਣੇ ਨੇ ਪਰ ਰੱਖੋ ਆਪਣੇ ਘਰ, ਅਸੀਂ ਨਹੀਂ ਲੈਣੇ, ਅਸੀਂ ਫਰਾਂਸ ਤੋਂ ਲੈਣੇ ਆ ਜਹਾਜ਼। ਸੋ 26 ਨਵੇਂ ਜਹਾਜ਼ ਵੀ ਫਰਾਂਸ ਤੋਂ ਲੈ ਰਿਹਾ ਇੰਡੀਆ, ਠੀਕ ਹੈ। ਸੋ ਤੁਸੀਂ ਚਲਾਈ ਜੋ ਪਟਾਕੇ, ਅਸੀਂ ਨਹੀਂ ਲੈਣੇ ਤੁਹਾਡੇ ਕੋਲੋਂ। ਅਸੀਂ ਰਸ਼ੀਆ ਤੋਂ S-400 ਦੀ ਡੀਲ ਅਸੀਂ ਰਸ਼ੀਆ ਤੋਂ ਲੈਣੀ ਹੈ, ਨਹੀਂ ਲੈਣੀ। ਅਸੀਂ ਜਿਹੜੀਆਂ ਬੰਦੂਕਾਂ ਲੈਣੀਆਂ ਅਸੀਂ ਰਸ਼ੀਆ ਤੋਂ ਲੈਣੀਆਂ, ਅਸੀਂ ਬੰਦੂਕਾਂ ਰਸ਼ੀਆ ਤੋਂ ਲੈਣੀਆਂ, ਮਿਸਾਈਲ ਡਿਫੈਂਸ ਟੈਕਨੋਲੋਜੀ ਰਸ਼ੀਆ ਤੋਂ ਲੈਣੀ ਹੈ, ਜਹਾਜ਼ ਅਸੀਂ ਫਰਾਂਸ ਤੋਂ ਲੈਣੇ ਹੈ, ਅਸੀਂ ਨਹੀਂ ਲੈਣੇ ਤੁਹਾਡੇ ਤੋਂ। ਦੱਸੋ ਕਿੱਥੇ, ਮੈਨੂੰ ਦਿਖਾਓ ਨਾ ਕਿੱਥੇ ਡੀਲ ਸਾਈਨ ਕਰ ਦਿੱਤੀ। ਉਹ ਦਬਾਅ ਪਾ ਰਹੇ ਆ ਜੀ, ਉਹ ਕਹਿ ਰਿਹਾ ਸਾਡੇ ਕੋਲੋਂ ਹੀ ਲੈ ਲਿਓ, ਉਹ ਕਹਿ ਰਹੇ ਨੇ ਗੱਲਾਂ ਉੱਥੇ ਤੱਕ ਠੀਕ ਨੇ ਤੁਹਾਡੀਆਂ ਗੱਲਾਂ ਉੱਤੇ। ਜਿੱਦਣ ਕੋਈ ਜਹਾਜ਼ ਆਏਗਾ ਇੰਡੀਆ, ਉਦਣ ਦੀ ਉਦਣ ਦੇਖਾਂਗੇ, ਠੀਕ ਹੈ ਜੀ। ਕੱਲ ਦੀ ਤਾਜ਼ਾ ਖ਼ਬਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਹੈ ਕਿ ਮਿਨਿਸਟਰੀ ਆਫ ਡਿਫੈਂਸ ਜਿਹੜੀ ਇੰਡੀਆ ਦੀ ਆ, ਉਹ 63,000 crore ਦੀ ਡੀਲ, 26 ਨਵੇਂ ਰਫਾਲ ਐਮ ਜਹਾਜ਼, ਨਵੇਂ ਪੁਰਾਣੇ ਤਾਂ ਲਏ ਨੇ ਇੰਡੀਆ ਨੇ। ਸੁਖੋਈ ਜਿਹੜੇ ਆ ਉਹ ਰਸ਼ੀਆ ਤੋਂ ਲੈ ਰਿਹਾ ਇੰਡੀਆ, ਸੁਖੋਈ ਰਸ਼ੀਆ ਤੋਂ ਲੈ ਰਿਹਾ, S-400 ਰਸ਼ੀਆ ਤੋਂ ਲੈ ਰਿਹਾ, ਬੰਦੂਕਾਂ ਜਿਹੜੀਆਂ ਰਸ਼ੀਆ ਤੋਂ ਲੈ ਰਿਹਾ, ਠੀਕ ਹੈ, ਇਜ਼ਰਾਈਲ ਤੋਂ ਹਥਿਆਰ ਲੈ ਰਿਹਾ, ਜਹਾਜ਼ ਜਿਹੜੇ ਆ ਜੀ ਉਹ ਸਾਰੇ ਅਸੀਂ ਫਰਾਂਸ ਤੋਂ ਬਾਏ ਕਰ ਰਹੇ ਹਾਂ। ਇੰਡੀਆ ਸਭ ਤੋਂ ਵੱਡਾ ਇੰਪੋਰਟਰ ਹੈ, ਪਰ ਅਮਰੀਕਾ ਨੂੰ ਸਾਫ਼ ਮਨਾ ਕਰ ਦਿੱਤਾ ਹੈ ਕਿ ਨਹੀਂ, ਤੁਹਾਡੀ ਦੁਕਾਨ ਬੜੀ ਸੋਹਣੀ ਹੈ ਫੁੱਲ ਪਟਾਕਿਆਂ ਦੀ, ਪਰ ਤੁਹਾਡਾ ਕੋਈ ਵੀ ਫੁੱਲ ਪਟਾਕਾ ਸਾਨੂੰ ਪਸੰਦ ਨਹੀਂ ਆ ਰਿਹਾ, ਇਹ ਪਟਾਕੇ ਘਰੇ ਚਲਾਓ ਆਪਣੇ, ਤੁਸੀਂ ਇਹ ਪਟਾਕੇ ਆਪਣੇ ਘਰੇ ਚਲਾਓ। ਹਾਂਜੀ ਕੋਈ ਦੱਸੋ ਕੋਈ, ਨਹੀਂ ਇੱਕ ਮਿੰਟ ਜਗਦੀਪ ਸੱਚ, ਇੱਕ ਮਿੰਟ ਵਿੱਚ ਨਹੀਂ ਬੋਲਣਾ, ਬਾਅਦ ਦੇ ਵਿੱਚ। ਹਾਂਜੀ ਦੱਸੋ ਜੀ ਜਗਦੀਪ ਸਾਚਾ ਸਾਹਿਬ, ਕਿਹੜੀ ਕੋਈ ਉਹਨਾਂ ਦੀ ਪਟਾਕਿਆਂ ਦੀ ਦੁਕਾਨ ਤੋਂ ਕੋਈ ਚੀਜ਼ ਇੰਡੀਆ ਨੇ ਕੋਈ ਖਰੀਦੀ ਹੋਵੇ ਤਾਂ ਨਾਮ ਲਓ ਉਸ ਚੀਜ਼ ਦਾ ਕੋਈ।
ਦੇਖੋ ਰਫਾਲ ਜੀ ਦਾ ਉਹਨਾਂ ਨੇ ਸਾਈਨ ਕਰਤਾ ਸੀ ਜਦੋਂ ਗਏ ਸੀ ਮੋਦੀ ਜੀ।
ਹਾਂ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਹਾਂ
ਉਹ ਤਾਂ ਪਤਾ ਹੀ ਜੀ ਨਿਊਜ਼ ਚ ਸੀਗਾ ਕਿ ਸਾਈਨ ਕਰਤਾ ਹੈਗਾ,
ਤੇ ਉਹ ਫਿਰ
ਸਰਟੀਫਾਈ ਵਾਸਤੇ ਉਹਨਾਂ ਦੀ ਆਪਣੀ ਜਿਹੜੀ ਵੀ ਕਮੇਟੀ ਬੈਠੇਗੀ, ਦੇ ਵਿਲ ਡਿਸਾਈਡ ਇਟ, ਔਰ ਮੋਦੀ ਜੀ ਕੀ ਬੋਲਦੇ ਨੇ ਔਰ ਕੀ ਕਰਦੇ ਨੇ, ਦੋਜ਼ ਆਰ ਟੂ ਐਂਟਾਇਰਲੀ ਡਿਫਰੈਂਟ ਥਿੰਗ। ਹਾਲੇ ਤੇ ਗਲਤ ਸ਼ੁਰੂਆਤ ਹੋ ਰਹੀ ਹੈ। ਮੋਦੀ ਜੀ ਤੋਂ ਜਦੋਂ ਟੈਰਿਫ ਵੀ ਲਾਇਆ ਹੈਗਾ ਇੰਡੀਆ ਬਾਰੇ, ਕਿੰਨੇ ਗਲਤ ਸ਼ਬਦ ਯੂਜ਼ ਕੀਤੇ ਨੇ ਡੋਨਲਡ ਟਰੰਪ ਨੇ, ਦੇ ਆਰ ਦਾ ਬਿਗੇਸਟ ਥੀ ਇੰਡੀਆ ਨੂੰ ਬੋਲਿਆ। ਸਾਡੇ ਕਿਹੜੇ ਵੀ ਇੱਕ ਨੇਤਾ ਨੇ ਉਹਨੂੰ ਜਵਾਬ ਦਿੱਤਾ, ਦੱਸੋ ਉਹਨਾਂ ਨੂੰ ਹੋਰ ਵੀ ਗੰਦੇ ਸ਼ਬਦ ਯੂਜ਼ ਕੀਤੇ ਨੇ ਜਦੋਂ ਟੈਰਿਫ ਬਾਰੇ ਗੱਲ ਕੀਤਾ, ਇੰਡੀਆ ਬਾਰੇ ਇਨ ਪਰਟੀਕੁਲਰ ਇੰਡੀਆ ਬਾਰੇ ਗੱਲ ਕੀਤੀ ਹੈ। ਤੁਸੀਂ ਉਹਦੇ ਬਾਰੇ ਦੱਸੋ ਮੈਨੂੰ ਕਿ ਕਿਹੜੇ ਨੇਤਾ ਨੇ ਉਹਨੂੰ ਅਬਜੈਕਟ ਕੀਤਾ ਕਿ ਵਾਈ ਡਿਡ ਯੂ ਯੂਜ਼ ਦਿਸ ਲੈਂਗੁਏਜ, ਸਿਵਲਾਈਜ਼ਡ ਲੈਂਗੁਏਜ।
ਓਕੇ ਮੈਂ ਬਾਰੀ ਬਾਰੀ ਇਹਦਾ, ਹਾਂ ਇਹਦਾ ਵੀ ਜਵਾਬ, ਵਾਰੀ ਵਾਰੀ ਸਭ ਦਾ ਜਵਾਬ ਦੇਣਾ। ਦੇਖੋ ਤੁਹਾਨੂੰ ਮੈਂ ਤੇਲ ਦਾ ਜਵਾਬ ਦੇ ਦਿੱਤਾ, ਤੇਲ 5ਵੇਂ ਨੰਬਰ ਤੇ ਹੈ, ਜਹਾਜ਼ ਅਸੀਂ ਕੋਈ ਇੰਡੀਆ ਜਿਹੜਾ ਕੋਈ ਖਰੀਦ ਹੀ ਨਹੀਂ ਰਿਹਾ ਉਹਨਾਂ ਤੋਂ, ਕੋਈ ਤੁਹਾਡੇ ਫੁੱਲ ਪਟਾਕੇ, ਕੋਈ ਜਹਾਜ਼, ਕੋਈ ਮਿਸਾਈਲ ਡਿਫੈਂਸ ਸਿਸਟਮ, ਕੋਈ ਬੰਦੂਕਾਂ, ਉਹ ਕਹਿੰਦੇ ਮਾੜਾ ਮੋਟਾ ਕੋਈ ਵੈਸੇ ਕੋਈ ਦੇਖ ਲਾਂਗੇ, ਕੋਈ ਛੋਟੀ ਮੋਟੀ ਚੀਜ਼ ਲੈਣੀ ਹੈ ਤਾਂ ਲੈ ਲਾਂਗੇ, ਜਦੋਂ ਇੰਡੀਆ ਹੈ ਹੀ ਸਭ ਤੋਂ ਵੱਡਾ, ਸਭ ਤੋਂ ਜ਼ਿਆਦਾ ਪੈਸਾ ਇੰਡੀਆ ਨੇ ਖਰਚਣਾ ਹੈ, ਉਹ ਕਹਿੰਦੇ ਕੋਈ ਮਾੜੀ ਮੋਟੀ ਤੁਹਾਨੂੰ ਖੁਸ਼ ਕਰਨ ਨੂੰ ਕੋਈ ਚੀਜ਼ ਲੈ ਲਾਂਗੇ ਤੁਹਾਡੇ ਤੋਂ, ਛੋਟੀ ਮੋਟੀ ਹੈ ਨਹੀਂ, ਉਹ ਕਹਿੰਦੇ ਕੋਈ ਟਰੰਪ ਸਾਹਿਬ, ਮਤਲਬ ਮੈਂ ਅਸੀਂ ਸੁਣਨੀ ਨਹੀਂ ਤੁਹਾਡੀ ਗੱਲ, ਤੁਸੀਂ ਜੋ ਮਰਜ਼ੀ ਕਹੀ ਜਾਓ। ਇੰਡੀਆ ਇੱਕ ਐਸੀ ਇਕੱਲੀ ਕੰਟਰੀ ਹੈ ਜਿਹੜੀ ਉਹਨਾਂ ਨੂੰ ਕਹਿ ਰਿਹਾ ਅਸੀਂ ਖਰੀਦਣਾ ਵੀ ਹੈ, ਇਹ ਨਹੀਂ ਵੀ ਇੰਡੀਆ ਕਹਿੰਦਾ ਵੀ ਅਸੀਂ ਆਪਣੇ ਆਪ ਬਣਾਉਣਾ, ਇੰਡੀਆ ਕਹਿੰਦਾ ਖਰੀਦਣਾ ਵੀ ਹੈ ਸਮਾਨ ਰੱਜ ਕੇ, ਸਭ ਤੋਂ ਜ਼ਿਆਦਾ ਹਥਿਆਰ ਅਸੀਂ ਖਰੀਦਣੇ ਆ, ਲੇਕਿਨ ਕਹਿੰਦਾ ਖਰੀਦਣਾ ਵੀ ਹੈ ਸਮਾਨ ਰੱਜ ਕੇ, ਸਭ ਤੋਂ ਜ਼ਿਆਦਾ ਹਥਿਆਰ ਅਸੀਂ ਖਰੀਦਣੇ ਆ, ਲੇਕਿਨ ਤੁਹਾਡੇ ਕੋਲੋਂ ਕੁਛ ਨਹੀਂ ਲੈਣਾ, ਤੁਹਾਡੇ ਕੋਲੋਂ ਕੁਛ ਨਹੀਂ ਲੈਣਾ, ਔਰ ਤੁਸੀਂ ਸਭ ਤੋਂ ਜ਼ਿਆਦਾ ਹਥਿਆਰਾਂ ਵਾਲੀ ਕੰਪਨੀਆਂ ਤੁਹਾਡੀਆਂ ਚਾਹੁੰਦੀਆਂ ਨੇ ਕਿ ਅਸੀਂ ਇੰਡੀਆ ਨੂੰ ਫਟਾਫਟ ਹਥਿਆਰ ਵੇਚੀਏ। ਉਹ ਇਹ ਜਿਹੜਾ ਲਾਰਾ ਲਾਇਆ ਹੋਇਆ ਨਾ ਇੰਡੀਆ ਨੇ ਅਮਰੀਕਾ ਨੂੰ, ਇਹ ਸਵਾਦ ਆ ਜਾਂਦਾ ਇਹ ਇਕੱਲਾ। ਇਹ ਦੇਖੋ ਜੇ ਹੁਣ ਇਹ ਜਿਹੜਾ ਕੰਮ ਹੈ, ਇਹ ਕੰਮ ਕੋਈ ਛੋਟਾ ਕੰਮ ਨਹੀਂ ਹੈ, ਕੱਲ ਨੂੰ ਜਦੋਂ ਤੁਸੀਂ ਦੱਸੋਗੇ ਕਿ ਹਾਂਜੀ ਹਾਂਜੀ ਆਹ ਦੇਖੋ ਜੀ ਤੇਲ ਦੇ ਵਿੱਚ ਕੋਈ ਨੰਬਰ 1 ਹੋ ਗਈ ਹੈ, ਅੱਛਾ ਇੰਡੀਆ ਨੇ ਹੁਣ ਥੋੜਾ ਤੇਲ ਖਰੀਦਿਆ ਔਰ ਵੇਚਿਆ ਕਿੰਨਾ ਅਮਰੀਕਾ ਨੂੰ, ਕਿੰਨਾ ਪੈਸਾ ਬਣਾਇਆ ਇੰਡੀਆ ਨੇ, ਠੀਕ ਹੈ ਨੀ ਇੰਡੀਆ ਨੇ। ਅੱਛਾ ਹੁਣ ਤੁਹਾਡੀ ਮੈਂ ਅਗਲੀ ਗੱਲ ਦਾ ਜਵਾਬ ਦੇ ਦਿੰਦਾ ਟੈਰਿਫ ਦਾ। ਜਦੋਂ ਮੈਂ ਟੈਰਿਫ ਦੀ ਗੱਲ ਪੜ੍ਹਨੀ ਹੈ ਤੇ ਮੈਂ ਤੁਹਾਨੂੰ ਗੋਲਡਮੈਨ ਸੈਕਸ ਦੀ ਰਿਪੋਰਟ ਕੋਟ ਕਰਨੀ ਹੈ ਜਿੱਥੇ ਸਾਡੇ ਮਾਰਕ ਕਾਰਨੀ ਸਾਹਿਬ ਨੇ ਕੰਮ ਕੀਤਾ ਸੀਗਾ। ਕਿੱਥੇ ਕੀਤਾ ਸੀ ਮਾਰਕ ਕਾਰਨੀ ਸਾਹਿਬ ਨੇ ਕੰਮ? ਗੋਲਡਮੈਨ ਸੈਕਸ ਦੀ। ਕੱਲ ਦੀ ਗੋਲਡਮੈਨ ਸੈਕਸ ਦੀ ਰਿਪੋਰਟ ਪੜ੍ਹ ਲਓ, ਗੋਲਡਮੈਨ ਸੈਕਸ ਕਹਿ ਰਿਹਾ ਕਿ ਟੈਰਿਫ ਦੇ ਬਾਵਜੂਦ ਇੰਡੀਆ ਦੀ ਗਰੋਥ, ਇੰਡੀਆ 7% ਕਹਿ ਰਿਹਾ, ਉਹ ਕਹਿੰਦੇ 7 ਤਾਂ ਨਹੀਂ ਹੋਏਗੀ, 6.3-6.8% ਹੋਣੀ ਹੈ। ਇਹ 2025-2026 ਦੇ ਫਿਸਕਲ ਈਅਰ ਦੀ ਕੱਲ ਦੀ ਪ੍ਰੈਡਿਕਸ਼ਨ ਹੈ ਗੋਲਡਮੈਨ ਸੈਕਸ ਦੀ। ਮੈਂ ਨਾਮ ਦੱਸ ਰਿਹਾ ਬਕਾਇਦਾ, ਮਾਰਕ ਕਾਰਨੀ ਸਾਹਿਬ ਨੇ ਜਿੱਥੇ ਕੰਮ ਕੀਤਾ, ਮੈਂ ਕਿਸੇ ਇੰਡੀਅਨ ਅਖਬਾਰ ਦਾ ਕਿਸੇ ਦਾ ਰੈਫਰੈਂਸ ਨਹੀਂ ਦਵਾਂਗਾ। ਸੋ ਗਲੋਬਲ ਟੈਰਿਫ ਉਹ ਕਹਿੰਦੇ ਜਿੰਨੇ ਮਰਜ਼ੀ ਲੱਗਦੇ ਰਹਿਣ, ਇੰਡੀਆ ਨੂੰ ਕੋਈ ਫਰਕ ਨਹੀਂ ਪੈਣਾ। ਹਾਂ ਅੱਧਾ ਕੁ ਪਰਸੈਂਟ, ਕੋਈ 0.25 ਕੋਈ ਅੱਧਾ ਕੁ ਪਰਸੈਂਟ ਕੋਈ ਫਰਕ ਪਏਗਾ, ਇਸ ਤੋਂ ਜ਼ਿਆਦਾ ਫਰਕ ਨਹੀਂ ਹੈ। ਡਾਇਮੰਡ ਇੰਡਸਟਰੀ ਇੰਡੀਆ ਦੀ ਬੜੀ ਹਿੱਟ ਹੋਏਗੀ ਕਿਉਂਕਿ ਕਾਫੀ ਡਾਇਮੰਡ ਉੱਧਰ ਐਕਸਪੋਰਟ ਕਰਦੇ ਨੇ ਉਹ। ਫਾਰਮਾਸੂਟੀਕਲ ਪਹਿਲਾਂ ਹੀ ਐਗਜ਼ੈਂਪਟ ਕਰ ਦਿੱਤਾ, ਕਿ ਕੋਈ ਉਹਦੇ ਤੇ ਕੋਈ ਨਵਾਚਾਰ, ਕਿਉਂਕਿ ਉਹਨਾਂ ਨੂੰ ਪਤਾ ਰਾਤੋ ਰਾਤ ਭਾਈ ਸਾਹਿਬ ਗੋਲੀਆਂ ਨਹੀਂ ਖਾਣੀਆਂ ਤੇ ਲੋਕੀ ਬਿਮਾਰ ਹੋਣਾ ਸ਼ੁਰੂ ਹੋ ਜਾਣਗੇ। ਜਿਹੜੀਆਂ ਚੀਜ਼ਾਂ ਮਹਿੰਗੀਆਂ ਨੇ, ਜਿਹੜਾ ਇਸ ਵੇਲੇ $12 ਦੇ ਅੰਡੇ ਖਰੀਦਣੇ ਪੈ ਰਹੇ ਨੇ ਅਮਰੀਕਾ ਨੂੰ, ਉਹ ਤੇ ਲੋਕੀ ਸ਼ੋਰ ਸ਼ਰਾਬਾ ਪਾ ਹੀ ਰਹੇ ਨੇ, ਪਰ ਚਲੋ ਕਿਸੇ ਤਰ੍ਹਾਂ $12 ਦੇ ਅੰਡੇ ਖਰੀਦ ਲੈਣਗੇ। ਲੇਕਿਨ ਜੇ ਸਿਰਦਰਦ ਦੀ ਗੋਲੀ, ਬਲੱਡ ਪ੍ਰੈਸ਼ਰ ਦੀ ਗੋਲੀ, ਦੁਨੀਆਂ ਭਰ ਦੀ ਗੋਲੀ ਤਾਂ ਇੰਡੀਆ ਤੋਂ ਬਣ ਕੇ ਆਉਂਦੀ ਹੈ, ਉਹ ਕਹਿੰਦੇ ਇੱਥੇ ਲੋਕੀ ਹਾਹਾਕਾਰ ਮੱਚ ਜਾਣੀਆਂ, ਬਣਨੀਆਂ ਹੈ ਨੀ ਸਾਡੇ ਕੋਲ ਗੋਲੀਆਂ ਛੇਤੀ ਕਿਤੇ। ਤੋ ਉਹ ਬਾਕੀ ਗੋਲੀਆਂ ਲਈ ਤਾਂ ਟਰੰਪ ਸਾਹਿਬ ਕੋਲ ਮਿੱਠੀਆਂ ਗੋਲੀਆਂ ਨੇ, ਪਰ ਜਿਹੜੀ ਅਸਲ ਗੋਲੀ ਹੈ, ਜਿਹਨਾਂ ਕੋਲ ਬਲੱਡ ਪ੍ਰੈਸ਼ਰ ਠੀਕ ਹੋਣਾ, ਜਿਹਨਾਂ ਸਿਰਦਰਦੀ ਠੀਕ ਹੋਣੀ ਹੈ, ਉਹ ਟਰੰਪ ਸਾਹਿਬ ਨੂੰ ਪਤਾ ਵੀ ਰਾਤੋ ਰਾਤ ਨਹੀਂ ਬਣਨੀ ਹੈ। ਉਹਨਾਂ ਨੇ ਕਿਹਾ ਇਹਨੂੰ ਫਾਰਮਾ ਸੈਕਟਰ ਟੋਟਲ ਐਗਜ਼ੈਂਪਟ ਕਰੋ। ਠੀਕ ਹੈ ਜੀ, ਸੋ ਇਸ ਕਾਰਨ ਫਿਲਹਾਲ ਇਹ ਹੈ ਜੀ ਸਾਰੀ ਸਥਿਤੀ। ਕੋਈ ਇਹਦੇ ਚ ਕੋਈ ਸੋ ਟੈਰਿਫ ਦਾ ਵੀ ਉਹ ਸ਼ੋਰ ਸ਼ਰਾਬਾ ਜਿੰਨਾ ਮਰਜ਼ੀ ਪਾਈ ਜਾਣ, ਉਹਨਾਂ ਨੇ ਕਿਹਾ ਕਿ ਬਿਆਨ ਦੇਤੇ ਯੇ ਦੇਤਾ, ਦੇਈ ਜਾਓ ਬਿਆਨ। ਇੰਡੀਆ ਕਹਿੰਦਾ ਸਾਡੀ ਸਿਹਤ ਤੇ ਕੀ ਫਰਕ ਹੈ, ਇੰਡੀਆ ਚਾਈਨਾ, ਅੱਛਾ ਚਾਈਨਾ ਹੋਰ ਅੱਗੇ ਅੱਗੇ ਆ, ਚਾਈਨਾ ਤਾਂ ਕਹਿੰਦਾ ਲੜਾਈ ਲੜਨੀ ਹੈ ਤੁਹਾਡੇ ਨਾਲ। ਚਾਈਨਾ ਦੇਖੋ, ਤੁਸੀਂ ਚਾਈਨਾ ਨੂੰ ਖੱਬਿਓਂ ਘੇਰ ਲਓ, ਚਾਈਨਾ ਨੂੰ ਸੱਜਿਓਂ ਘੇਰ ਲਓ, ਚਾਈਨਾ ਨੇ ਨੰਬਰ ਵਨ ਇਕੋਨਮੀ 15-20 ਸਾਲ ਚ ਮਾਣੀ ਜਾਣਾ, ਤੁਸੀਂ ਖੱਬਿਓ ਸੱਜਿਓ ਜੋ ਮਰਜ਼ੀ ਘੇਰਾ ਪਾ ਲਓ, ਉਹਨੂੰ ਰੋਕ ਨਹੀਂ ਸਕਦੇ ਤੁਸੀਂ ਚਾਈਨਾ ਨੂੰ। ਠੀਕ ਹੈ ਨੀ, ਇਹ ਹਕੀਕਤ ਹੈ, ਇਹ ਹਕੀਕਤ ਹੈ ਕਿ ਇੰਡੀਆ ਜਿਹੜਾ 5ਵੇਂ ਨੰਬਰ ਤੇ ਆ, ਇੰਡੀਆ ਨੇ 3ਰੇ ਨੰਬਰ ਤੇ ਆ ਜਾਣਾ ਜਾਂ 2ਰੇ ਨੰਬਰ ਤੇ। ਠੀਕ ਹੈ, ਇਹ 20-25 ਸਾਲ ਦੇ ਵਿੱਚ ਇਹ ਤਬਦੀਲੀ ਹੋਣੀ ਹੈ, ਤੇ ਚਾਈਨਾ ਨੇ 20-25 ਸਾਲ ਚ ਨੰਬਰ ਵਨ ਬਣ ਜਾਣਾ। ਹੁਣ ਤੁਸੀਂ ਜਿਹੜੀ ਰਹਿੰਦੀ ਸਹਿੰਦੀ ਕਸਰ ਹੈ, ਜਿਹੜੀ ਉਹ ਕੇ ਵੀ ਹੋਰ ਇਹਨੂੰ ਫਾਸਟ ਟ੍ਰੈਕ ਕਰਨ, ਉਹ ਸਲੋ ਕਰਨ ਦੀ ਬਜਾਏ ਕਿ ਜੀ ਇਹ ਸਲੋ ਹੋ ਜਾਵੇ ਕੰਮ ਥੋੜਾ ਜਿਹਾ, ਚਾਈਨਾ ਜਿਹੜਾ ਅੱਗੇ ਜਾ ਰਿਹਾ, ਇੰਡੀਆ ਅੱਗੇ ਜਾ ਰਿਹਾ, ਉਹ ਸਲੋ ਕਰਨ ਦੀ ਬਜਾਏ ਜਿਹੜਾ ਉਹਨਾਂ ਨੇ ਟੈਰਿਫ ਲਗਾ ਲੈਣੇ, ਇਹਨਾਂ ਨੇ ਹੋਰ ਫਾਸਟ ਟ੍ਰੈਕ ਕਰ ਦਿੱਤਾ ਕੰਮ, ਹੋਰ ਜ਼ਿਆਦਾ ਫਾਸਟ ਟ੍ਰੈਕ ਕਰ ਦਿੱਤਾ ਕੰਮ ਕਿ ਜੀ ਜਿਹੜਾ ਉਹਦਾ। ਹਾਂਜੀ ਹਾਂਜੀ, ਬਾਕੀ ਜੱਦੀ ਜੀ ਤੁਸੀਂ ਕੁਛ ਹੋਰ ਗੱਲ ਐਡ ਕਰਨਾ ਚਾਹੋ ਤਾਂ ਜ਼ਰੂਰ ਕਰੋ, ਮੈਂ ਤੁਹਾਡੀ ਇੱਕ
ਇੰਡੀਆ ਨੇ ਆਪਾਂ ਤਾਂ ਬੜੇ ਕੁਝ ਬੋਲ ਕੇ ਆਏ ਸੀਗੇ, ਐਕਸਾਈਜ਼ ਡਿਊਟੀ 2 ਰੁਪਏ ਤੋਂ ਵਧਾ ਦਿੱਤੀ, ਠੀਕ ਹੈ ਨਾ, ਔਰ 50 ਰੁਪਏ ਵਧਾ ਤੇ ਗੈਸ ਸਿਲੰਡਰ ਤੇ। ਹੁਣ ਦੱਸੋ ਇਹ ਪੈਸੇ ਕਿਉਂ ਵਧਾਏ ਨੇ, ਜਦੋਂ ਕਿ ਇੰਨੀ ਗਰੀਬੀ ਚਾਹੀ ਹੋਈ ਹੈ, ਲੋਕਾਂ ਕੋਲ ਉੱਧਰ ਖਾਣ ਨੂੰ ਪੈਸੇ ਨੀ ਹੈਗੇ ਨੇ, ਤੇ ਸਾਨੂੰ ਮਾਰੀ ਜਾ ਰਹੀ ਹੈ, ਅਨਇੰਪਲੋਇਮੈਂਟ ਦੇ ਉੱਪਰ ਫੋਕਸ ਨਹੀਂ ਹੈਗੇ, ਤੁਸੀਂ ਕਦੀ ਰਾਮ ਦੇ ਪਿੱਛੇ ਪੈ ਜਾਂਦੇ ਹੋ, ਕਦੀ ਰਹੀਮ ਦੇ ਪਿੱਛੇ ਪੈ ਜਾਂਦੇ ਹੈਗੇ, ਜਿਹੜਾ ਹੋ ਰਿਹਾ ਇੰਡੀਆ ਚ ਇਜ਼ ਦੈਟ ਗੁੱਡ, ਹੁਣ ਕੈਥਲਿਕ ਕ੍ਰਿਸਚਨ ਦੇ ਪਿੱਛੇ ਪੈ ਗਿਆ, ਉਹਨਾਂ ਦਾ ਮੁੱਦਾ ਡਿਵੈਲਪਮੈਂਟ ਦਾ ਨਹੀਂ ਹੈ, ਤੁਸੀਂ ਮੰਨ ਕੇ ਚਲੋ ਕੋਈ ਡਿਵੈਲਪਮੈਂਟ ਨਹੀਂ ਹੈਗੀ ਹੈ,
ਸਾਰਿਆਂ ਦਾ ਜਗਦੀਪ ਸਾਚਾ ਸਾਹਿਬ ਤੋਂ ਬਾਅਦ, ਗਿਰੀਸ਼ ਜੀ, ਗਿਰੀਸ਼ ਜੀ ਤੋਂ ਬਾਅਦ ਹਰਵਿੰਦਰ ਜੀ, ਸਾਰਿਆਂ ਦਾ ਹਰਪਾਲ ਜੀ, ਸਤਨਾਮ ਜੀ, ਸਾਰਿਆਂ ਦੀ ਗੱਲ ਹੋਏਗੀ, ਸਭ ਨੂੰ ਮੌਕਾ ਮਿਲੇਗਾ, ਲਾਈਨ ਪਲੀਜ਼ ਹੋਲਡ ਕਰ ਲੈਣਾ। ਅਸੀਂ 2 ਪੁਆਇੰਟ ਮੈਂ ਬਸ ਕੁਇਕਲੀ ਦੱਸਾਂ ਕਿ ਇੱਕ ਤੇ ਅਸੀਂ ਤੁਸੀਂ ਇਹ ਜਿਹੜਾ ਪੁਆਇੰਟ ਬੋਲਿਆ ਬਿਲਕੁਲ ਠੀਕ ਹੈ, ਉੱਥੇ ਨੌਕਰੀਆਂ ਦੀ ਬੜੀ ਕਮੀ ਹੈ ਇੰਡੀਆ ਚ, ਔਰ ਸਭ ਤੋਂ ਵੱਡਾ ਜੇ ਇੰਡੀਆ ਲਈ ਚੈਲੇਂਜ ਹੈ ਉਹ ਇਹੀ ਹੈ ਕਿ ਅਨਇੰਪਲੋਇਮੈਂਟ, ਬੇਰੋਜ਼ਗਾਰੀ, ਖਾਸ ਕਰ ਯੂਥ ਲਈ ਨੌਕਰੀਆਂ ਕ੍ਰੀਏਟ ਨਹੀਂ ਕਰ ਪਾ ਰਿਹਾ ਇੰਡੀਆ, ਜਿਸ ਲੈਵਲ ਤੇ ਨੌਕਰੀਆਂ ਚਾਹੀਦੀਆਂ ਨੇ ਉਸ ਲੈਵਲ ਤੇ ਇੰਡੀਆ ਨੌਕਰੀਆਂ ਨਹੀਂ ਕ੍ਰੀਏਟ ਪਾ ਰਿਹਾ, ਔਰ ਇਹ ਸਭ ਤੋਂ ਵੱਡੀ ਕਮੀ ਇੰਡੀਆ ਨੂੰ ਖਲੇਗੀ, 100% ਦਿੱਕਤ ਆ ਰਹੀ ਹੈ ਔਰ ਆਏਗੀ, ਇਹ ਗੱਲ ਠੀਕ ਹੈ ਤੁਹਾਡੀ। ਅਗਲਾ ਪੁਆਇੰਟ ਜਿਹੜੇ ਤੁਸੀਂ ਬਾਕੀ ਗੱਲ ਕਰ ਰਹੇ ਹੋ, ਮੈਂ ਜ਼ਰੂਰ ਉਹਦੇ ਉੱਤੇ ਵਾਰੀ ਵਾਰੀ ਜ਼ਰੂਰ ਗੱਲ ਕਰਾਂਗਾ, ਲੇਕਿਨ ਇੱਥੇ ਅਸੀਂ AM 770 ਤੇ ਸਾਡੇ ਲਿਸਨਰਸ ਤੋਂ ਇੱਥੇ ਇਜਾਜ਼ਤ ਲਵਾਂਗੇ, ਅਸੀਂ ਕੱਲ ਸਵੇਰੇ ਫਿਰ AM 770 ਤੇ ਸਵੇਰੇ 8 ਵਜੇ ਹਾਜ਼ਰ ਹੋ ਜਾਵਾਂਗੇ, ਸਵੇਰੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਅਸੀਂ AM 770 ਤੇ ਹਾਜ਼ਰ ਹੈ। ਵਾਈ ਮੀਡੀਆ ਲਾਈਵ ਸਵੇਰੇ 8 ਵਜੇ ਤੋਂ ਸਟਾਰਟ ਹੋ ਜਾਂਦਾ ਹੈ, ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਮੈਂ ਹਾਜ਼ਰ ਹੋਵਾਂਗਾ, 416-475-4164755000। ਥੈਂਕ ਯੂ।
The views expressed on the preceding program may not necessarily be those of the owner or management of WTOR radio station.
अपने प्यारों को पैसे भेजें लैम्पफाई के जरिए, पैसे पहुंचे मिनटों में, वो भी आसान और महफूज तरीके से, गुड एक्सचेंज रेट के साथ। $150 भेजने पर $0 फीस। इसके अलावा अगर आप $100 से ज्यादा भेजें तो साइन अप करते वक्त रेफरल कोड E10 इस्तेमाल करें और अपनी पहली ट्रांजैक्शन पर 10% कैश बैक हासिल करें, यानी $500 भेजने पर $50 कैश बैक की सूरत में आपके अकाउंट में वापस। लैम्पफाई की 10% कैश बैक ऑफर के लिए आज ही लैम्पफाई की फ्री ऐप अपने फोन में डाउनलोड करें। विजिट lamfi.com फॉर टर्म्स एंड कंडीशंस।
फेडरल इलेक्शन सोमवार 28 अप्रैल नु हो रही है। यकीनी बनाओ कि तुसी वोट पाउन लई रजिस्टर्ड हो। जे तुसी रजिस्टर होए हो तां तुहानू डाक विच एक वोटर जानकारी कार्ड मिलना चाहिदा है। ए तुहानू दसदा है कि तुसी कित्थे अते कदों वोट पा सकदे हो। जे ए तुहानू 11 अप्रैल तक प्राप्त नहीं हुंदा है जां इस ते दित्ती जानकारी गलत है तां elections.ca ते जाओ। ए साडी वोट है। वोटिंग बारे लोड़ींदी अधिकारित जानकारी वास्ते elections.ca ते जाओ जां 1-800-463-6868 ते कॉल करो।
ट्रकिंग वाले वीरो ध्यान नाल सुनो ट्रक जिद्दा दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL because we care
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान